ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050606। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫੇਰ ਤੀਰ ਸਿੱਧੇ ਹੋਣਗੇ ਮੁਸ਼ਕਿਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਸਵਾਗਤ ਕਰਦਾ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਰ ਸਟੂਡੀਓ ਤੋਂ। ਜੀ ਆਇਆਂ ਨੂੰ ਵੈਲਕਮ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ, ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ, ਤੰਦਰੁਸਤ ਹੋ, ਖੁਸ਼ ਹੋ? ਤੇ ਆਓ ਫਿਰ ਆਪਾਂ ਸਾਰੇ ਰਲੀਏ ਤੇ ਰਲ ਕੇ ਸਰਬੱਤ ਦਾ ਭਲਾ ਮੰਗੀਏ। ਉਸ ਅਕਾਲ ਪੁਰਖ ਨੂੰ ਇੱਕ ਮਨ ਇੱਕ ਚਿੱਤ ਹਿਰਦੇ ਦੀ ਡੂੰਘਾਈਆਂ ਦੇ ਵਿੱਚੋਂ ਯਾਦ ਕਰੀਏ ਤੇ ਨਾਰਾ ਬੁਲੰਦ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜਨਗੇ ਥੋੜੀ ਦੇਰ ਬਾਅਦ, ਔਰ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਸਾਂਝੀਆਂ ਕਰਾਂਗੇ ਔਰ ਚਿੰਤਨ ਕਰਾਂਗੇ। ਤੋ ਇਸ ਵੇਲੇ ਘੜੀ 8:02 ਦਿਖਾ ਰਹੀ ਹੈ। ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ ਤੇ 8 ਅਗਸਤ 2020 ਦੀ ਤਰੀਕ ਹੈ। ਸੋ ਵੱਖ ਵੱਖ ਇਲਾਕਿਆਂ ਦਾ ਸਮਾਂ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਹਾਂ। ਸਭ ਤੋਂ ਪਹਿਲਾਂ ਐਡਲੇਡ ਚੱਲਦੇ ਹਾਂ ਫਿਰ, ਜਿੱਥੇ ਇਸ ਵੇਲੇ 7:32 ਹੋਏ ਨੇ। ਪਰਥ ਦੇ ਵਿੱਚ 6:02 ਸਵੇਰ ਦੇ ਹੋ ਚੁੱਕੇ ਨੇ। ਨਵੀਂ ਦਿੱਲੀ ਦੇ ਵਿੱਚ ਵੱਡਾ ਤੜਕਾ 3:32। ਲੰਡਨ ਦੇ ਵਿੱਚ ਅੱਧੀ ਰਾਤ ਹੋਣ ਵਾਲੀ ਹੈ ਤੇ ਉੱਥੇ ਅੱਜ ਕਾਫੀ ਗਰਮੀ ਹੋਈ ਹੈ, 36 ਡਿਗਰੀ ਤੱਕ ਤਾਪਮਾਨ ਪਹੁੰਚਿਆ ਤੇ 11:02 ਅੱਧੀ ਰਾਤ ਦੇ ਹੋਏ ਨੇ ਸ਼ੁੱਕਰਵਾਰ। ਨਿਊਯਾਰਕ ਤੇ ਟੋਰਾਂਟੋ ਦੇ ਵਿੱਚ 6:03 ਸ਼ਾਮ ਦੇ ਹੋਏ ਨੇ 7 ਅਗਸਤ ਦੇ, ਤੇ 7 ਅਗਸਤ ਸ਼ੁੱਕਰਵਾਰ ਚੱਲ ਰਿਹਾ ਜੀ। ਐਲਏ ਤੇ ਵੈਨਕੂਵਰ ਦੇ ਵਿੱਚ 3:03 ਦੁਪਹਿਰ ਦੇ ਸ਼ਾਮ ਪੈਣ ਵਾਲੀ ਹੈ। ਸੋ ਸਾਰੇ ਸਰੋਤਿਆਂ ਦਾ ਜਿੱਥੋਂ ਵੀ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜਦੇ ਨੇ, ਜੀ ਆਇਆਂ ਨੂੰ ਸਵਾਗਤ, ਵੈਲਕਮ। ਔਰ ਵਿਚਾਰਾਂ ਵੀ ਕਰਨੀਆਂ ਆਪਾਂ ਅੱਜ, ਤੇ ਨਾਲ ਦੀ ਨਾਲ ਸੰਗੀਤ, ਸੋਹਣੇ ਸੋਹਣੇ ਗੀਤ ਵੀ ਮੈਂ ਲੈ ਕੇ ਆਇਆ, ਉਹ ਵੀ ਸੁਣਨੇ ਆ, ਤੇ ਹੋਰ ਵੀ ਮੈਟਰ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗੇ, ਅਨਾਊਂਸਮੈਂਟਸ ਵੀ ਕਰਾਂਗੇ ਤੇ ਨਾਲ ਦੀ ਨਾਲ ਮੌਸਮ ਦੀ ਜਾਣਕਾਰੀ ਵੀ ਸਾਂਝੀ ਕਰਾਂਗੇ। ਸੋ ਸਾਡਾ ਤੁਹਾਡਾ ਰਾਬਤਾ ਜਿਹੜਾ ਬਣਦਾ ਹੈ ਟੈਲੀਗ੍ਰਾਮ ਦੇ ਰਾਹੀਂ ਬਣਦਾ ਹੈ, ਟੈਲੀਗ੍ਰਾਮ ਐਪ ਦੇ ਰਾਹੀਂ ਕੋਈ ਵੀ ਸੁਨੇਹਾ ਸਾਡੇ ਨਾਲ ਤੁਸੀਂ ਸਾਂਝਾ ਕਰੋ ਔਰ ਆਪਣੇ ਦਿਲ ਵਾਲੀ ਗੱਲ ਸ਼ੇਅਰ ਕਰੋ। ਨਾਲ ਹੀ ਰਿਕੁਐਸਟ ਐਟ ਹਰਮਨ ਰੇਡੀਓ .com ਈਮੇਲ ਪਤਾ ਹੈ, ਇਸ ਦੇ ਰਾਹੀਂ ਵੀ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਆਉਣ ਵਾਲੇ ਦਿਨਾਂ ਦੇ ਵਿੱਚ ਥੋੜੀਆਂ ਹੋਰ ਇੰਪਰੂਵਮੈਂਟਸ ਕੀਤੀਆਂ ਜਾਣਗੀਆਂ ਐਪਲੀਕੇਸ਼ਨਸ ਦੇ ਵਿੱਚ, ਤੇ ਮੈਂ ਬੇਨਤੀ ਕਰਦਾ ਆਪਣੇ ਸਾਰੇ ਸਰੋਤਿਆਂ ਨੂੰ ਕਿ ਹਰਮਨ ਰੇਡੀਓ ਦੀ ਓਰਿਜਨਲ ਐਪ ਜਿਹੜੀ ਹੈ ਆਈਫੋਨ ਐਂਡਰਾਇਡ ਦੇ ਉੱਤੇ ਉਹ ਡਾਊਨਲੋਡ ਕਰਨ, ਤੇ ਤੁਸੀਂ ਬਹੁਤ ਸਾਰਾ ਜਿਹੜਾ ਪੋਡਕਾਸਟ ਮਟੀਰੀਅਲ ਹੈ ਉਸ ਦੇ ਵਿੱਚ ਸੁਣ ਸਕਦੇ ਹੋ, ਡਾਇਰੈਕਟ ਡਾਊਨਲੋਡ ਨਹੀਂ ਕਰਨਾ ਪੈਣਾ। ਤੇ ਲਾਈਵ ਬਲੌਗ ਜੋ ਤਸਵੀਰਾਂ ਆਉਣਗੀਆਂ, ਮੈਸੇਜ ਆਉਣਗੇ, ਉਸ ਤੁਹਾਡੇ ਨਾਲ ਸ਼ੇਅਰ ਕਰਦਾ, ਉਹ ਵੀ ਉਸ ਦੇ ਵਿੱਚੋਂ ਦੇਖੋਗੇ। ਸਹਿਜ ਪਾਠ ਚੱਲ ਰਿਹਾ ਜੀ ਪਿਛਲੇ ਹਫ਼ਤੇ ਤੋਂ, ਔਰ ਬੜਾ ਹੀ ਭਰਮਾ ਹੰਗਾਰਾ ਸਾਡੇ ਸਰੋਤਿਆਂ ਨੇ ਦਿੱਤਾ ਹੈ ਤੇ ਸਾਡੇ ਨਾਲ ਉਹ ਪਾਠ ਕਰ ਰਹੇ ਨੇ, ਬਹੁਤ ਤਹਿ ਦਿਲੋਂ ਧੰਨਵਾਦ ਸਾਰਿਆਂ ਦਾ। ਔਰ ਉਮੀਦ ਰੱਖਦੇ ਹਾਂ ਕਿ ਜ਼ਿੰਦਗੀਆਂ ਦੇ ਵਿੱਚ ਕਾਫ਼ੀ ਬਦਲਾਵ ਆਉਣਗੇ, ਚੰਗੇ ਬਦਲਾਵ ਆਉਣਗੇ, ਸੁੱਖ ਵਰਤੇਗਾ ਹਰ ਪਾਸੇ। ਔਰ ਗੱਲ ਕਈ ਐਂਗਲਸ ਤੋਂ ਆਪਾਂ ਕਰਨੀ ਹੈ ਅੱਜ, ਤੇ ਜੋ ਸਮਾਂ ਚੱਲ ਰਿਹਾ ਹੈ ਉਸ ਨੂੰ ਜਦ ਅਸੀਂ ਪੜਚੋਲ ਕਰਦੇ ਹਾਂ, ਉਸਦੀ ਪੜਚੋਲ ਕਰਦੇ ਹਾਂ ਤਾਂ ਸੁੱਖਾਂ ਦੇ ਸਾਧਨ ਅਸੀਂ ਬਹੁਤ ਬਣਾਏ ਹੋਏ ਨੇ, ਪਰ ਕਈ ਵਾਰੀ ਏਦਾਂ ਲੱਗਦਾ ਹੈ ਕਿ ਸੱਪ ਨੇ ਆਪਣੀ ਪੂਛ ਆਪਣੇ ਹੀ ਮੂੰਹ ਦੇ ਵਿੱਚ ਪਾ ਲਈ ਹੈ, ਉਹ ਆਪਣੇ ਆਪ ਨੂੰ ਹੀ ਖਾਣ ਲੱਗ ਪਿਆ ਹੈ। ਤੁਸੀਂ ਤਸਵੀਰਾਂ ਦੇਖੀਆਂ ਹੋਣੀਆਂ ਇਹੋ ਜਿਹੀਆਂ ਬਣੀਆਂ ਕਿ ਸੱਪ ਗੋਲ ਧਾਰੇ 'ਚ ਬਣਿਆ ਹੋਇਆ, ਬਣਾਇਆ ਹੋਇਆ ਉਹਨਾਂ ਆਪਣਾ ਸਰਕਲ, ਅਤੇ ਉਹ ਪੂਛ ਨੂੰ ਹੀ ਖਾ ਰਿਹਾ। ਅਤੇ ਮੈਨੂੰ ਵੀ ਕਈ ਵਾਰੀ ਇਉਂ ਲੱਗਦਾ, ਜਿਸ ਤਰ੍ਹਾਂ ਮੈਂ ਹੋਰ ਵੀ ਚਿੰਤਨ ਕਰਦਾ ਕਈਆਂ ਦੇ ਨਾਲ, ਕਿ ਅਸੀਂ ਆਪਣੇ ਆਪ ਨੂੰ ਹੀ ਖਾਣ ਲੱਗ ਪਏ ਹਾਂ। ਅਤੇ ਜੋ ਸਾਡੇ ਮੂਲ ਨੇ, ਸਾਡੇ ਓਰਿਜਨੈਲਿਟੀ ਹੈ, ਉਹ ਖਤਮ ਹੋਣ ਲੱਗ ਪਈ ਆ। ਇਹੋ ਜਿਹੇ ਸਾਡੇ ਰਾਜੇ ਨੇ, ਕਿਉਂਕਿ ਜਿਹੋ ਜਿਹੇ ਪਰਜਾ ਉਹੋ ਜਿਹਾ ਰਾਜਾ ਹੁੰਦਾ ਹੈ, ਉਹੋ ਜਿਹੇ ਕਾਨੂੰਨ ਹੁੰਦੇ ਨੇ। ਸੋ ਇਹ ਤਿੰਨੇ ਚੀਜ਼ਾਂ ਜਿਹੜੀਆਂ, ਇਹ ਵੀ ਸਰਕਲ 'ਚ ਸੱਪ ਵਾਂਗਰ ਹੀ ਚੱਲਦੀਆਂ ਨੇ। ਹੁਣ ਤਰਾਸਦੀ ਇਸ ਗੱਲ ਦੀ ਆਈ ਹੈ, ਦੋ ਤਿੰਨ ਜਿਹੜੇ ਦਿਲ ਵਾਲੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਕਿ ਪੰਜਾਬ ਦੇ ਵਿੱਚ ਲੋਕਡਾਊਨ ਹੋਇਆ, ਲੋਕਡਾਊਨ ਦੇ ਦੌਰਾਨ ਸਾਰਾ ਕੁਛ ਬੰਦ ਹੋ ਗਿਆ, ਗੁਰੂ ਘਰ ਵੀ ਬੰਦ ਕਰ ਦਿੱਤੇ ਗਏ, ਮੰਦਰ ਵੀ ਬੰਦ ਕਰਤੇ ਗਏ, ਮਸਜਿਦਾਂ ਵੀ, ਇੱਦਾਂ ਹੀ ਵਿਦੇਸ਼ਾਂ ਦੇ ਵਿੱਚ ਹੋਇਆ। ਪਰ ਸਭ ਤੋਂ ਪਹਿਲਾਂ ਖੋਲਿਆ ਕੀ ਗਿਆ? ਸ਼ਰਾਬਖਾਨੇ, ਠੇਕੇ, ਜੂਏ ਦੇ ਥਾਂ, ਅਤੇ ਹਜੇ ਤੱਕ ਬੰਦ ਕੀ ਨੇ? ਗੁਰੂ ਘਰ, ਚਰਚਿਸ, ਮਸਜਿਦਾਂ, ਮੰਦਰ, ਜਿੱਥੇ ਬਹੁਤ ਸਾਰੀ ਦੁਨੀਆ 70-80% ਆਪਣੀ ਜਿਹੜੀ ਮਾਨਸਿਕ ਪਰੇਸ਼ਾਨੀ ਦੂਰ ਕਰਦੀ ਹੈ, ਮੈਂਟਲ ਹੈਲਥ ਜਿਹੜੀ ਹੈ ਉਹ ਬੜੀ ਨੇੜੇ ਤੋਂ ਜੁੜੀ ਹੋਈ ਹੈ ਅਧਿਆਤਮ ਦੇ ਨਾਲ, ਸਪਿਰਿਚੁਅਲਿਜ਼ਮ ਦੇ ਨਾਲ, ਬਹੁਤ ਘੱਟ ਪ੍ਰੋਬਲਮਸ ਆਉਂਦੀਆਂ ਹੈ। ਸੋ ਮੈਂਟਲ ਹੈਲਥ ਦੀ ਕੋਈ ਪ੍ਰੋਬਲਮ ਨਹੀਂ, ਵਰੀ ਨਹੀਂ ਹੈਗੀ, ਪਾਗਲ ਹੋਈ ਜਾਣ ਲੋਕ ਕੋਈ ਚੱਕਰ ਨਹੀਂ, ਆਪਣੀ ਦਿਲ ਵਾਲੀ ਗੱਲ, ਆਪਣੇ ਮਨ ਦੀ ਗੱਲ ਸਕੂਨ ਨਾ ਕਰ ਸਕਣ ਕੋਈ ਪ੍ਰੋਬਲਮ ਨਹੀਂ, ਪਰ ਸ਼ਰਾਬ ਵਿਕਣੋਂ ਨਹੀਂ ਹਟਣੀ ਚਾਹੀਦੀ, ਕਿਉਂਕਿ ਉਸ ਦੇ ਵਿੱਚ ਪੈਸਾ ਆਉਂਦਾ ਹੈ। ਸੋ ਉਹ ਸ਼ਰਾਬ ਬੰਦ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਅਵੈਧ ਸ਼ਰਾਬ ਜਿਹੜੀ ਹੈ, ਜ਼ਹਿਰੀਲੀ ਸ਼ਰਾਬ ਜਾਂ ਕਹਿ ਲਓ ਕਿ ਜਾਅਲੀ ਸ਼ਰਾਬ, ਜਿਸਦਾ ਕੋਈ ਡਿਗਰੀ ਨਹੀਂ, ਕੋਈ ਪਤਾ ਨਹੀਂ, ਕੋਈ ਮੀਟਰ ਨਹੀਂ, ਕੋਈ ਉਸ 'ਤੇ ਸਰਕਾਰ ਨੂੰ ਪੈਸਾ ਵੀ ਨਹੀਂ ਜਾਂਦਾ, ਉਹ ਵਿਕੀ, ਉਸ ਦੇ ਨਾਲ 100 ਤੋਂ ਉੱਤੇ ਮੌਤਾਂ ਹੋ ਗਈਆਂ। ਤਰਾਸ ਦੀ ਉਸ ਤੋਂ ਉੱਪਰ ਹੋਰ ਦੇਖੋ ਕਿ ਉਹ ਬੰਦੇ ਫੜਨ ਦੀ ਬਜਾਏ ਸਰਕਾਰਾਂ ਉਹਨਾਂ ਨੂੰ ਸ਼ਹੀਦ ਤੱਕ ਕਹਿਣ ਤੱਕ ਉੱਪੜੀਆਂ ਨੇ, 5-5 ਲੱਖ ਰੁਪਈਆ ਦੇ ਦਿੱਤਾ ਅਤੇ ਨੌਕਰੀਆਂ ਦਾ ਲਾਲਚ ਦੇ ਦਿੱਤਾ। ਕਿਉਂ ਦੇ ਦਿੱਤਾ? ਕਿਉਂਕਿ ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਅਫਸਰ ਬਰਖਾਸਤ ਕੀਤੇ ਗਏ, ਇਸ ਦੇ ਵਿੱਚ ਪੋਲੀਟੀਸ਼ੀਅਨ ਇਨਵੋਲਵ ਹੈ, ਪੁਲਿਸ ਇਨਵੋਲਵ ਹੈ, ਮਾਫੀਆ ਇਨਵੋਲਵ ਹੈ, ਇਹ ਤਿੰਨੇ ਹੀ ਇੱਕ ਸੱਪ ਦੀ ਤਰ੍ਹਾਂ ਜੋ ਇੱਕ ਦੂਜੇ ਨੂੰ ਵੀ ਖਾ ਰਹੇ ਨੇ, ਅਤੇ ਨਾਲ ਦੀ ਨਾਲ ਸੁਸਾਇਟੀ ਪੀੜ ਹੋ ਰਹੀ ਹੈ। ਇਹਦੇ ਉੱਤੇ ਢੱਕਣ ਲਾਉਣ ਦੇ ਲਈ 5-5 ਲੱਖ ਰੁਪਈਆ ਦੇ ਕੇ ਚੁੱਪ ਕਰਾ ਦਿੱਤਾ ਗਿਆ, ਅਤੇ ਹੁਣ ਜਿਹੜਾ ਰੌਲਾ ਪਾਏਗਾ ਉਹਨੂੰ 5 ਲੱਖ ਨਹੀਂ ਮਿਲੇਗਾ, ਕੋਰਟ 'ਚ ਨਹੀਂ ਜਾਏਗਾ ਕੇਸ, ਇਨਕੁਆਇਰੀ ਕਰਨ ਦੀ ਲੋੜ ਹੀ ਨਹੀਂ ਬਹੁਤੀ ਕੋਈ, 4-5 ਅਫਸਰ ਇੱਧਰ ਉੱਧਰ ਕਰਤੇ, ਚੱਲ ਮੇਰੇ ਭਾਈ ਕੰਮ ਖਤਮ। ਇਹ ਹਾਲ ਰਾਜਿਆਂ ਦਾ ਹੋਇਆ ਪਿਆ ਹੈ। ਤਰਨ ਤਰਨ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਡਿਕਲੇਅਰ ਕੀਤਾ, ਬਹੁਤ ਵੱਡੀ ਮਹਾਨਤਾ ਕੀਤੀ ਹੈ ਉਹਨੇ, ਇਤਿਹਾਸ ਦੇ ਵਿੱਚ ਇੱਕ ਇਹ ਵੀ ਗਿਣਿਆ ਜਾਊਗਾ। ਇਹ ਕਲਯੁੱਗ ਦੀਆਂ ਨਿਸ਼ਾਨੀਆਂ ਨੇ, ਚਾਹੇ ਉਹ ਪੰਜਾਬ ਹੋਵੇ, ਚਾਹੇ ਉਹ ਦੁਨੀਆਂ ਦਾ ਕੋਈ ਵੀ ਹਿੱਸਾ ਹੋਵੇ, ਜਿੱਥੇ ਇਹ ਵਰਤਾਰੇ ਵਰਤਦੇ ਨੇ ਤਾਂ ਸਮਝ ਲੈਣਾ ਚਾਹੀਦਾ ਕਿ ਘੋਰ ਕਲਯੁੱਗ ਹੈ। ਮੇਰੇ ਵੈਬਸਾਈਟ 'ਤੇ ਇੱਕ ਆਰਟੀਕਲ ਪਿਆ, ਐਵਰੀ ਗੁੱਡ ਸਨੇਕ ਇਜ਼ ਅ ਡੈੱਡ ਸਨੇਕ, ਤੁਸੀਂ ਪੜ੍ਹਿਓ। ਉਸ ਦੇ ਵਿੱਚ ਇੱਕ ਛੋਟਾ ਜਿਹਾ ਜ਼ਿਕਰ ਕੀਤਾ ਮਹਾਂਭਾਰਤ ਤੋਂ ਬਾਅਦ ਦਾ, ਕਿਉਂਕਿ ਟੈਕਨੀਕਲੀ ਜੇ ਆਪਾਂ ਦੇਖੀਏ ਜਿਸ ਤਰ੍ਹਾਂ ਪੁਰਾਤਨ ਗ੍ਰੰਥਾਂ ਅਨੁਸਾਰ ਸ਼੍ਰੀ ਕ੍ਰਿਸ਼ਨ ਦੀ ਮੌਤ ਤੋਂ ਬਾਅਦ ਕਲਯੁੱਗ ਸਟਾਰਟ ਹੋਣਾ ਹੈ, ਅਤੇ ਉਸ ਵੇਲੇ ਦਾ ਰਾਜਾ ਭਾਰਤ ਦਾ ਰਾਜਾ ਪ੍ਰੀਕਸ਼ਤ ਹੈ, ਜੋ ਅਰਜੁਨ ਦਾ ਪੁੱਤਰ ਹੈ, ਅਭਿਮਨਿਊ ਦਾ ਮੁੰਡਾ ਆ। ਹੁਣ ਜਦੋਂ ਕ੍ਰਿਸ਼ਨ ਜੀ ਪੂਰੇ ਹੁੰਦੇ ਨੇ ਤਾਂ ਕਲਯੁੱਗ ਪ੍ਰੀਕਸ਼ਤ ਕੋਲ ਆਉਂਦਾ ਹੈ। ਦੇਖੋ ਇਹਦੇ ਵਿੱਚ ਬਹੁਤ ਗਿਆਨ ਹੈ, ਤੁਸੀਂ ਇੱਦਾਂ ਨੂੰ ਸਮਝੋ ਵੀ ਮੈਂ ਇਤਿਹਾਸ ਸੁਣਾ ਰਿਹਾ, ਪਰ ਆਪਾਂ ਗਿਆਨ ਦੀ ਗੱਲ ਕਰ ਰਹੇ ਹਾਂ ਕਿ ਇਹਦੇ ਵਿੱਚੋਂ ਗਿਆਨ ਕੱਢਣਾ, ਦੇਖੋ ਕਿੰਨਾ ਡੂੰਘਾ ਗਿਆਨ ਹੈ ਇੱਥੇ। ਉਹ ਕਹਿੰਦਾ ਮੈਨੂੰ ਆਣ ਦੇ ਤੂੰ, ਮੇਰਾ ਤਾਂ ਹੁਣ ਟਾਈਮ ਆ ਗਿਆ। ਰਾਜਾ ਪ੍ਰੀਕਸ਼ਤ ਕਹਿੰਦਾ ਹੋ ਹੀ ਨਹੀਂ ਸਕਦਾ, ਕਹਿੰਦਾ ਹੋ ਕਿੱਦਾਂ ਨਹੀਂ ਸਕਦਾ, ਕ੍ਰਿਸ਼ਨ ਜੀ ਤੇ ਬਾਅਦ ਮੈਂ ਆਉਣਾ ਹੀ ਆਉਣਾ ਆ। ਉਹਨਾਂ ਦਾ ਸਮਝੌਤਾ ਹੁੰਦਾ ਫਿਰ ਪ੍ਰੀਕਸ਼ਤ ਤੇ ਕਲਯੁੱਗ ਦਾ, ਇੱਕ ਪਾਤਰ ਬਣਾਏ ਗਏ ਨੇ। ਸਮਝੌਤਾ ਕੀ ਹੁੰਦਾ ਆ? ਉਹ ਕਹਿੰਦਾ ਵੀ ਮੈਂ ਤੈਨੂੰ ਸਾਰੇ ਜਗ੍ਹਾ ਨਹੀਂ ਅਲਾਓ ਕਰ ਸਕਦਾ, ਮੈਂ ਤੈਨੂੰ ਸਾਰੇ ਜਗ੍ਹਾ ਵੀਜ਼ਾ ਨਹੀਂ ਦੇ ਸਕਦਾ, ਰੱਖ ਲਓ ਇੱਦਾਂ ਵੀ ਤੂੰ ਖਾਸ ਜਗ੍ਹਾ ਕੁਛ ਜਗ੍ਹਾ ਤੇ ਵਰਤ ਸਕਦਾ, ਸਾਰੀ ਜਗ੍ਹਾ ਨਹੀਂ। ਜਿਸ ਤਰ੍ਹਾਂ ਤੂੰ ਜਿੱਥੇ ਕੀਰਤਨ ਹੁੰਦਾ ਆ ਉੱਥੇ ਤੂੰ ਜਮਾਂ ਹੀ ਨਹੀਂ ਜਾ ਸਕਦਾ। ਇੱਕ ਗੱਲ ਸਾਡੀ ਦਾਦੀ ਸੁਣਾਉਂਦੀ ਹੁੰਦੀ ਆ ਜਾਂ ਪੁਰਾਤਨ ਸਾਖੀਆਂ ਚੋਂ ਵੀ ਪੜ੍ਹਦੇ ਹਾਂ ਕਿ ਜਿੰਨੀ ਦੇਰ ਕੀਰਤਨ ਹੁੰਦਾ ਆ ਉਨੀ ਦੇਰ ਸ਼ਾਂਤੀ ਰਹਿੰਦੀ ਆ ਗੁਰੂ ਘਰ ਦੇ ਵਿੱਚ ਵੀ, ਮੰਦਰਾਂ 'ਚ ਵੀ, ਮਸਜਿਦਾਂ 'ਚ ਵੀ। ਜਿੱਦਾਂ ਹੀ ਪ੍ਰਸ਼ਾਦ ਵਰਤਦਾ ਆ ਉਦਾਂ ਹੀ ਰੌਲਾ ਪਾਉਣਾ ਸ਼ੁਰੂ ਹੋ ਜਾਂਦੇ, ਅਸੀਂ ਇੱਦਾਂ ਛੁੱਟਦੇ ਹਾਂ ਜਿੱਦਾਂ ਕਿਤੇ ਪਸ਼ੂ ਛੁੱਟੇ ਹੁੰਦੇ ਆ ਔਰ ਇੱਦਾਂ ਚੁਗਲੀਆਂ ਗੱਲਾਂ ਕਰਨ ਲੱਗ ਪੈਂਦੇ ਹਾਂ। ਵੈਸੇ ਤਾਂ ਅੱਜ ਕੱਲ੍ਹ ਕੀਰਤਨ ਕਰਦੇ ਕਰਦੇ ਵੀ ਇਸ ਤਰ੍ਹਾਂ ਹੋਣ ਲੱਗ ਪਿਆ, ਪਰ ਇਹ ਵਰਤਾਂਤ ਹੈ ਕਿ ਜਿੱਥੇ ਕੀਰਤਨ ਚੱਲ ਰਿਹਾ ਆ, ਰੱਬ ਦੀ ਗੱਲ ਚੱਲ ਰਹੀ ਆ, ਪਰਮਾਤਮਾ ਦੀ ਸਿਫਤ ਹੋ ਰਹੀ ਆ, ਉੱਥੇ ਕਲਯੁਗ ਜਮਾਂ ਹੀ ਨਹੀਂ ਆ ਸਕਦਾ। ਜਿੱਥੇ ਜਾ ਸਕਦਾ ਗੱਲ ਆਪਾਂ ਉੱਥੇ ਕਰਦੇ ਹਾਂ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਜਿੱਥੇ ਜਿੱਥੇ ਤੁਸੀਂ ਇਹ ਨੋਟ ਕਰੋਗੇ, ਸਮਝ ਲਓ ਉੱਥੋਂ ਤੁਸੀਂ ਅਵਾਇਡ ਕਰਨਾ ਇਹ ਚੀਜ਼ਾਂ। ਕਹਿੰਦੇ ਵੀ ਉਹ ਕਿੱਥੇ ਜਾ ਸਕਦੇ ਨੇ ਪੰਜ ਥਾਵਾਂ ਤੇ, ਕਲਯੁਗ ਕਿੱਥੇ ਵਰਤੇਗਾ? ਪਹਿਲਾ, ਜਿੱਥੇ ਜੂਹਾ ਖੇਡਿਆ ਜਾਂਦਾ ਜੀ, ਜੂਹਾ ਗੈਂਬਲਿੰਗ, ਕਲਯੁਗ ਉੱਥੇ ਵਰਤੇਗਾ ਹੀ ਵਰਤੇਗਾ, ਉਹਦਾ ਥਾਂ ਹੋਏਗਾ। ਜੂਹੇ ਦੇ ਵਿੱਚ ਪਾਂਡਵਾਂ ਨੇ ਆਪਣੀ ਇਸਤਰੀ ਹਾਰਤੀ ਸੀ, ਜੂਏ ਦੇ ਕਾਰਨ ਕਿੱਡੇ ਵੱਡੇ ਵੱਡੇ ਸੈਂਟਰ ਨੇ ਜਿੱਥੇ ਜੂਆ ਚੱਲਦਾ ਆ, ਬਹੁਤ ਲੋਕ ਬਰਬਾਦ ਹੋ ਜਾਂਦੇ ਨੇ, ਬਹੁਤ ਉੱਥੇ ਡਰੱਗ ਚੱਲਦਾ ਆ, ਉੱਥੇ ਸਾਰਾ ਕੁਛ ਚੱਲਦਾ, ਫਿਰ ਜੂ ਐਨ ਸਿਰੇ ਤੱਕ ਚੱਲਦਾ, ਝੂਠ ਫਰੇਬ। ਸੋ ਮਿੱਤਰ ਪਿਆਰਿਓ, ਗੁਰਮੁਖੋ, ਇਸ ਜਗ੍ਹਾ ਦੇ ਲਾਗੇ ਬਿਲਕੁਲ ਨਹੀਂ ਜਾਣਾ। ਇੱਥੇ ਕੋਰ ਕਲਯੁਗ ਵਰਤਦਾ ਆ, ਮੌਤਾਂ ਵੀ ਹੁੰਦੀਆਂ ਨੇ। ਦੂਜਾ, ਕਲਯੁਗ ਉੱਥੇ ਵਰਤਦਾ ਜਿੱਥੇ ਨਸ਼ਾ ਕੀਤਾ ਜਾਂਦਾ ਆ। ਹੁਣ ਇਹ ਅਸੀਂ ਆਪਣੇ ਤੇ ਲਾ ਸਕਦੇ ਹਾਂ। ਦੇਖੋ, ਪੰਜਾਬੀ ਜਿਹੜੇ ਆ ਜੂਆ ਬਹੁਤ ਘੱਟ ਖੇਡਦੇ ਨੇ, ਖਾਸ ਕਰਕੇ ਸਿੱਖ, ਤੇ ਬਾਕੀਆਂ ਨੂੰ ਵੀ, ਸਾਨੂੰ ਸਾਰਿਆਂ ਨੂੰ ਇਹ ਸੋਝੀ ਲੈਣੀ ਚਾਹੀਦੀ ਹੈ ਕਿ ਸਾਡੇ ਜਿਹੜੇ ਧਰਮ ਗ੍ਰੰਥ ਨੇ, ਪੁਰਾਤਨ ਨੇ, ਉਹਨਾਂ ਦੇ ਵਿੱਚ ਵੀ ਇਸ ਨੂੰ ਵਰਜਿਤ ਕੀਤਾ ਗਿਆ ਹੈ। ਇਸ ਦੇ ਜਿਹੜੇ ਪਾਂਡਵਾਂ ਦਾ ਜਿਹੜਾ ਸੀਨ ਹੈ, ਉਸ ਦੇ ਵਿੱਚ ਸੋਝੀ ਪਾਉਣੀ ਇਹ ਹੈ ਕਿ ਬੰਦਾ ਇਸਤਰੀ ਤੱਕ ਆਪਣੀ ਹਾਰ ਜਾਂਦਾ, ਐਡੀ ਇਹ ਮਾੜੀ ਲੱਤ ਹੈ। ਬੰਦੇ ਆਪਣੇ ਪ੍ਰਾਪਰਟੀਆਂ, ਘਰ, ਪੁੱਤਰ ਸਾਰਾ ਛੱਡ ਕੇ, ਇਹ ਐਡਿਕਸ਼ਨ ਹੈ, ਇੱਦਾਂ ਹੀ ਨਸ਼ਾ ਆ। ਜੇ ਇਸ ਘਰ ਦੇ ਵਿੱਚ ਜੇ ਜਿਹੜਾ ਬੰਦਾ ਨਸ਼ਾ ਕਰਦਾ ਆ, ਜਦੋਂ ਉਹ ਨਸ਼ਾ ਕੀਤਾ ਹੁੰਦਾ ਤਾਂ ਉਹ ਕਲਯੁਗ ਦਾ ਆਪ ਰੂਪ ਬਣ ਜਾਂਦਾ ਆ, ਤੇ ਫਿਰ ਨਸ਼ੇ ਦੇ ਵਿੱਚ ਕੁਛ ਵੀ ਕਰ ਸਕਦਾ ਆ। ਨੋਟ ਕਰਨਾ ਕਿ ਨਸ਼ਾ ਕੀਤਾ, ਸ਼ਰਾਬੀ ਆ, ਬੰਦਾ ਗਾਲਾਂ ਕੱਢਤੀਆਂ ਕਿਸੇ ਨੂੰ, ਸ਼ਰਾਬੀ ਬੰਦੇ ਬਹੁਤ ਘੱਟ ਕੋਈ ਪੋਜ਼ਿਟਿਵ ਕ੍ਰੀਏਟਿਵਿਟੀ ਕਰਦੇ ਹੁੰਦੇ ਆ, ਪਰ ਜ਼ਿਆਦਾਤਰ ਉਹ ਲੜਾਈ ਕਢਾਈ ਦਾ ਕਾਰਨ ਬਣਦਾ ਤੇ ਇੱਕ ਦੂਜੇ ਦੇ ਮਨ ਮਿਟਾਵ ਜਿਹੜੇ ਹੁੰਦੇ ਨੇ। ਸੋ ਇਹ ਜਿਹੜਾ ਨਸ਼ਾ ਆ, ਇਹ ਕਲਯੁਗ ਦੀ ਘੋਰ ਨਿਸ਼ਾਨੀ ਆ। ਤੀਸਰਾ, ਕਿੱਥੇ ਵਰਤਦਾ ਆ? ਜਿੱਥੇ ਜਾਨਵਰਾਂ ਨੂੰ ਵੱਢਿਆ ਜਾਂਦਾ, ਸਲੁੱਤਰਖਾਨੇ। ਹੁਣ ਤਾਂ ਬਹੁਤ ਘੱਟ ਵੱਢਦੇ ਨੇ, ਹੁਣ ਤਾਂ ਕੰਟਰੋਲਡ ਵੱਢਦੇ ਨੇ, ਬੰਦ ਕਰਕੇ ਵੱਢਦੇ ਨੇ, ਲੋਕਾਂ ਨੂੰ ਦਿਖਾਈ ਨਹੀਂ ਦਿੰਦੇ, ਪਰ ਇਕੱਠੇ ਕਰਕੇ ਜਾਨਵਰਾਂ ਨੂੰ ਮਾਰਿਆ ਜਾਂਦਾ ਆ, ਜ਼ਿਆਦਾ ਸ਼ੌਂਕ ਦੇ ਲਈ ਸ਼ਿਕਾਰ ਖੇਡਿਆ ਜਾਂਦਾ, ਖਾਣ ਦੇ ਲਈ ਸ਼ਿਕਾਰ ਖੇਡਿਆ ਜਾਂਦਾ। ਇੱਕ ਹੁੰਦਾ ਆ ਸ਼ਿਕਾਰ ਖੇਡਣਾ ਜੰਗੀ ਅਭਿਆਸ ਦੇ ਲਈ, ਜਿਹੜਾ ਦਸਵੇਂ ਪਾਤਸ਼ਾਹ ਨੇ ਸਾਨੂੰ ਦੱਸਿਆ, ਛੇਵੇਂ ਪਾਤਸ਼ਾਹ ਨੇ ਕੀਤਾ। ਇੱਕ ਹੁੰਦਾ ਹੈ ਕਿ ਸ਼ਿਕਾਰ ਖੇਡਣਾ ਖਾਣ ਦੇ ਲਈ, ਜਾਂ ਪਸ਼ੂ ਇਕੱਠੇ ਕਰਕੇ ਮਾਰਨੇ, ਰੱਖ ਕੇ ਉਹਨਾਂ ਨੂੰ ਮਾਰ ਦੇਣਾ, ਉਹ ਕਲਯੁਗ ਦੀ ਨਿਸ਼ਾਨੀ ਆ। ਉਹ ਵੀ ਜੀਆਂ ਦੇ ਉੱਤੇ, ਜੀਵ ਦੇ ਉੱਤੇ ਜ਼ੁਲਮ ਹੈ। ਚੌਥਾ ਹੈਗਾ ਦੇਹ ਦਾ ਵਪਾਰ। ਅਕਸਰ ਅਸੀਂ ਦੇਹ ਦੇ ਵਪਾਰ ਨੂੰ ਪ੍ਰੋਸਟੀਟਿਊਸ਼ਨ ਜਾਂ ਵੇਸਵਾਪਣ ਵੱਲ ਨੂੰ ਲਾ ਲੈਂਦੇ ਹਾਂ ਕਿ ਇਹੀ ਦੇਹ ਦਾ ਵਪਾਰ ਹੈ, ਇਸਤਰੀਆਂ ਨੂੰ ਲਾ ਲੈਂਦੇ ਹਾਂ। ਨਹੀਂ, ਇਹ ਵੀ ਹੈਗਾ ਹੈ, ਪਰ ਦੇਹ ਦਾ ਵਪਾਰ ਹੈ ਸਲੇਵਰੀ। ਜਿਸ ਤਰ੍ਹਾਂ ਅਮਰੀਕਾ ਨੇ ਅਫਰੀਕਾ ਤੋਂ, ਮਿਡਲ ਈਸਟ ਤੋਂ ਲੋਕ ਜਿਹੜੇ ਲਿਜਾ ਕੇ ਸਲੇਵਰੀ ਕੀਤੀ ਆ, ਉਹ ਦੇਹ ਦਾ ਵਪਾਰ ਕੀਤਾ, ਬੰਦੇ ਵੇਚਦੇ ਆ, ਗੁਲਾਮੀ, ਇਹਨੂੰ ਜਿੱਥੇ ਗੁਲਾਮ ਹੈ ਬੰਦਾ, ਦੇਹ ਦਾ ਵਪਾਰ ਹੋ ਰਿਹਾ, ਬੰਦੇ ਵਿਕ ਰਹੇ ਨੇ, ਉੱਥੇ ਕਲਯੁਗ ਹੈ। ਤੇ ਪੰਜਵਾਂ ਕਹਿੰਦੇ ਜਿੱਥੇ ਸੋਨਾ ਹੁੰਦਾ ਆ, ਜਿੱਥੇ ਸੋਨਾ ਪਿਆ ਹੁੰਦਾ ਨਾ, ਉੱਥੇ ਕਲਯੁਗ ਹੁੰਦਾ ਹੀ ਹੁੰਦਾ ਆ, ਕਿਉਂਕਿ ਬਹੁਤਿਆਂ ਦਾ ਮਨ ਜਿਹੜਾ ਭ੍ਰਿਸ਼ਟ ਹੋ ਜਾਂਦਾ ਸੋਨੇ ਦੇ ਕਾਰਨ, ਫਿਰ ਉਹ ਲੁੱਟਦੇ ਨੇ, ਬੰਦੇ ਨੂੰ ਮਾਰ ਦਿੰਦੇ ਨੇ, ਠੱਗਦੇ ਨੇ। ਸੋ ਕੱਪੜ ਰੂਪ ਸਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਕੂੜ ਰੂਪਾ ਕੂੜ ਸੋਨਾ, ਕੂੜ ਪਹਿਨਣ ਹਾਰ, ਗੁਰਬਾਣੀ ਦਾ ਫਰਮਾਨ ਹੈ। ਸੋ ਇਹ ਪੰਜ ਚੀਜ਼ਾਂ ਜਿਹੜੀਆਂ ਨੇ, ਇਹ ਕਲਯੁਗ ਦੀ ਘੋਰ ਨਿਸ਼ਾਨੀ ਹੈ। ਸੋ ਇਸ ਕਸਵੱਟੀ ਦੇ ਉੱਤੇ ਆਪਾਂ ਅਗਰ ਕੋਈ ਵੀ ਘਟਨਾ ਨੂੰ ਲਾ ਲਈਏ ਤਾਂ ਅਸੀਂ ਉਸ ਦੇ ਵਿੱਚ ਡਿਡਕਸ਼ਨ ਕਰ ਸਕਦੇ ਹਾਂ, ਉਸ ਦੇ ਵਿੱਚੋਂ ਫੈਸਲਾ ਕਰ ਸਕਦੇ ਹਾਂ ਕਿ ਇਹ ਕਲਯੁੱਗ ਦੀ ਨਿਸ਼ਾਨੀ ਹੈ ਜਾਂ ਸਤਯੁੱਗ ਦੀ ਨਿਸ਼ਾਨੀ ਹੈ। ਹੁਣ ਇਹਦੇ ਵਿੱਚੋਂ ਲੈਸਨ ਕੀ ਹੈ, ਅਸੀਂ ਆਪਣੇ ਜੀਵਨ ਦੇ ਵਿੱਚ ਹੱਲ ਕੀ ਹੈ ਕਿ ਜੇ ਅਸੀਂ ਇਹ ਪੰਜ ਚੀਜ਼ਾਂ ਆਪਣੇ ਮਨ 'ਚ ਵਸਾ ਲਈਏ ਅਤੇ ਇਹਨਾਂ ਨੂੰ ਅਸੀਂ ਅਵੋਇਡ ਕਰੀਏ, ਇਹਨਾਂ ਨੂੰ ਅਸੀਂ ਇਹਨਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੀਏ ਤਾਂ ਸਾਡਾ ਜਿਹੜਾ ਮਨ ਹੈ, ਅਸੀਂ ਆਪ ਹੈ, ਅਸੀਂ ਸ਼ੁੱਧੀਕਰਨ ਵੱਲੋਂ, ਆਪਣੇ ਪਵਿੱਤਰੀਕਰਨ ਵੱਲੋਂ ਹੋ ਜਾਵਾਂਗੇ, ਅਸੀਂ ਕਲਯੁੱਗ ਤੋਂ ਦੂਰ ਹੁੰਦੇ ਚਲੇ ਜਾਵਾਂਗੇ। ਅਤੇ ਉਸ ਤੋਂ ਵੀ ਉੱਤੋਂ ਦੇ ਹੱਲ ਇਹ ਹੈ ਕਿ ਜੇ ਅਸੀਂ ਕੀਰਤਨ ਜਾਂ ਰੱਬ ਦਾ ਨਾਮ ਜਾਂ ਪਰਮਾਤਮਾ ਦੀ ਯਾਦ ਆਪਣੇ ਮਨ 'ਚ ਵਸਾ ਲਈਏ ਤਾਂ ਇਹ ਪੰਜਾਂ ਚੀਜ਼ਾਂ ਤੋਂ ਵੈਸੇ ਹੀ ਦੂਰੀ ਹੋਣ ਲੱਗ ਜਾਏਗੀ ਜਾਂ ਵਾਈਸ ਵਰਸਾ। ਸੋ ਮਿੱਤਰ ਪਿਆਰਿਓ, ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਦੇ ਹਾਂ, ਕੀਰਤਨ ਦੇ ਨਾਲ ਜੁੜਦੇ ਹਾਂ, ਗੁਰਬਾਣੀ ਦੇ ਨਾਲ ਜੁੜਦੇ ਹਾਂ, ਪਾਠ ਪੂਜਾ ਦੇ ਨਾਲ ਜੁੜਦੇ ਹਾਂ, ਤਾਂ ਬਹੁਤ ਚੰਗੀ ਗੱਲ ਹੈ। ਉਦੋਂ ਹੀ ਗਿਆਨ ਜਿਹੜਾ ਆਏਗਾ। ਅਗਰ ਇਹਨਾਂ ਪੰਜਾਂ ਚੀਜ਼ਾਂ ਦਾ ਕਿਸੇ ਦਾ ਵੀ ਪ੍ਰਭਾਵ ਸਾਡੇ ਉੱਤੇ ਹੈ ਤਾਂ ਹਜੇ ਅਸੀਂ ਕਲਯੁੱਗ ਦੇ ਵਿੱਚ ਹਾਂ। ਇਹ ਨਿਸ਼ਾਨੀਆਂ ਨੇ ਔਰ ਜਿਹੜੇ ਰਾਜ ਨੇ, ਹੁਣ ਆਪਾਂ ਗੱਲ ਕਰਦੇ ਹਾਂ ਰਾਜ ਦੀ ਕਿ ਜਿਨ੍ਹਾਂ ਰਾਜਾਂ ਦੇ ਵਿੱਚ ਇਹ ਪੰਜ ਚੀਜ਼ਾਂ ਸ਼ਰੇਆਮ ਚੱਲ ਰਹੀਆਂ ਨੇ ਤਾਂ ਉਹ ਰਾਜ ਹਜੇ ਸੰਪੂਰਨ ਰਾਜ ਨਹੀਂ। ਉਹ ਰਾਜੇ ਨੂੰ ਸੋਚਣਾ ਚਾਹੀਦਾ ਆ, ਉਸ ਸਰਕਾਰ ਨੂੰ ਸੋਚਣਾ ਚਾਹੀਦਾ ਆ ਕਿ ਅਸੀਂ ਫੇਲੀਅਰ ਹਾਂ। ਜਿਨ੍ਹਾਂ ਰਾਜਾਂ ਦੇ ਵਿੱਚ ਇਹ ਪੰਜ ਚੀਜ਼ਾਂ, ਜੇ ਇਹ ਗੌਰਮੈਂਟ ਦੀ ਪੋਲਿਸੀ ਹੋਣੀ ਚਾਹੀਦੀ ਕਿ ਇਹਨਾਂ ਨੂੰ ਅਸੀਂ ਖਤਮ ਕਰਨਾ ਆ, ਪਰ ਹੋ ਕੀ ਰਿਹਾ ਆ, ਇਹਨਾਂ ਨੂੰ ਅਸੀਂ ਅਡੋਪਟ ਕਰ ਰਹੇ ਹਾਂ, ਸਰਕਾਰਾਂ ਸਾਡੀਆਂ ਅਡੋਪਟ ਕਰ ਰਹੀਆਂ, ਇਹਨਾਂ ਦੇ ਬੇਸ ਤੇ ਦੇਸ਼ ਚਲਾਉਣ ਦੀ ਕੋਸ਼ਿਸ਼ ਕਰ ਰਹੀਆਂ, ਔਰ ਦੇਸ਼ ਤਾਂ ਹੀ ਫੇਲ ਹੋ ਰਹੇ ਨੇ। ਲੋਕ ਜਿਹੜੇ ਨੇ ਉਹ ਦੂਰ ਹੁੰਦੇ ਜਾ ਰਹੇ ਨੇ ਗਿਆਨ ਤੋਂ, ਨੌਲੇਜ ਤੋਂ, ਇੰਡੀਪੈਂਡੈਂਸ ਤੋਂ। ਸਰਕਾਰ ਦੀ ਕਿਉਂ ਲੋੜ ਹੈ, ਕੀ ਲੋੜ ਹੈ, ਜਦੋਂ ਹਰ ਬੰਦਾ ਆਪਣੀ ਜ਼ਿੰਮੇਵਾਰੀ ਕਰ ਰਿਹਾ, ਫਿਰ ਤੁਸੀਂ ਤੀਜੇ ਬੰਦੇ ਦੀ, ਸਾਨੂੰ ਤੀਜੇ ਬੰਦੇ ਦੀ ਕੀ ਲੋੜ ਹੈ। ਇਹੀ ਖਾਲਸਾ ਹੈ, ਇੰਡੀਪੈਂਡੈਂਟ ਹੈ, ਹਰ ਕੰਮ ਦੇ ਵਿੱਚ ਆਪ ਕਰਨਾ ਹੈ। ਇਹੀ ਪ੍ਰੇਰਣਾ ਹੈ ਗੁਰਬਾਣੀ ਦੀ, ਇਹੀ ਸਾਡੀ ਹੈ। ਕਿਉਂ ਅੱਜ ਅਸੀਂ ਰਾਇਤਾਂ ਲੈਣ ਨੂੰ ਫਿਰਦੇ ਹਾਂ, ਸਰਕਾਰ ਤੋਂ ਲੈ ਲਈਏ, ਕਿਹਦੇ ਪੈਸੇ ਆ, ਆਪਣੇ ਪੈਸੇ ਘੁੰਮ ਕੇ ਆ ਰਹੇ ਨੇ। ਬਹੁਤ ਸਾਰੇ ਲੋਕ ਜਿਹੜੇ ਨੇ ਰਿਆਇਤਾਂ ਮਿਲੀਆਂ ਹੋਈਆਂ ਉਹ ਕੰਮ ਨਹੀਂ ਕਰ ਰਹੇ, ਹਾਲਾਂਕਿ ਉਹਨਾਂ ਨੂੰ ਕੰਮ ਵਾਲੇ ਆਵਾਜ਼ਾਂ ਮਾਰ ਰਹੇ ਨੇ, ਨਹੀਂ, ਕਿਉਂਕਿ ਉਹ ਮੁਫ਼ਤ ਦੇ ਵਿੱਚ ਪੈਸੇ ਲੈ ਰਹੇ ਨੇ। ਸੋ ਇਹ ਜਿਹੜੀਆਂ ਪੋਲਿਸੀਆਂ ਆ, ਇਹ ਰੋਂਗ ਪੋਲਿਸੀਆਂ ਸਰਕਾਰਾਂ ਦੀਆਂ ਹੋਈਆਂ ਨੇ, ਅਤੇ ਰਾਜਿਆਂ ਨੂੰ ਇਹ ਚਾਹੀਦਾ, ਪੋਲੀਟੀਸ਼ੀਅਨਾਂ ਨੂੰ ਇਹ ਚਾਹੀਦਾ ਕਿ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ। ਖੈਰ, ਇਹ ਸੀ ਅੱਜ ਦਾ ਵਿਚਾਰ, ਅਤੇ ਅੱਜ ਜਿਹੜਾ ਗੀਤ ਹੈ ਉਹ ਪਿਛਲੇ ਵਾਰੀ ਫਰਮਾਇਸ਼ ਆਇਆ ਸੀ ਸਤਿੰਦਰ ਸਰਤਾਜ ਦੇ ਗੀਤ ਦਾ ਔਜ਼ਾਰ, ਅਤੇ ਇਹ ਵੀ ਤਕਰੀਬਨ ਕੁਛ ਇਸੇ ਤਰ੍ਹਾਂ ਹੀ ਰਲਦਾ ਮਿਲਦਾ ਆ, ਅਤੇ ਆਪਾਂ ਗੀਤ ਇਹ ਸੁਣਦੇ ਹਾਂ, ਅਤੇ ਹੋ ਸਕਦਾ ਮੈਂ ਇਹ ਸਾਰਾ ਗੀਤ ਨਾ ਵੀ ਪਲੇਅ ਕਰ ਸਕਾਂ, ਪਰ ਇਹ ਗੀਤ ਬੜਾ ਸੋਹਣਾ ਆ, ਤੁਸੀਂ ਠੰਡੇ ਦਿਮਾਗ ਦੇ ਨਾਲ ਬੈਠ ਕੇ ਆਰਾਮ ਦੇ ਨਾਲ ਸੁਣ ਲਿਓ, ਅਤੇ ਬੜੇ ਮਤਲਬ ਗੱਲਾਂ ਪਿਓਰ ਦੱਸੀਆਂ ਗਈਆਂ ਨੇ ਕਿ ਕੁਦਰਤ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਸੀ ਅਤੇ ਪਰ ਫਿਰ ਵੀ ਉਹ ਨਹੀਂ ਹੋ ਸਕਿਆ। ਜੋ ਰੱਬ ਨੇ ਚੀਜ਼ ਬਣਾਈ ਆ ਉਸ ਦਾ ਕੋਈ ਸਾਨੀ ਨਹੀਂ। ਆਓ ਗੀਤ ਸੁਣਦੇ ਹਾਂ ਸਤਿੰਦਰ ਸਰਤਾਜ ਦਾ ਬਿਲਕੁਲ ਨਵਾਂ ਗੀਤ ਔਜ਼ਾਰ।
ਬੰਦੇ ਦੇ ਹੱਥਾਂ ਵਰਗਾ, ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ। ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ। ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਆਪਣੇ ਘਰ ਬਾਰ ਚ ਜੰਗਾ। ਕਰੀਏ ਸ਼ੁਕਰਾਨੇ ਜੋੜਾ ਉਹਨਾਂ ਦੁਸ਼ਵਾਰ ਦੀ ਬਣਿਆ। ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਕੇ ਕਰ ਹੱਕ ਲਈ ਦੇ ਪਰ ਦਿਲ ਦੇ ਬੋਝ ਤੋਂ ਭਾਰਾ ਅੱਜ ਤੀਕਰ ਭਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਭਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਕਰ ਕੁਛ ਦਾਤ ਲਾਉਣਾ ਲਾਵੀ ਮੁਹੱਬਤਾਂ ਚੇ ਫਾਇਦੇ ਨੁਕਸਾਨਾਂ ਵਿੱਚ ਵੀ ਥਾਵੀ ਮੁਹੱਬਤਾਂ ਚੇ ਦੁਨੀਆਂ ਵਿੱਚ ਉਤੋਂ ਸੋਹਣਾ ਅੱਜ ਤੱਕ ਵਿਓਪਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਲੱਭ ਜਾਂਦੀ ਤਾਲ ਸਦਾ ਜਜ਼ਬੇ ਨੂੰ ਮਾਰਨ ਵਾਲਾ ਕੋਈ ਹਥਿਆਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਉਹੀ ਕੋਈ ਸ਼ਖਸ ਨਿਰਾਲੇ ਜੱਗ ਤੇ ਮਸ਼ਹੂਰ ਆਪੇ ਦੇ ਨੇੜੇ ਹੋ ਗਏ ਦੁਨੀਆ ਤੋਂ ਦੂਰ ਹੋਏ ਜਿਨ੍ਹਾਂ ਲਈ ਕਦੀ ਵੀ ਅੱਜ ਤੱਕ ਦੋ ਤੇ ਦੋ ਚਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਸ਼ਹਿਨਸ਼ਾਹ ਬਣ ਗਏ ਨੇ ਸਾਬ ਕਈ ਪਰ ਕੋਈ ਰਣਜੀਤ ਸਿੰਘ ਦੇ ਵਾਂਗੂ ਸਰਕਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਦੁਨੀਆ ਤੇ ਕਿੰਨੇ ਕਿੱਸੇ ਆਸ਼ਿਕ ਮਾਸ਼ੂਕਾਂ ਦੇ ਕਿੰਨੇ ਹੀ ਦਰਦ ਸੁਣੀ ਦੇ ਇਸ਼ਕੇ ਦੀਆਂ ਹੂਕਾਂ ਦੇ ਲੇਕਿਨ ਫਰਹਾਦ ਜਿਹਾ ਕੋਈ ਲੱਗਦਾ ਦਿਲਦਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਕਰ ਗਏ ਖਰੀ ਸਿਆਣੇ ਧਾਗੇ ਨੀ ਤੋੜੀ ਦੇ ਆਪਣੇ ਤਾਂ ਆਪਣੇ ਹੀ ਹੁੰਦੇ ਦੁੱਖ ਸੁੱਖ ਵਿੱਚ ਲੋੜੀ ਦੇ ਪੈ ਗਈਆਂ ਗੰਢਾਂ ਜਿੱਥੇ ਉੱਥੇ ਮੁੜ ਪਿਆਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਦਮ ਬਿਨ ਹੋਲੀ ਕਾਦੀ ਕਾਦੀ ਦੀਵਾਲੀ ਬਈ ਦਿਲ ਪਰ ਬਿਨ ਈਦ ਨਹੀਂ ਹੁੰਦੀ ਪੁੰਨਿਆ ਵੀ ਕਾਲੀ ਬਈ ਸੱਜਣਾ ਦੀ ਦੀਦ ਤੋਂ ਵੱਧ ਕੇ ਕੋਈ ਤਿਉਹਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਤੇ ਬੈਠ ਬਾਦਸ਼ਾਹ ਕਰ ਗਏ ਜੋ ਹੋ ਸਕਿਆ ਲੇਕਿਨ ਕੋਈ ਵਿਰਲਾ ਹੀ ਸੀ ਜੋ ਅੰਬਰਾਂ ਨੂੰ ਛੋ ਸਕਿਆ ਕੁਤਬਾਂ ਦੇ ਮਗਰੋਂ ਦਿੱਲੀ ਮੁੜ ਕੇ ਮੀਨਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਤੇ ਬਖਤਾਵਰ ਤੋਂ ਕਹਿ ਗਏ ਖੁਦ ਤਾਨ ਸੇਨ ਵੀ ਕੇ ਐਸਾ ਫਨਕਾਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਬੰਦੇ ਦੇ ਹੱਥਾਂ ਵਰਗਾ
ਜੀ ਬੰਦੇ ਦੇ ਹੱਥਾਂ ਵਰਗਾ ਅੱਜ ਤੱਕ ਔਜ਼ਾਰ ਨਹੀਂ ਬਣਿਆ ਕੋਸ਼ਿਸ਼ ਕਰ ਰਹੀ ਹੈ ਰੋਬੋਟਿਕਸ ਦੇ ਵਿੱਚ ਬਣਾਉਣ ਦੀ ਪਰ ਹੱਥ ਤਾਂ ਬਣ ਰਹੇ ਨੇ ਉਸ ਦੀ ਪ੍ਰੋਸੈਸਿੰਗ ਦੇ ਲਈ ਬ੍ਰੇਨ ਜਿਹੜਾ ਚਾਹੀਦਾ ਉਹ ਹਜੇ ਤੱਕ ਨਹੀਂ ਬਣ ਪਾ ਰਿਹਾ ਸੋ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ ਸਾਰਿਆਂ ਦਾ ਸਵਾਗਤ ਹੈ ਜੀਆਂ ਨੂੰ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਸੋ ਅਮਰੀਕ ਭਾਜੀ ਆਉਂਦੇ ਹੋਣੇ ਆ ਅੱਜ ਥੋੜੇ ਜਿਹੇ ਲੇਟ ਹੋ ਜਾਣਗੇ ਮੈਨੂੰ ਲੱਗਦਾ ਕਿਉਂਕਿ ਉਹ ਅੱਜ ਟੈਸਟ ਕਰਾਉਣ ਗਏ ਹੋਏ ਨੇ ਤੇ ਹੁਣੇ ਹੀ ਮੈਨੂੰ ਮੈਸੇਜ ਆਇਆ ਸੀਗਾ ਕਿ ਲਾਈਨਾਂ ਬੜੀਆਂ ਲੰਬੀਆਂ ਲੱਗੀਆਂ ਹੋਈਆਂ ਨੇ ਕਿਉਂਕਿ ਕੋਵਿਡ ਕਰਕੇ ਬੜੇ ਟੈਸਟ ਕੀਤੇ ਜਾਂਦੇ ਨੇ ਡਾਕਟਰਾਂ ਦੇ ਫਾਰਮੇਸੀਆਂ ਦੇ ਅੰਦਰ ਵੜਨ ਤੇ ਵੀ ਟੈਸਟ ਕੀਤੇ ਜਾਂਦੇ ਨੇ ਟੈਂਪਰੇਚਰ ਲਿਆ ਜਾਂਦਾ ਖੈਰ ਮੇਰੇ ਨਾਲ ਵੀ ਹੋਇਆ ਸੀ ਪਿਛਲੇ ਹਫ਼ਤੇ ਅਪੁਆਇੰਟਮੈਂਟ ਤੇ ਗਏ ਸੀ ਤੇ ਡਾਕਟਰ ਦੇਖਣ ਦੇ ਲਈ ਪਹਿਲਾਂ ਟੈਸਟ ਕੀਤਾ ਜਾਂਦਾ ਸਮਾਂ ਕੁਛ ਇਹੋ ਜਿਹਾ ਆਇਆ ਹੋਇਆ ਸੋ ਕੋਸ਼ਿਸ਼ ਰਹੇਗੀ ਭਾਜੀ ਬੜੀ ਛੇਤੀ ਆਉਣਗੇ ਪਰ ਕੋਈ ਗੱਲ ਨਹੀਂ ਆਪਾਂ ਗੱਲਾਂ ਬਾਤਾਂ ਕਰੀ ਜਾਣੀਆਂ ਤੁਸੀਂ ਸਾਡੇ ਨਾਲ ਹੋ ਬਹੁਤ ਸਾਰੇ ਸੁਨੇਹੇ ਆ ਰਹੇ ਨੇ ਤੇ ਪਹਿਲਾਂ ਆਪਾਂ ਇੱਦਾਂ ਕਰੀਏ ਮੌਸਮ ਦੀ ਜਾਣਕਾਰੀ ਆਪਾਂ ਆਸਟ੍ਰੇਲੀਆ ਦੀ ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਕੇਨਸ ਅੱਜ ਮੀਂਹ ਦੱਸਿਆ ਜਾ ਰਿਹਾ 29 degrees ਤੇ ਬ੍ਰਿਸਬਨ ਦੇ ਵਿੱਚ ਦਲਵੀਰ ਹਲਵਾਰਵੀ ਸਾਹਿਬ ਹੁਣੀ ਜੁੜੇ ਨੇ ਉੱਥੋਂ ਤੇ ਉਹਨਾਂ ਨੇ ਰਿਪੋਰਟ ਦਿੱਤੀ ਹੈ ਕਿ ਦਿਨ ਬਹੁਤ ਸੋਹਣਾ ਚੜਿਆ ਉੱਥੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਸਿਆਲ ਦੀ ਨਿੱਘੀ ਨਿੱਘੀ ਧੁੱਪ ਹਰ ਪਾਸੇ ਪਸਰ ਰਹੀ ਹੈ ਬ੍ਰਿਸਬਨ ਸ਼ਹਿਰ ਦੇ ਵਿੱਚ ਮੈਂ ਜ਼ਿਆਦਾ ਪੋਡਕਾਸਟ ਤੇ ਸੁਣਦਾ ਰਹਿੰਦਾ ਹਾਂ ਜੀ ਬਹੁਤ ਬਹੁਤ ਧੰਨਵਾਦ ਤੇ ਕੌਫ ਸਾਰਬਰ ਦੇ ਵਿੱਚ ਰਾਤੀ ਮੀਂਹ ਪਿਆ ਸੀਗਾ ਤੇ ਹੁਣ ਹਲਕੇ ਬੱਦਲ ਨੇ ਧੁੱਪ ਚੜੀ ਵੀ ਆ ਤੇ ਸ਼ਾਵਰ ਦੱਸੇ ਗਏ ਨੇ 22 degrees ਸਿਡਨੀ ਦੇ ਵਿੱਚ ਵੀ ਇਸੇ ਤਰ੍ਹਾਂ 19 degrees ਕੈਨਬਰਾ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ ਮਲਕੀਤ ਸਿੰਘ ਹੁਣਾਂ ਨੇ ਵੀ ਹਾਮੀ ਭਰਤੀ ਆ ਕਹਿੰਦੇ ਲਾਜਵਾਬ ਸੌਂਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੀਂਹ ਪੈ ਰਿਹਾ ਜੀ ਸਿਡਨੀ ਕੈਨਬਰਾ ਦੇ ਵਿੱਚ ਹਾਂਜੀ ਸਿਡਨੀ ਤੋਂ ਸਾਊਥ ਦੇ ਵੱਲ ਨੂੰ ਪਹਿਲਾਂ ਵੀ 2 ਹਫ਼ਤੇ ਕਾਫੀ ਮੀਂਹ ਪਏ ਨੇ ਤੇ ਔਰ ਹੁਣ ਜਿਹੜਾ ਆਹ ਲੋਅ ਪ੍ਰੈਸ਼ਰ ਹੈ ਬਣਿਆ ਹੋਇਆ ਉਹ ਵੀ ਜ਼ਿਆਦਾ ਮੀਂਹ ਸਿਡਨੀ ਤੋਂ ਸਾਊਥ ਨੂੰ ਮੈਲਬਨ ਤੱਕ ਵਰਾਏਗਾ ਤੇ ਕੈਨਬਰਾ ਦੇ ਵਿੱਚ ਮੀਂਹ ਦੱਸਿਆ 13 degrees ਮੈਲਬਨ ਚ ਵੀ ਮੀਂਹ ਹੈ 14 degrees ਐਡਲੈਡ ਦੇ ਵਿੱਚ ਮੀਂਹ ਹੁਣ ਸਾਫ਼ ਹੋ ਰਿਹਾ ਪਰ ਮੀਂਹ ਹੋਰ ਆ ਰਿਹਾ ਪਿੱਛੇ 13 degrees ਪਰਥ ਦੇ ਵਿੱਚ 21 degrees ਸਾਫ਼ ਹੈ ਪਰ ਕੱਲ ਨੂੰ ਸ਼ਾਇਦ ਫਿਰ ਮੀਂਹ ਦੱਸਿਆ ਜਾ ਰਿਹਾ 21 degrees ਤੇ 33 degrees ਬਿਲਕੁਲ ਸੁੱਕਾ ਮੌਸਮ ਡਾਰਵਿਨ ਦੇ ਵਿੱਚ ਹੈ ਔਰ ਐਲਿਸ ਸਪ੍ਰਿੰਗ ਦੇ ਵਿੱਚ ਅੱਜ ਕੋਹਰਾ ਪਿਆ ਹੈ ਤੇ 0 ਤੋਂ ਲੈ ਕੇ 17 degrees ਤਾਪਮਾਨ ਰਹਿਣਗੇ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 30 degrees ਤਾਪਮਾਨ ਹੈ ਹੁਮ ਤੇ 35 degrees ਤੱਕ ਅੱਜ ਜਾਣ ਦੀ ਸੰਭਾਵਨਾ ਹੈ ਜੀ ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਸੱਜਣੋ ਮਿੱਤਰੋ ਪਿਆਰਿਓ ਤੁਹਾਡੇ ਸੁਨੇਹੇ ਸਵੇਰ ਤੋਂ ਸਾਡੇ ਨਾਲ ਆਏ ਨੇ ਤੇ ਕੁਲਵੀਰ ਸਿੰਘ ਸੰਧੂ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਮਨਿੰਦਰਜੀਤ ਸਿੰਘ ਸਿੱਧੂ ਹੁਣਾਂ ਨੇ ਵੀ ਫਤਿਹ ਬੁਲਾਈ ਹੈ ਜੀ ਟਾਰਨੈਟ ਤੋਂ ਗੁਰਿੰਦਰ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਸ਼ੁਕਰਾਨਾ ਜੀ ਰਵਿੰਦਰ ਸਿੰਘ ਸਿਡਨੀ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਪੋਡਕਾਸਟ ਦੇ ਵਿੱਚ ਸੁਣਦੇ ਨੇ ਰਵਿੰਦਰ ਕੰਘੂਰਾ ਤੇ ਐਪ ਦੇ ਬਾਰੇ ਥੋੜੀ ਜਿਹੀ ਗੱਲਬਾਤ ਕਰ ਰਹੇ ਨੇ ਤੇ ਹਾਂਜੀ ਉਹ ਥੋੜੀ ਸਮੱਸਿਆ ਆਉਂਦੀ ਹੈ ਪਰ ਉਹ ਫੋਨਾਂ ਦੀ ਸਮੱਸਿਆ ਹੈ ਕਿਉਂਕਿ ਉਹ ਅਲਾਓ ਨਹੀਂ ਕਰਦੇ ਇਸ ਤਰ੍ਹਾਂ ਪਰ ਫਿਰ ਵੀ ਮੈਂ ਟੈਕਨੀਕਲ ਆਪਣੇ ਜਿਹੜੇ ਟੈਕਨੀਸ਼ੀਅਨ ਨੇ ਸਰਵਜੀਤ ਹੁਣੀ ਉਹਨਾਂ ਨੂੰ ਇਹ ਫਾਰਵਰਡ ਉਹਨੇ ਦੇਖ ਹੀ ਲੈਣਾ ਮੈਸੇਜ ਤੇ ਉਹ ਕੋਸ਼ਿਸ਼ ਕਰਨਗੇ ਤਾਂ ਦਲਜੀਤ ਸਿੰਘ ਢਿੱਲੋਂ ਭਾਜੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਨੇ ਕਿ ਇਹ ਜਿਹੜੇ ਪਹਿਲੇ ਵਿਚਾਰ ਦੱਸੇ ਸੀ ਤੁਸੀਂ ਵਚਨ ਦੱਸੇ ਸੀ ਕਿਸ ਪੁਸਤਕ ਵਿੱਚੋਂ ਲਏ ਨੇ ਹਾਂਜੀ ਇਹ ਪੁਸਤਕ ਅਜੇ ਲਿਖਣੀ ਹੈ ਜੀ ਮੈਂ ਉਸ ਦੇ ਵਿੱਚੋਂ ਲਏ ਸੀ ਵੈਸੇ ਆਰਟੀਕਲ ਮੈਂ ਬਹੁਤ ਪਹਿਲਾਂ ਪਾਇਆ ਸੀ ਆਪਣੇ ਵੈਬਸਾਈਟ ਤੇ ਪਿਆ ਹੈ ਅਗਰ ਸਰੋਤੇ ਪੜ੍ਹਨਾ ਚਾਹੁਣ ਡਿਟੇਲ ਦੇ ਵਿੱਚ ਸੱਪਾਂ ਦੇ ਬਾਰੇ ਯੋਗੀਆਂ ਦੇ ਬਾਰੇ ਸੱਪਾਂ ਦੇ ਗਿਆਨ ਦੇ ਬਾਰੇ ਪੜ੍ਹਨਾ ਚਾਹੀਦਾ ਵੈਸੇ ਨੇਚਰ ਦੇ ਬਾਰੇ ਆ ਐਵਰੀ ਗੁੱਡ ਸਨੇਕ ਇਜ਼ ਅ ਡੈਡ ਸਨੇਕ ਅਮਨਦੀਪ ਸਿੰਘ ਸਿੱਧੂ .com ਤੇ ਤੁਸੀਂ ਇਹ ਸਰਚ ਕਰ ਸਕਦੇ ਹੋ ਜਾਂ ਮੈਨੂੰ ਮੈਸੇਜ ਪਾ ਦਿਓ ਮੈਂ ਸ਼ੇਅਰ ਕਰ ਦਾਂਗਾ ਤੁਹਾਡੇ ਨਾਲ ਤਾਂ ਮਲਕੀਤ ਸਿੰਘ ਹਾਂਜੀ ਰਾਜਾ ਧਾਲੀਵਾਲ ਮਲਡੂਰਾ ਤੋਂ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਗੋਇੰਗ ਗੁੱਡ ਕਹਿੰਦੇ ਜੀ ਤੇ ਕੱਲ ਕਹਿੰਦੇ ਮੀਂਹ ਪੈ ਰਿਹਾ ਸੀ ਜੀ ਮਿਲਡੂਰਾ ਵਿਚ ਇਜ਼ ਵੈਰੀ ਗੁੱਡ ਕੁਦਰਤ ਮਿਹਰਬਾਨ ਹੈ ਬਿਲਕੁਲ ਇਹ ਸਿਆਲ ਦਾ ਜਿਹੜਾ ਮੀਂਹ ਹੈ ਨਾ ਇਹ ਫਸਲਾਂ ਲਈ ਬਹੁਤ ਚੰਗਾ ਹੁੰਦਾ ਹੈ ਤੇ ਜੀ ਐਸ ਚਾਹਲ ਹੁਣੀ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਤੇ ਉਹ ਵੀ ਮੈਸੇਜ ਭੇਜ ਰਹੇ ਨੇ ਤੇ ਨਾਲ ਕੁਛ ਖਬਰਾਂ ਨੇ ਰਵਿੰਦਰ ਸਿੰਘ ਧਨੀ ਕੀ ਹਾਲ ਚਾਲ ਹੈ ਪਿਆਰਿਓ ਠੀਕ ਠਾਕ ਹੋ ਮਨਿੰਦਰ ਸਿੰਘ ਵੀ ਜੁੜ ਗਏ ਨੇ ਪ੍ਰੋਗਰਾਮ ਦੇ ਵਿੱਚ ਬ੍ਰਿਸਬੇਨ ਤੋਂ ਤੇ ਉਹ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦੀ ਸਾਂਝ ਬੁਲਾ ਰਹੇ ਨੇ ਵਰਿੰਦਰ ਸਿੰਘ ਨਿੱਜਰ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ ਵੈਟ ਐਂਡ ਵੈਰੀ ਕੋਲਡ ਇਨ ਮੈਲਬਨ ਜੀ ਔਰ ਇੱਕ ਸੁਨੇਹਾ ਉਹਨਾਂ ਨੇ ਭੇਜਿਆ ਕਹਿੰਦੇ ਨੋ ਵਨ ਇਜ਼ ਗੋਇੰਗ ਟੂ ਰੀਡ ਯੂਅਰ ਰਿਲੀਜੀਅਸ ਬੁੱਕਸ ਟੂ ਨੋ ਅਬਾਊਟ ਯੂਅਰ ਰਿਲੀਜਨ ਇਟ ਵਿਲ ਬੀ ਨੋਨ ਬਾਏ ਹਾਊ ਯੂ ਦ ਰਿਲੀਜੀਅਸ ਬਿਹੇਵ ਵਾਹ ਕਿਆ ਬਾਤ ਹੈ ਜੀ ਉਹ ਕਹਿੰਦੇ ਕਿਤਾਬਾਂ ਪੜ੍ਹ ਕੇ ਤੁਹਾਡੇ ਧਰਮ ਦੀਆਂ ਲੋਕੀ ਤੁਹਾਡੇ ਧਰਮ ਬਾਰੇ ਨਹੀਂ ਜਾਣਨਗੇ ਇਹ ਤੁਹਾਡੇ ਵਰਤੀਰੇ ਤੁਹਾਡੇ ਵਰਤਾਰੇ ਤੋਂ ਹੀ ਜੱਜ ਕਰਨਗੇ ਕਿ ਤੁਹਾਡਾ ਧਰਮ ਕਿਹੋ ਜਿਹਾ ਹੈ ਬਹੁਤ ਖੂਬ ਕੁਲਵੀਰ ਸਿੰਘ ਤੰਜੂ ਭਾਜੀ ਆ ਗਏ ਨੇ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਭਾਜੀ ਬਲਰਾਜ ਸਿੰਘ ਵੀ ਪ੍ਰੋਗਰਾਮ ਦੇ ਵਿੱਚ ਆਏ ਨੇ ਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਇਹਨਾਂ ਦਾ ਇੱਕ ਮੁੱਦਾ ਆ ਤੇ ਮੁੱਦਾ ਜਿਹੜਾ ਮੈਂ ਇਹ ਥੋੜੀ ਦੇਰ ਬਾਅਦ ਸ਼ੇਅਰ ਕਰਾਂਗਾ ਬੜਾ ਸੰਜੀਦਾ ਮੁੱਦਾ ਆ ਵੈਸੇ ਕੱਲ ਨੂੰ ਗਿਆਨੀ ਸੰਤੋਖ ਸਿੰਘ ਜੀ ਹੁਣੀ ਆਉਣਾ ਆ ਤੇ ਆਪਾਂ ਉਹਨਾਂ ਨਾਲ ਵੀ ਇਸ ਤੇ ਗੱਲਬਾਤ ਕਰ ਸਕਦੇ ਹਾਂ ਕੀਤੀ ਵੀ ਹੈ ਕਈ ਵਾਰੀ ਪਰ ਕੋਈ ਗੱਲ ਨਹੀਂ ਆਪਾਂ ਫੇਰ ਡਿਟੇਲ ਚ ਕਰਾਂਗੇ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਸਾਡੇ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਕੀ ਹਾਲ ਚਾਲ ਹੈ ਨਿਊਯਾਰਕ ਵਾਲੇ ਹੋ ਠੀਕ ਠਾਕ ਹੋ ਸੁਖਵਿੰਦਰ ਸੋਧ ਭਾਜੀ ਸਿਡਨੀ ਵਾਲੇ ਕੁਇਕਰਜ਼ਿਲ ਤੋਂ ਸਤਿ ਸ੍ਰੀ ਅਕਾਲ ਤੇ ਜਗਵੀਰ ਸਿੱਖੋ ਮੈਲਬਨ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਹਾਜ਼ਰੀ ਪ੍ਰਵਾਨ ਕਰੋ ਜੀ ਗੁਲਾਮ ਜੁਗਨੀ ਦਾ ਇੱਕ ਗੀਤ ਸੁਣਾ ਦਿਓ ਕਲ ਯੁਗ ਠੀਕ ਹੈ ਬਹੁਤ ਸੋਹਣਾ ਗੀਤ ਹੈ ਮੈਂ ਸੁਣਾਉਣਾ ਤੁਹਾਨੂੰ ਗੀਤ ਕਲ ਯੁਗ ਸੁਣਾਉਣਾ ਆ ਗੁਲਾਮ ਜੁਗਨੀ ਦਾ ਵੈਸੇ ਉਹ ਜਦੋਂ ਮੈਂ ਲਾਇਆ ਸੀ ਨਾ ਉਦੋਂ ਨਵਾਂ ਆਇਆ ਸੀ ਬਿਲਕੁਲ ਤਾਂ ਉਹ ਵੀ ਕਿਆ ਬਾਤ ਸੀ ਮਤਲਬ ਉਦੋਂ ਨਾ ਜਿਹੜਾ ਮਾਹੌਲ ਬਣਿਆ ਸੀ ਮੈਂ ਜ਼ਰੂਰ ਇਹ ਗੀਤ ਤੁਹਾਨੂੰ ਹੁਣੇ ਹੀ ਸੁਣਾਉਣਾ ਆ ਕਿਉਂਕਿ ਇਹ ਗੱਲਾਂ ਦੇ ਨਾਲ ਜਿਹੜੀ ਗੱਲ ਚੱਲ ਰਹੀ ਆ ਉਸ ਦੇ ਨਾਲ ਮਿਲਦਾ ਜੁਲਦਾ ਤਾਂ ਜਗਵੀਰ ਸਿੱਖੋ ਜੀ ਤੁਹਾਡਾ ਗੀਤ ਹਾਂਜੀ ਲਾ ਦਾਂਗੇ ਕੋਈ ਪ੍ਰੋਬਲਮ ਨਹੀਂ ਤਾਂ ਉੱਧਰ ਸਾਡੇ ਨਾਲ ਮਨਦੀਪ ਸਿੰਘ ਹੁਣੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਉਹ ਕਹਿੰਦੇ ਨੇ ਕਿ ਭਗਵੰਤ ਮਾਨ ਦੀ ਪਾਰਟੀ ਕਹਿੰਦੀ ਹੈ ਕਿ ਦਾਰੂ ਪੀ ਕੇ ਮਾਰੇ ਲੋਕਾਂ ਨੂੰ ਸ਼ਹੀਦ ਅਨਾਊਂਸ ਕਰੋ ਬੈਸਟ ਲਾਈਨ ਇਨ ਸੌਂਗ ਖਾਸ ਲੋਕਾਂ ਲਈ 2+2 ਇਜ਼ ਨੋਟ 4 ਮੀਨਸ ਆਪਣੇ ਦਿਮਾਗ ਨੂੰ ਵਿਕਸਿਤ ਕਰੋ ਠੀਕ ਹੈ ਜੀ ਬੂਟਾ ਸਿੰਘ ਜੀ ਵੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬੂਟਾ ਸਿੰਘ ਸਿੱਖੋ ਬ੍ਰਿਸਬੇਨ ਤੋਂ ਕਹਿੰਦੇ ਹਾਂਜੀ ਨੰਬਰ ਚਾਹੀਦਾ ਹਾਂਜੀ ਮੈਂ ਭੇਜ ਦਿੰਦਾ ਜੀ ਥੋੜ੍ਹੀ ਦੇਰ ਬਾਅਦ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲੈਣੀ ਰਵਿੰਦਰ ਸਿੰਘ ਮੈਲਬਨ ਵਾਲੇ ਆ ਗਏ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜਗਜੀਤ ਸਿੰਘ ਵੀ ਆ ਗਏ ਨੇ ਸਤਿ ਸ਼੍ਰੀ ਅਕਾਲ ਤੇ ਬਾਕੀ ਕਹਿੰਦੇ ਕਿ ਵਿਰਾਸਤ ਤੁਹਾਡੀ ਵੈਬਸਾਈਟ ਹੈ ਜੀ ਤੁਹਾਡੀ ਬੁੱਕ ਚ ਪੜ੍ਹਿਆ ਸੀ ਹਾਂਜੀ ਨੇ ਉਹ ਬੰਦ ਕਰਤੀ ਸੀ ਵਿਰਾਸਤ ਮੈਂ ਪਹਿਲਾਂ ਚਲਾਉਂਦਾ ਹੁੰਦਾ ਸੀ ਮੇਰਾ ਵੈਬਸਾਈਟ ਆਪਣੇ ਹੀ ਨਾਂ ਤੇ ਆ ਮਨਦੀਪ ਸਿੰਘ ਸਿੱਧੂ .com ਤੇ ਜੀ ਤਾਂ ਦੇਖੋ ਹੁਣ ਤੁਹਾਨੂੰ ਮੈਂ ਇੱਕ ਗੀਤ ਸੁਣਾਉਣਾ ਜਿਹੜਾ ਹੁਣੇ ਹੁਣੇ ਫਰਮਾਇਸ਼ ਆਇਆ ਤੇ ਉਸ ਤੋਂ ਬਾਅਦ ਆਪਾਂ ਚਿੰਤਨ ਕਰਾਂਗੇ ਇੱਕ ਜਿਹੜਾ ਮਸਲਾ ਆਇਆ ਉਸ ਤੇ ਆਪਾਂ ਗੱਲ ਕਰਾਂਗੇ ਗੁਲਾਮ ਜੁਗਨੀ ਦਾ ਕਲ ਯੁਗ
ਸੱਤ ਯੁਗ ਗਿਆ ਬੀਤ ਬਦਲ ਗਈ ਹਰ ਰੀਤ ਸੱਤ ਯੁਗ ਗਿਆ ਬੀਤ ਬਦਲ ਗਈ ਹਰ ਰੀਤ ਐਵੇਂ ਨਾ ਐਵੇਂ ਨਾ ਵਕਤ ਬੀਤੇ ਖੁਗ ਨੀ ਜਿੰਦੜੀਏ ਕਲ ਯੁਗ ਏ ਕਲ ਯੁਗ ਨੀ ਜਿੰਦੜੀਏ ਕਲ ਯੁਗ ਏ ਕਲ ਯੁਗ ਵਗਦੇ ਨੇ ਪੁੱਠੇ ਪਾਣੀ ਗੱਲ ਉਹ ਬੜੀ ਪੁਰਾਣੀ ਹੁੰਦੇ ਜਦੋਂ ਪੁੱਤਰ ਸਪੁੱਤ ਸੀ ਥਾਂ ਥਾਂ ਸਿਆਪੇ ਹੋ ਗਏ ਮਾਪੇ ਵੀ ਕਮਾਪੇ ਹੋ ਗਏ ਲਾਦੇ ਨੇ ਜੋ ਪਿਆਰਾਂ ਵਾਲੀ ਰੁੱਤ ਸੀ ਦੱਸਦਾ ਏ ਸਾਰੀ ਗੱਲ ਜੀਵ ਵਿੱਚ ਪੈਣ ਛਲ ਕਾਲ ਜਿਚ ਪਰ ਜਾਣ ਰੁੱਗ ਨੀ ਜਿੰਦੜੀਏ ਕਲ ਯੁਗ ਏ ਕਲ ਯੁਗ ਨੀ ਜਿੰਦੜੀਏ ਕਲ ਯੁਗ ਏ ਕਲ ਯੁਗ ਸੁਣ ਕੇ ਜੁੜਨ ਦੰਦ ਗਊਆਂ ਖਾਣ ਗੰਦ ਮੰਦ ਫੁੱਲ ਬੂਟੇ ਖਾਂਦੀਆਂ ਨੇ ਭੇਡਾਂ ਯਾਰ ਸਭ ਖਾਊ ਇੱਥੇ ਕੀ ਨੀ ਬਕਾਊ ਇੱਥੇ ਬਸ ਹੁਣ ਪੈਸੇ ਦੀਆਂ ਖੇਡਾਂ ਉਜੜਨ ਸੱਚੇ ਸੁੱਚੇ ਹੁੰਦੇ ਨੇ ਜੋ ਲੰਡੇ ਲੁੱਚੇ ਦੁਨੀਆਂ ਚ ਵਸਦੇ ਨੇ ਘੁੱਗ ਨੀ ਜ਼ਿੰਦੜੀਏ ਕਲ ਜੁਗ ਗਏ ਕਲ ਜੁਗ ਨੀ ਜ਼ਿੰਦੜੀਏ ਕਲ ਜੁਗ ਗਏ ਕਲ ਜੁਗ ਭੈਣ ਨੀ ਭਰਾ ਨੀ ਕੋਈ ਸ਼ਰਮ ਗਿਆ ਨੀ ਕੋਈ ਪੁੱਤ ਦਾ ਪਿਓ ਦਾ ਕੋਈ ਓਲਾ ਨੀ ਧੀਆਂ ਕਰ ਲੱਭਦੀਆਂ ਆਪੇ ਵਰ ਲੱਭਦੀਆਂ ਪਾਉਣਾ ਪੈਂਦਾ ਵਿੱਚ ਕੋਈ ਵਿਚੋਲਾ ਨੀ ਪਿੰਡ ਦੀ ਨਾ ਰਹੀ ਜੂ ਖੂਹਾਂ ਨੂੰ ਮਿਲਣ ਖੂਹ ਬੀਜੋ ਵਾਕ ਪੈਂਦਾ ਉੱਗ ਨੀ ਜ਼ਿੰਦੜੀਏ ਕਲ ਜੁਗ ਗਏ ਕਲ ਜੁਗ ਨੀ ਜ਼ਿੰਦੜੀਏ ਕਲ ਜੁਗ ਗਏ ਕਲ ਜੁਗ ਸਾਧ ਬਣ ਠੱਗੀ ਜਾਂਦੇ ਤੀਰ ਤੁੱਕੇ ਲੱਗੀ ਜਾਂਦੇ ਚੋਰਾਂ ਅਤੇ ਸਾਧਾਂ ਚ ਫਰਕ ਨਹੀਂ ਪਰ ਇੱਕ ਗੱਲ ਕਹੂੰਗਾ ਸੱਪ ਤੇ ਸਾਧ ਤੋਂ ਬਚ ਕੇ ਰਹੀਏ ਕਿਤੇ ਅਸਲੀ ਨਾ ਹੋਣ ਯਾਰ ਤੇ ਬਟੇਰੇ ਕੋਲੋਂ ਬਚ ਕੇ ਰਹੀਏ ਉਹ ਕਿਤੇ ਫਸਲੀ ਨਾ ਹੋਣ ਸਾਧ ਬਣ ਠੱਗੀ ਜਾਂਦੇ ਤੀਰ ਤੁੱਕੇ ਲੱਗੀ ਜਾਂਦੇ ਚੋਰਾਂ ਅਤੇ ਸਾਧਾਂ ਚ ਫਰਕ ਨਹੀਂ ਓਏ ਆਪ ਕਿਹੜਾ ਸੁੱਚਾ ਜੁਗਨੀ ਲੁੱਚਿਆਂ ਦਾ ਲੁੱਚਾ ਜੁਗਨੀ ਇਹ ਵੀ ਕੋਈ ਚਾਂਦੀ ਦਾ ਵਰਕ ਨਹੀਂ ਰੱਬ ਦਾ ਹੀ ਨਾ ਚੰਗਾ ਲਈਏ ਉਹ ਵੀ ਤਾਂ ਚੰਗਾ ਹੋ ਕਿਸੇ ਦੀ ਯੁੱਗ ਸੁੱਗ ਨੀ ਜ਼ਿੰਦੜੀਏ ਕਲ ਜੁਗ ਗਏ ਕਲ ਜੁਗ ਨੀ ਜ਼ਿੰਦੜੀਏ ਕਲ ਜੁਗ ਗਏ ਕਲ ਜੁਗ ਨੀ ਜ਼ਿੰਦੜੀਏ ਕਲ ਜੁਗ ਗਏ ਕਲ ਜੁਗ ਕਪਟ ਤੇ ਜਾਪ ਦਾ ਪੁੰਨੇ ਅਤੇ ਪਾਪ ਦਾ ਹੁੰਦੇ ਵਿੱਚ ਦਰਗਾਹਾਂ ਦੇ ਹਿਸਾਬ ਕਹਿੰਦੇ ਹੁੰਦੇ ਵਿੱਚ ਦਰਗਾਹਾਂ ਦੇ ਹਿਸਾਬ ਇਹ ਮਨ ਦੇ ਭੁਲੇਖਿਆ ਉਹ ਜਿਹਨੂੰ ਕਹਿੰਦੇ ਉਸ ਵਰਗ ਜਾਂ ਨਰਕ ਪਈ ਸਭ ਕੁਝ ਇੱਥੇ ਆ ਉਹ ਜਿਹਨੂੰ ਕਹਿੰਦੇ ਉਸ ਵਰਗ ਜਾਂ ਨਰਕ ਪਈ ਸਭ ਕੁਝ ਇੱਥੇ ਆ ਇੱਥੇ ਕਿਵੇਂ ਆ ਅੱਜ ਦੀ ਦੁਨੀਆਦਾਰੀ ਚ ਇੱਥੇ ਕਿਵੇਂ ਆ ਇੱਕ ਮਾਂ ਦੇ ਪੇਟੋਂ ਧੀਆਂ ਜੰਮੀਆਂ ਸੀ ਦੋ ਚੁੰਨੀ ਚਾੜ ਤੋਰੀ ਜਿਹੜੀ ਮੌਜਾਂ ਲੁੱਟੇ ਓ ਜਿਹਨੂੰ ਦਿੱਤਾ ਲੋੜਿਆਂ ਦਾ ਦਾਜ ਜਿਹਨੂੰ ਦਿੱਤਾ ਲੋੜਿਆਂ ਦਾ ਦਾਜ ਉਹ ਬੈਠੀ ਮੁੜ ਪੇਕੀ ਆ ਉਹ ਜਿਹਨੂੰ ਕਹਿੰਦੇ ਉਸ ਵਰਗ ਜਾਂ ਨਰਕ ਪਈ ਸਭ ਕੁਝ ਇੱਥੇ ਆ ਉਹ ਜਿਹਨੂੰ ਕਹਿੰਦੇ ਉਸ ਵਰਗ ਜਾਂ ਨਰਕ ਪਈ ਸਭ ਕੁਝ ਇੱਥੇ ਆ ਪਾਸੇ ਪੁੱਤ ਵੱਡਾ ਕਰਦਾ ਏ ਪਿਓ ਦਾ ਸਾਰਾ ਦਿਨ ਚੱਲਦਾ ਲੰਗਰ ਦੇਸੀ ਘਿਓ ਦਾ ਕਿਸੇ ਦਾ ਬੜਾ ਵੱਡੀ ਉਮਰ ਹੋ ਕੇ ਜਦੋਂ ਮਰਦਾ ਫਿਰ ਜਲੇਬੀਆਂ ਕੱਢਦੇ ਇੱਕ ਪਾਸੇ ਪੁੱਤ ਵੱਡਾ ਕਰਦਾ ਏ ਪਿਓ ਦਾ ਸਾਰਾ ਦਿਨ ਚੱਲਦਾ ਲੰਗਰ ਦੇਸੀ ਘਿਓ ਦਾ ਬੜੇ ਪਿਓ ਵੀ ਨੇ ਜਿਨ੍ਹਾਂ ਨੇ ਜਵਾਨ ਬੜੇ ਪਿਓ ਵੀ ਨੇ ਜਿਨ੍ਹਾਂ ਨੇ ਜਵਾਨ ਪੁੱਤਾਂ ਦੇ ਸਿਵੇ ਸੇਕੀ ਆ ਜਾਂ ਨਰਕ ਪਈ ਸਭ ਕੁਝ ਇੱਥੇ ਆ ਉਹ ਜਿਹਨੂੰ ਕਹਿੰਦੇ ਉਸ ਵਰਗ ਜਾਂ ਨਰਕ ਪਈ ਸਭ ਕੁਝ ਇੱਥੇ ਆ ਕਰਕੇ ਪਿਆਰ ਕੰਮ ਹੁਣ ਪਛਤਾਉਂਦਾ ਏ ਮੌਤ ਨਾਲੋਂ ਭੇੜੀ ਬੈਠਾ ਜ਼ਿੰਦਗੀ ਜਿਉਂਦਾ ਏ ਰੁਕੇ ਤੋਂ ਪੈਂਦੀ ਨਹੀਂ ਉਹ ਜੁਗ ਨੀ ਖੈਰਾ ਮੱਥੇ ਟੇਕਿਆ ਉਹ ਜਿਹਨੂੰ ਕਹਿੰਦੇ ਉਸ ਵਰਗ ਜਾਂ ਨਰਕ ਪਈ ਸਭ ਕੁਝ ਇੱਥੇ ਆ ਉਹ ਜਿਹਨੂੰ ਕਹਿੰਦੇ ਉਸ ਵਰਗ ਜਾਂ ਨਰਕ ਪਈ ਸਭ ਕੁਝ ਇੱਥੇ ਆ ਪਈ ਸਭ ਕੁਝ ਇੱਥੇ ਆ
ਜੀ ਸਭ ਕੁਝ ਇੱਥੇ ਹੀ ਆ ਜਿਹਨੂੰ ਅਸੀਂ ਸਵਰਗ ਤੇ ਨਰਕ ਕਹਿੰਦੇ ਇਹ ਮਨੋ ਦਸ਼ਾ ਨੇ ਆਪਣੀ ਸਾਡੇ ਮਨ ਦੀ ਅਵਸਥਾ ਆ ਜਿਸ ਤਰ੍ਹਾਂ ਅੱਜ ਸਵੇਰ ਤੋਂ ਹੀ ਵਿਚਾਰਾਂ ਦੇ ਵਿੱਚ ਵੀ ਚੱਲ ਰਿਹਾ ਸੀ ਕਿ ਜਿਸ ਤਰ੍ਹਾਂ ਦਾ ਅਸੀਂ ਬਿਹੇਵੀਅਰ ਕਰਦੇ ਹਾਂ ਅਸੀਂ ਸੋਚਣੀ ਸੋਚਦੇ ਹਾਂ ਸਾਡੀ ਸੋਚ ਉਸੇ ਤਰ੍ਹਾਂ ਦੀ ਹੋ ਜਾਂਦੀ ਆ ਇਹ ਕੋਈ ਵੱਖਰੇ ਵੱਖਰੇ ਟਾਈਮ ਨਹੀਂ ਹੈਗੇ ਕਿ ਇੱਕ ਸਮੇਂ ਦੇ ਵਿੱਚ ਵੀ ਕਈ ਜਿਹੜੇ ਸਮੇਂ ਚੱਲਦੇ ਹੁੰਦੇ ਆ ਪੈਰਲਲ ਕਿਤੇ ਸਤਯੁਗ ਵਰਤ ਰਿਹਾ ਹੁੰਦਾ ਕਿਤੇ ਕਲਯੁਗ ਵਰਤ ਰਿਹਾ ਹੁੰਦਾ ਸੋ ਇਹ ਉਸ ਦੀ ਮਹਿਮਾ ਆ ਕਿ ਉਸਨੇ ਕੀ ਚਲਾਉਣਾ ਹੈ ਪਰਮਾਤਮਾ ਨੇ ਖੈਰ जोगिंदर सोही जी सत श्री अकाल ते बहुत बहुत तुहानू मुबारकां नवां घर लैण दीआं खुशियां ते बहुत खूबसूरत घर है ते मैं तस्वीरां सांझियां करदा तुहाडीआं जिहड़ीआं ते सच्चे पातशाह महाराज गुरु ग्रंथ साहिब दी तुसीं चरण छोह प्राप्त कीती अपने घर दे विच और सज्जणा मित्रां नाल वी तस्वीरां सांझियां कीतीआं बहुत बहुत मुबारकां तुहानू वेरी नाइस क्या बात है डाक्टर साहब भी फोटो दे विच ने ते तेजवीर सिंह हुणी भी ने ते अपने बलदीश भाजी ने बहुत सारे सज्जन मित्र मलविंदर पंधेर होनी जिन्होंने मैं जानता डॉक्टर मनिंदर सिंह होनी बहुत खूब ते बहुत बहुत मुबारक जी रणजीत सिखो मुद्दकी आले प्रोग्राम च शामिल होए ने ओ भी सत श्री अकाल बुला रहे ने मैं इंतजार कर रहा जी अमरीक सिंह फलोरा भाजी का जिहड़े अज टेस्ट करान जाना सी पर किसी कारण रश होण करके उत्थे ओ फसे हुए ने खैर एक नवा तजर्बा होएगा तो उन्होंने आपां पुछांगे इहदे बारे भी की चल रहा है ते मैं कोशिश करनी सी अज रिक्की नाल भी गल करन दी ते जे टाइम लग्या तां आपां जरूर गल्लां करांगे इस तों पहलां कि आपां चिंतन करना शुरू करिए तुहाडे नाल दो खबरां सांझियां करनियां सी जिहड़ियां कि काफ़ी जरूरी ने एक तां इंडिया दे विच भारत दे विच एक जहाज दुर्घटनाग्रस्त होया है साउथ दे विच ते जहाज दे दो टुकड़े हो गए क्योंकि वह रनवे तो शूट कर गया तो मोहरे खतान सी उस दे विच डिग पिया ते 17 लोगों की मौत हुई है ते 123 जख्मी हो गए ने ते एक केरल की खबर ते इधर पंजाब की जिहड़ी खबर है केस लगातार बढ़ रहे ने कई जिलों दे विच ते कैप्टन अमरिंदर सिंह सरकार ने 3 जिलों दे विच फिर लॉकबंदी तालाबंदी दे ऐलान कीते ने और करफ्यू लाने के हुक्म जारी किए ने यह 3 जिले हो गए लुधियाना जलंधर अते पटियाला इन्हां 3 जिलों के करोना वायरस के केसा विच लगातार वाधा हो रहा है हुण यह जिहड़ा करफ्यू है वह रात 9 बजे तो लैके सवेरे 5 बजे तक लागू रहेगा ते इधर विक्टोरिया की गल करिए विक्टोरिया नू स्टेट ऑफ डिजास्टर डिकलेयर किया उत्थों दे प्रीमियर डैनियल एंड्रयूज ने और उस तो बाद काफ़ी रायतां भी दित्तियां जा रही ने फैडरल गवर्नमेंट वालों काफ़ी कई 15 शायद बिलियन डॉलर की जिहड़ी जॉब कीपर जॉब सीकर स्कीम है उसनू एक्सटेंड किया गया है पर थोड़ी जी नुकताचीनी हुई है क्योंकि जिहड़ी इनकुआयरी बिठाली गई सीगी होटल मैनेजमेंट की या होटल सिक्योरिटी की क्वारंटीन की उस दे विच जो कम सही नहीं होया घपला होया उसकी रिपोर्ट बड़ी माड़ी आई है ते इस दी सारी जिम्मेवारी हुण डैनियल एंड्रयू ने ली है क्योंकि इन द एंड उन्हों ही लैनी पैनी है वह प्रीमियर है सो उस संबंध दे विच नुकताचीनी काफ़ी हुण हो रही है ते ये जो डिजास्टर होया है इस दा कारण उही मन्या जा रहा है क्योंकि बाकी सूबिया ने काफ़ी संजीदगी दे नाल इनू संभालिया सी पर डैनियल एंड्रयू सरकार जिहड़ी है वह अपने ब्यूरोक्रेसी दा इनू संभाल नहीं सकी जिस दे कारण सूबे का बहुत वड्डा नुकसान हो गया जॉबा गई ने ते देश का भी बहुत वड्डा नुकसान जिहड़ा वह हो रहा है सो ये आने वाले समय दे विच प्रेशर बन रहा है कि शायद जिहड़ा डैनियल एंड्रयू है उसनू रिजाइन करना पवेगा और बहुत सारे जिहड़े बिजनेस है या बहुत सारे जिहड़े लोग ने वह इसकी मंग भी कर रहे ने कि वह मिसमैनेजमेंट हुई है सो ये दो तीन खबर सी तां मुद्दे भी आ रहे ने वह भी आपां सांझे करांगे तां जगिंदर सोही भाजी कहिंदे ने कि वाहिगुरु जी की अपार कृपा है जी ते बिल्कुल जी महाराज की कृपा है ते वो नाले कहिंदे गुरद्वारा साहब तो सिर्फ एक मिनट की दूरी ते है क्या बात है जी देखो परिवार तुहाडा सारा ही गुरु घर का प्रेमी है ते गुरु घर सेवा करते ने ते लागे रहिंदे ने तुसी रह रहे हो ते कुलविंदर हुणी भी सारे उत्थे ने सारा परिवार ही उत्थे रह रहा है सो बहुत बहुत मुबारकां जी तुहानू एक वारी फिर नरेंद्र राठौर प्रोग्राम च जुड़े ने वह भी सत श्री अकाल बुला रहे ने और मनदीप सिंह ते जुड़े ने कहिंदे भाजी खूहां नू मिलण खूह दा की मतलब है जी ये फिर कल नू आपां पुछांगे जी उहनां नू ज्ञानी संतोख सिंह जी उन्होंने जो प्रोग्राम दे विच शामिल होणगे ते जिहड़ा अज दा मसला आ हुण उत्ते आपां थोड़ी गल कर लईए ਇੰਨੀ ਦੇਰ ਮੈਂ ਇੰਤਜ਼ਾਰ ਕਰ ਰਿਹਾ ਹਾਂ ਅਮਰੀਕ ਸਿੰਘ ਫਲੋਰਾ ਭਾਜੀ ਦਾ। ਤੇ ਮਸਲਾ ਇਹ ਸੀਗਾ ਵੀ ਜਿਹੜਾ ਨਾਮ ਹੈ ਆਪਣੇ ਅਸੀਂ ਨਾਮ ਰੱਖਦੇ ਹਾਂ ਉਸ ਦੇ ਵਿੱਚ ਅਸੀਂ ਸਿੰਘ ਵੀ ਲਾਉਂਦੇ ਹਾਂ ਪਿੱਛੇ ਆਪਣਾ ਸਰਨੇਮ ਵੀ ਲਾ ਲਈਦਾ। ਤੇ ਇਹ ਮਸਲਾ ਬਲਰਾਜ ਸਿੰਘ ਹੁਣੀ ਚੱਕਿਆ ਸੀ ਕਹਿੰਦੇ ਵੀ ਮੈਨੂੰ ਤੁਹਾਡੀ ਸਲਾਹ ਚਾਹੀਦੀ ਆ ਮੈਂ ਆਪਣਾ ਸਰਨੇਮ ਸਿੰਘ ਰੱਖਿਆ ਹੋਇਆ ਮੇਰੀ ਵਾਈਫ ਤੇ ਡਾਟਰ ਨੇ ਸਰਨੇਮ ਕੌਰ ਰੱਖਿਆ ਹੋਇਆ ਪਰ ਕਹਿੰਦੇ ਅਸੀਂ ਆਪਣੇ ਬੇਟੇ ਦਾ ਸਰਨੇਮ ਆਪਣਾ ਗੋਤ ਭਾਵ ਸੰਧੂ ਰੱਖਿਆ ਤੇ ਸਿੰਘ ਉਸ ਦੇ ਨਾਮ ਦੇ ਮਿਡਲ ਚ ਆਉਂਦਾ ਆ ਤੇ ਇਹ ਕੋਈ ਕਹਿੰਦੇ ਕੋਈ ਪ੍ਰੋਬਲਮ ਤਾਂ ਨਹੀਂ ਅਫੀਸ਼ੀਅਲ ਪੇਪਰ ਵਰਕ ਦੇ ਬਿਕੋਜ਼ ਸਰਨੇਮਸ ਆਰ ਡਿਫਰੈਂਟ ਸਟਿਲ ਇਟਸ ਜਸਟ ਔਨ ਹਿਸ ਪਾਸਪੋਰਟ ਬਰਥ ਸਰਟੀਫਿਕੇਟ ਸੋ ਵੀ ਕੈਨ ਚੇਂਜ ਇਫ ਯੂ ਨੀਡ। ਨਹੀਂ ਇਹਦੇ ਵਿੱਚ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਇਹਦੇ ਵਿੱਚ ਕਿਉਂਕਿ ਜਦ ਅਸੀਂ ਪੁਰਾਣਾ ਸਿਸਟਮ ਦੇਖੀਏ ਤਾਂ ਉਦੋਂ ਜਿਹੜੀ ਆਈਡੈਂਟੀਫਿਕੇਸ਼ਨ ਹੁੰਦੀ ਸੀ ਕਿਉਂਕਿ ਲਿਮਿਟਿਡ ਨਾਮ ਹੁੰਦੇ ਸੀਗੇ ਤਾਂ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਚਾਰ ਚਾਰ ਨਾਮ ਵੀ ਹੁੰਦੇ ਸੀਗੇ ਸਾਰੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਸੀ ਤੇ ਕੋਈ ਬਾਹਰੋਂ ਆਉਂਦਾ ਹੁੰਦਾ ਸੀ ਕੋਈ ਲੱਭਣ ਆਉਂਦਾ ਹੁੰਦਾ ਸੀ ਬਈ ਉਹ ਮੈਂ ਫਲਾਣਾ ਭੋਲਾ ਸਿੰਘ ਭੋਲਾ ਦੇ ਭੋਲੇ ਦੇ ਜਾਣਾ ਉਹ ਫਿਰ ਉਹ ਪੁੱਛਦੇ ਹੁੰਦੇ ਸੀ ਭੋਲੇ ਕਿਹਨਾਂ ਦੇ ਕਿਹੜੇ ਭੋਲੇ ਦੇ ਫਿਰ ਉਹਦੇ ਬਾਪ ਦਾ ਨਾਮ ਲੈਂਦੇ ਹੁੰਦੇ ਸੀ ਤੇ ਏਦਾਂ ਹੀ ਫਿਰ ਜਿਹੜੀ ਲੰਬੜਦਾਰੀਆਂ ਨੇ ਜਿਹੜੀਆਂ ਜ਼ਮੀਨਾਂ ਨੇ ਉੱਤੇ ਫਿਰ ਏਦਾਂ ਹੀ ਨਾਮ ਚੜ੍ਹਦੇ ਹੁੰਦੇ ਸੀ ਕਿ ਭੋਲਾ ਸਿੰਘ ਵਲਦ ਰਾਮ ਸਿੰਘ ਵਲਦ ਅਮਰ ਸਿੰਘ ਇਸ ਤਰ੍ਹਾਂ ਉਹ ਫਿਰ ਤਿੰਨ ਆਈਡੈਂਟੀਫਾਇਰਸ ਲੱਗ ਜਾਂਦੇ ਹੁੰਦੇ ਸੀਗੇ ਤੇ ਉਹ ਫਿਰ ਤਿੰਨ ਆਈਡੈਂਟੀਫਾਇਰ ਜਿਹੜੇ ਲਾਏ ਆ ਉਹਦੇ ਵਿੱਚ ਸਿੰਘ ਵੀ ਆ ਜਾਂਦਾ ਫਿਰ ਇੱਕ ਤਾਂ ਫਸਟ ਨੇਮ ਹੋ ਗਿਆ ਮਿਡਲ ਨੇਮ ਹੋ ਗਿਆ ਫਿਰ ਲਾਸਟ ਨੇਮ ਜਿਹੜਾ ਹੈ ਉਹ ਫੈਮਿਲੀ ਦਾ ਫਿਰ ਕਿਹੜੇ ਕਿਹੜੇ ਗੋਤ ਦਾ ਹੈ ਕਿਹੜੇ ਕਿਹੜੀ ਲਾਈਨੇਜ ਚੋਂ ਆ ਰਿਹਾ ਹੈ। ਹੁਣ ਇਹ ਟੋਟਲੀ ਐਡਮਿਨਿਸਟ੍ਰੇਟਿਵ ਪਰਪਸਿਸ ਲਈ ਆ ਇਹਦੇ ਵਿੱਚ ਕੋਈ ਹਉਮੈ ਵਾਲੀ ਗੱਲ ਨਹੀਂ ਹੈਗੀ ਜਿੱਥੇ ਤੱਕ ਮੈਂ ਸੋਚਦਾ ਹਾਂ। ਮੈਂ ਹੁਣ ਆਪਣੀ ਤੁਹਾਨੂੰ ਗੱਲ ਦੱਸਦਾ ਕਿ ਸਾਡੇ ਸਾਰੇ ਪਰਿਵਾਰ ਦੇ ਜਿਹੜੇ ਸਰਨੇਮ ਆ ਉਹ ਸਿੱਧੂ ਲੱਗੇ ਹੋਏ ਨੇ ਜਿਸ ਤਰ੍ਹਾਂ ਸਿੰਘ ਸਿੱਧੂ। ਹੁਣ ਮੇਰਾ ਜਿਹੜਾ ਪਾਸਪੋਰਟ ਹੈ ਉਹਦੇ ਤੇ ਸ਼ੁਰੂ ਤੋਂ ਹੀ ਅਮਨਦੀਪ ਸਿੰਘ ਹੈ ਉਹਦੇ ਵਿੱਚ ਉੱਥੇ ਸਰਨੇਮ ਹੈ ਨਹੀਂ। ਹੁਣ ਮੇਰੇ ਜਿੰਨੇ ਵੀ ਸਾਰਾ ਪੇਪਰ ਵਰਕ ਹੈ ਉਹਦੇ ਵਿੱਚ ਤੇ ਸਿੱਧੂ ਨਹੀਂ ਹੈਗਾ ਪਰ ਮੇਰੇ ਬੇਟੇ ਆ ਉਹਨਾਂ ਦੇ ਸਿੱਧੂ ਲੱਗਾ ਹੋਇਆ ਮੇਰੀ ਵਾਈਫ ਹੈ ਉਹਨਾਂ ਦੇ ਸਿੱਧੂ। ਸੋ ਅੱਜ ਤੱਕ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਆਸਟ੍ਰੇਲੀਆ ਦੇ ਵਿੱਚ ਬਾਹਰ ਵੀ ਇੰਡੀਆ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਈ ਨਨ ਵਟਸਐਵਰ। ਮੇਰੇ ਫਾਦਰ ਸਾਹਿਬ ਮਦਰ ਸਾਰਿਆਂ ਦੇ ਸਿੱਧੂ ਲੱਗੇ ਹੋਏ ਨੇ ਸੋ ਇਹ ਕੋਈ ਪ੍ਰੋਬਲਮ ਨਹੀਂ ਹੈਗੀ। ਹੁਣ ਜਿਹੜਾ ਕਈ ਵਾਰੀ ਇਹਨੂੰ ਆਪਾਂ ਲੈ ਲੈਂਦੇ ਜੀ ਇਹ ਜੀ ਜਾਤ ਪਾਤ ਦਾ ਇਸ ਤਰ੍ਹਾਂ ਕਰਨ ਦਾ ਨਹੀਂ ਇਹ ਐਕਚੁਅਲੀ ਐਡਮਿਨਿਸਟ੍ਰੇਟਿਵ ਪਰਪਸਿਸ ਲਈ ਹੈ ਤੇ ਜਿਹੜੀ ਜਾਤ ਪਾਤ ਦਾ ਕੋਨਸੈਪਟ ਖਤਮ ਕਰਨਾ ਨਾ ਉਹ ਹੋਰ ਕੋਨਸੈਪਟ ਸੀ ਦਸਵੇਂ ਪਾਤਸ਼ਾਹ ਦਾ ਉਹ ਜਿਹੜਾ ਸਿੰਘ ਲਾਣਾ ਨਾਲ ਉਹ ਇੱਕ ਕੋਮਨ ਸਰਨੇਮ ਦਿੱਤਾ ਸੀ ਕਿ ਅਸੀਂ ਸਾਰੇ ਕੋਮਨ ਹੈ ਪਰ ਜਿਹੜੇ ਆਪਣੇ ਬਜ਼ੁਰਗ ਦਾ ਨਾਮ ਲਾ ਲੈਣਾ ਜਿਸ ਤਰ੍ਹਾਂ ਹੁਣ ਆਪਾਂ ਪਿੰਡ ਦਾ ਵੀ ਨਾਂ ਲਾ ਹੀ ਲੈਂਦੇ ਹਾਂ ਉੱਦਾਂ ਅਸੀਂ ਕਹਿੰਦੇ ਹਾਂ ਵੀ ਅਸੀਂ ਨਾਣਾ ਨਹੀਂ ਪਰ ਆਪਾਂ ਪਿੰਡ ਦਾ ਨਾਂ ਲਾ ਲਈਦਾ ਕੋਈ ਤਖੱਲਸ ਲਾ ਲਈਦਾ ਸੋ ਉਹਦੇ ਵਿੱਚ ਤਾਂ ਆਪਣੇ ਬਜ਼ੁਰਗ ਦਾ ਨਾਂ ਲਾਉਣ ਦੇ ਵਿੱਚ ਕੀ ਮਤਲਬ ਡਿਫਰੈਂਸ ਕੀ ਆ ਜਦੋਂ ਤੁਸੀਂ ਆਈਡੈਂਟੀਫਾਈ ਹੁਣ ਗਿਆਨੀ ਸੰਤੋਖ ਸਿੰਘ ਜੀ ਆ ਹੁਣ ਗਿਆਨੀ ਸੰਤੋਖ ਸਿੰਘ ਬਹੁਤ ਹੋਏ ਨੇ ਹੋ ਰਹੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਵਾਲੇ ਸੋ ਤੀਜਾ ਆਈਡੈਂਟੀਫਾਇਰ ਆਪਾਂ ਲਾ ਲਈਦਾ ਸੋ ਇਸ ਤਰ੍ਹਾਂ ਇਹ ਸਾਰਾ ਜਿਹੜਾ ਘਟਨਾਕ੍ਰਮ ਚੱਲਦਾ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਆਲਰੇਡੀ ਇਹ ਕਰ ਚੁੱਕਾ ਤਾਂ ਮੈਂ ਕੋਸ਼ਿਸ਼ ਕਰ ਰਿਹਾ ਕਿ ਅਮਰੀਕ ਫਲੋਰਾ ਭਾਜੀ ਨੂੰ ਪ੍ਰੋਗਰਾਮ ਦੇ ਵਿੱਚ ਲਈਏ ਤੇ ਮੈਨੂੰ ਲੱਗਦਾ ਕਿ ਉਹ ਹਜੇ ਵੀ ਲਾਈਨ ਦੇ ਵਿੱਚ ਲੱਗੇ ਹੋਏ ਨੇ ਪਰ ਕੋਈ ਨਹੀਂ ਆਪਾਂ ਟਰਾਈ ਕਰਨੀ ਹੈ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਦੀ ਤੇ ਤੁਸੀਂ ਵੀ ਸਾਡੇ ਨਾਲ ਸਾਂਝਾ ਪਾ ਰਹੇ ਹੋ ਤੇ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚੱਲ ਰਿਹਾ ਸੋ ਕੋਸ਼ਿਸ਼ ਕਰਦੇ ਹਾਂ ਕਿ ਅਮਰੀਕ ਫਲੋਰਾ ਨੂੰ ਭਾਜੀ ਦੇ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਹਾਂਜੀ ਆ ਗਏ ਪ੍ਰੋਗਰਾਮ ਚ ਹਾਂਜੀ ਹਾਂਜੀ ਭਾਜੀ
ਸਤਿ ਸ੍ਰੀ ਅਕਾਲ ਅਮਨਦੀਪ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜਿਹੜੇ ਇਸ ਵੇਲੇ ਹਰਮਨ ਰੇਡੀਓ ਨੂੰ ਸੁਣ ਰਹੇ ਆ ਮੈਂ ਸੋਰੀ ਫੀਲ ਕਰਦਾ ਲੇਟ ਹੋ ਗਿਆ ਥੋੜਾ ਜਿਹਾ ਕੰਮ ਸੀ ਥੋੜਾ ਇਸ ਲਈ
ਹਾਂਜੀ ਹਾਂਜੀ
ਸਾਰਿਆਂ ਤੋਂ ਮਾਫੀ ਮੰਗਣ ਦੀ ਕੋਸ਼ਿਸ਼ ਕਰ ਰਿਹਾ
ਮੈਂ ਦੱਸਤਾ ਸੀ ਮੈਂ ਕਿਹਾ ਜੀ ਟੈਸਟ ਕਰਾਉਣ ਗਏ ਆ ਤੇ ਫਸ ਗਏ ਤੇ
ਹਾਂਜੀ ਹਾਂਜੀ
ਅਕਸਰ ਤਾਂ ਮੇਰੇ ਖਿਆਲ 5 ਮਿੰਟ ਚ ਇਹ ਬੰਦਾ ਅੰਦਰ ਬਾਹਰ ਹੀ ਹੁੰਦਾ ਆ ਟੈਸਟ ਬਲੱਡ ਟੈਸਟ ਹੋ ਜਾਂਦਾ ਹੁੰਦਾ ਤੇ ਅੱਜ ਥੋੜਾ ਮਤਲਬ ਹੁਣ
ਟੈਸਟ ਦਾ ਟਾਈਮ ਥੋੜਾ ਲੱਗਦਾ ਉੱਥੇ ਅੱਜ ਕੱਲ ਕਰਦੇ ਬਹੁਤ ਕੁਝ ਕਰਦੇ ਆ ਨਾ
ਹਾਂਜੀ ਹਾਂਜੀ
ਅੱਜ ਕੱਲ ਇਨਫੋਰਮੇਸ਼ਨ ਬਹੁਤ ਲੈਂਦੇ ਆ ਦੇਰ ਲੱਗਦੀ ਕਾਫੀ
ਜੀ ਜੀ ਜੀ
ਬਲੱਡ ਬਲੱਡ ਤਾਂ ਉਸੇ ਵੇਲੇ ਲੈ ਲੈਂਦੇ ਪਰ ਉਦਾਂ ਡੇਟ ਹੁੰਦੇ ਥੋੜੇ
ਹਾਂਜੀ ਤੇ ਅਮਰੀਕ ਭਾਜੀ ਸਿਡਨੀ ਦਾ ਮੌਸਮ ਕਿਹੋ ਜਿਹਾ ਠੀਕ ਠਾਕ ਹੈ ਵਧੀਆ
ਬਿਲਕੁਲ ਅਮਨਦੀਪ, ਧੁੱਪ ਚੜੀ ਹੋਈ ਹੈ, ਮੈਂ ਸਿਡਨੀ ਇਸ ਵੇਲੇ ਆਪਣੇ ਸਟੂਡੀਓ ਚ ਨਹੀਂ ਹੈ, ਬਾਹਰ ਕਾਰ ਚ ਹੀ ਬੈਠਾ, ਮੈਂ ਸਿੱਧਾ ਟੈਸਟ ਪ੍ਰੋਗਰਾਮ ਚ ਆ ਗਿਆ ਤੇ ਉਸ ਤੋਂ ਬਾਅਦ ਘਰ ਜਾਊਂਗਾ ਲਿਵਰਪੂਲ। ਇਸ ਵੇਲੇ ਬਿਲਕੁਲ ਧੁੱਪ ਚੜੀ ਹੋਈ ਆ ਤੇ ਥੋੜਾ ਥੋੜਾ ਮੀਂਹ ਵੀ ਸਵੇਰੇ ਪਿਆ ਅਮਨਦੀਪ।
ਜੀ ਜੀ, ਚਲੋ ਬਹੁਤ ਵਧੀਆ ਗੱਲ ਹੈ ਤੇ ਚਲੋ ਆਪਾਂ ਗੱਲਬਾਤ ਕਰਦੇ ਹਾਂ। ਮੈਂ ਥੋੜੀਆਂ ਨਿਊਜ਼ ਵੀ ਸ਼ੇਅਰ ਕੀਤੀਆਂ ਸੀਗੀਆਂ, ਇੰਡੀਆ ਦੇ ਵਿੱਚ ਪਲੇਨ ਕਰੈਸ਼ ਹੋਇਆ ਤੇ ਇੱਧਰ ਆਸਟ੍ਰੇਲੀਆ ਦੀ ਜਿਹੜੀ ਆ ਕੋਰੋਨਾ ਵਾਇਰਸ ਕੇਸਿਸ ਹੈ, ਸਿਡਨੀ ਦਾ ਕੀ ਹਾਲ ਹੈ ਭਾਜੀ? ਵੀ ਉਹ ਇੱਥੇ ਵੀ ਕੋਈ ਨਾ ਕੋਈ ਮਤਲਬ 5-10 ਕੇਸ ਤਾਂ ਹਰੇਕ ਦਿਨ ਆ ਹੀ ਜਾਂਦੇ ਆ, ਕੀ ਮਾਹੌਲ ਕਿਹੋ ਜਿਹਾ ਸਿਡਨੀ ਦੇ ਵਿੱਚ ਸਰਕਲ ਦੇ ਵਿੱਚ ਤੁਹਾਡੇ ਚ?
ਅਮਨਦੀਪ, ਸਿਡਨੀ ਦੇ ਵਿਚ ਜੇ ਦੇਖਿਆ ਜਾਵੇ ਤਾਂ ਮਾਹੌਲ ਪਹਿਲੇ ਵਰਗਾ ਹੀ ਆ। ਨਿਊ ਸਾਊਥ ਵੇਲ ਦੇ ਵਿਚ ਜਿਹੜੀ ਐਵਰੇਜ ਆ ਉਹ ਨਿਕਲ ਰਹੀ ਆ ਡਬਲ ਫਿਗਰ ਚ ਆ ਰਹੀ ਆ, 10 ਤੋਂ 12 ਰੋਜ਼ ਆ ਰਹੀ ਹੈ, 6-7-8 ਕੇਸ ਸਿਡਨੀ ਦੇ ਵਿਚ ਵੀ ਵੱਖ ਵੱਖ ਇਲਾਕਿਆਂ ਵਿਚ ਹੁੰਦੇ ਆ, ਲੇਕਿਨ ਕਈ ਜਿਹੜੇ ਕਲਸਟਰ ਏਰੀਆ ਸੀਗੇ ਉਹ ਕਾਫੀ ਸ਼ਾਂਤ ਹੋ ਗਏ ਆ। ਜਿੱਦਾਂ ਇੱਥੇ ਕ੍ਰੋਸ ਰੋਡ ਤੇ ਸੀ, ਲਿਵਰਪੂਲ ਏਰੀਆ ਸੀ, ਹੁਣ ਇਹ ਬੈਦਲ ਪਾਰਕ ਇੱਕ ਕਲਸਟਰ ਚੱਲ ਰਿਹਾ ਉਧਰ ਕੈਬਰਾ ਮਾਟਾ ਸਾਈਡ ਤੇ, ਉਧਰ ਸਿਟੀ ਵਿਚ ਚੱਲ ਰਿਹਾ ਕਲਸਟਰ ਕੁਛ, ਲੇਕਿਨ ਸਰਕਾਰ ਕਾਫੀ ਕੰਟਰੋਲ ਕਰ ਰਹੀ ਹੈ ਇਹਦੇ ਬਾਰੇ, ਕਿਉਂਕਿ ਹੁਣ ਜਿਹੜੇ ਮਾਸਕ ਵੀ ਪਹਿਨੇ ਸ਼ਾਇਦ ਲਾਜ਼ਮੀ ਕੀਤੇ ਆ, ਜਾਂ ਰਿਕੁਆਇਰਮੈਂਟ ਹੈਗੀ ਆ ਕਿ ਜੇ ਤੁਸੀਂ ਬਾਹਰ ਜਾਣਾ ਆ, ਕਿਸੇ ਆਫਿਸ ਜਾਣਾ ਆ ਜਾਂ ਓਪਨੇਅਰ ਵੀ ਜਾਣਾ ਤਾਂ ਮਾਸਕ ਪਾ ਕੇ ਜਾਓ, ਤਾਂ ਉਹਦੇ ਨਾਲ ਕਾਫੀ ਫਾਇਦਾ ਹੁੰਦਾ। ਕਾਫੀ ਸਟ੍ਰਿੰਜਿਕ ਜਿਹੜੇ ਸਟੈਪ ਸਰਕਾਰਾਂ ਲੈ ਰਹੀਆਂ ਆ, ਤੇ ਮੇਰੇ ਖਿਆਲ ਦੇ ਵਿਚ ਸਿਡਨੀ ਜਾਂ ਨਿਊ ਸਾਊਥ ਦੇ ਵਿਚ ਤਾਂ ਇਹ ਕਾਬੂ ਰਹੇਗਾ ਤੇ ਇਹ ਛੇਤੀ ਇੱਥੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਕਾਬੂ ਪਾਇਆ ਵੀ ਜਾਏਗਾ ਮੇਰੇ ਖਿਆਲ ਦੇ ਵਿਚ, ਜਿੱਦਾਂ ਇਹ ਮੈਜਰਸ ਲੈ ਰਹੇ ਇਹ ਤੇ ਲੋਕ ਹੁਣ ਕੋਪਰੇਟ ਵੀ ਕਰ ਰਹੇ, ਲੋਕ ਜਿਹੜੀ ਵੀ ਇੰਸਟਰਕਸ਼ਨ ਦਿੰਦੇ ਆ ਉਹਦੇ ਪੂਰੇ ਉਤਰਨ ਦੀ ਕੋਸ਼ਿਸ਼ ਕਰਦੇ ਆ, ਇੱਦਾਂ ਹੈ ਇੱਥੇ। ਤੇ ਜਿਹੜਾ ਮੈਲਬੋਰਨ ਦਾ ਆ ਉਹ ਥੋੜਾ ਜਿਹਾ ਇਸ ਵੇਲੇ ਕਾਫੀ ਥੋੜਾ ਗੁੰਝਲਦਾਰ ਬਣ ਗਿਆ, ਲੇਕਿਨ ਕੁਛ ਉੱਥੇ ਵੀ ਹੋ ਰਹੀ ਆ ਅਮਦੀਪ।
ਜੀ ਅਮਰੀਕ ਭਾਜੀ, ਇੱਧਰ ਇੱਕ ਜਿਹੜੀ ਖਬਰ ਇਹ ਆ ਰਹੀ ਹੈ ਕਿ ਕੁਈਨਜ਼ਲੈਂਡ ਦੇ ਬਾਰਡਰ ਦੇ ਉੱਤੇ ਮਤਲਬ ਬਹੁਤ ਵੱਡੀ ਟ੍ਰੈਫਿਕ ਜਾਮ ਲੱਗਾ ਹੋਇਆ ਹੈ ਤੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਮੈਲਬਰਨ ਤੋਂ ਖਾਸ ਕਰਕੇ ਉਹ ਭੱਜ ਕੇ ਜਾਣੀ ਕਿ ਛੱਡ ਕੇ ਇੱਧਰ ਕੁਈਨਜ਼ਲੈਂਡ ਆ ਰਹੇ ਨੇ ਤੇ ਅੱਜ ਅੱਧੀ ਰਾਤ ਤੋਂ ਸ਼ਾਇਦ ਸ਼ੁਰੂ ਵੀ ਹੋ ਗਿਆ ਜਾਂ ਅੱਜ ਰਾਤ ਨੂੰ ਹੋਣਾ ਹੈ, ਮੈਂ ਆਮ ਨੋਟ ਸ਼ੋਰ, ਬਾਰਡਰ ਜਿਹੜੇ ਸੀਲ ਕਰ ਦਿੱਤੇ ਜਾਣਗੇ, ਨੋ ਇਨ, ਕੋਈ ਵੀ ਬੰਦਾ ਬਾਹਰੋਂ ਨਹੀਂ ਆ ਸਕੇਗਾ, ਜਿਹੜੇ ਸਿਟੀਜ਼ਨ ਹੈ ਸਿਰਫ ਉਹ ਹੀ ਆ ਸਕਣਗੇ। ਤੇ ਇੱਕ ਰਿਪੋਰਟ ਇਹ ਆ ਰਹੀ ਸੀਗੀ, ਕੱਲ ਮੈਂ ਸੁਣ ਰਿਹਾ ਸੀ ਕਿ ਵਿਕਟੋਰੀਆ ਦੇ ਵਿੱਚੋਂ ਖਾਸ ਕਰਕੇ ਮੈਲਬਰਨ ਦੇ ਜਿਹੜੇ ਇਨਰ ਮੈਲਬਰਨ ਹੈ, ਅਮੀਰ ਬੰਦੇ ਆ, ਉਹ ਬ੍ਰਿਸਬਨ ਜਾਂ ਸਨਸ਼ਾਈਨ ਕੋਸਟ ਬੰਡਾ ਵਰਗ ਇਲਾਕਿਆਂ ਦੇ ਵਿੱਚ ਕਿਤੇ ਵੀ ਉਹ ਕਹਿੰਦੇ ਉੱਥੋਂ ਬੈਠੇ ਬਿਨਾਂ ਦੇਖੇ ਹੀ ਘਰ ਖਰੀਦ ਰਹੇ ਨੇ ਕਿ ਇੰਨੇ ਡੈਸਪਰੇਟ ਹੈ, ਦੇ ਵਾਂਟ ਟੂ ਲੀਵ ਮੈਲਬਰਨ, ਕਿਉਂਕਿ ਆਉਣ ਵਾਲੇ ਭਾਜੀ 3-4 ਮਹੀਨੇ ਮੈਲਬਰਨ ਵਾਸਤੇ ਕੋਈ ਵਧੀਆ ਨਹੀਂ ਫੋਰਕਾਸਟ ਕੀਤੇ ਜਾ ਰਹੇ। ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਬਿਲਕੁਲ ਅਮਨਦੀਪ, ਏਦਾਂ ਦੇ ਟ੍ਰੈਂਡ ਵੈਸੇ ਦੇਖੇ ਜਾ ਰਹੇ, ਏਦਾਂ ਦੇ ਟ੍ਰੈਂਡ ਮੈਲਬੋਰਨ ਵਿਚ ਨਹੀਂ ਹੁੰਦੇ। ਜਦੋਂ ਵੀ ਕਿਤੇ ਵੀ ਕੋਈ ਵੀ ਸੈਂਸਿਟਿਵ ਘਟਨਾ ਵਾਪਰਦੀ ਆ ਜਾਂ ਕੋਈ ਸੈਂਸਿਟਿਵ ਥਿੰਗ ਹੁੰਦੀ ਆ ਤਾਂ ਉਹਦੇ ਨਾਲ ਜਿਹੜੀ ਪ੍ਰੋਪਰਟੀ ਮਾਰਕੀਟ ਆ ਉੱਤੇ ਕਾਫੀ ਪ੍ਰਭਾਵ ਪੈਂਦੇ, ਤੇ ਮੈਲਬੋਰਨ ਵਿਚ ਵੀ ਪ੍ਰਭਾਵ ਪੈ ਰਿਹਾ ਕਿ ਮੈਲਬੋਰਨ ਵਿਚ ਲੋਕ ਥੋੜੇ ਬਾਹਰ ਲੈ ਰਹੇ ਆ ਘਰ। ਪਰ ਮੈਂ ਚਾਹੁੰਦਾ, ਮੈਂ ਇਹ ਸੋਚਣਾ ਚਾਹੁੰਦਾ ਹਾਂ ਜਾਂ ਮੈਂ ਮੇਰਾ ਖਿਆਲ ਆ ਤੇ ਉਹ ਟੈਕਨੀਕ ਥੋੜਾ ਕਿ ਇਹ ਜਿਹੜੀ ਘਟਨਾ ਆ, ਇਹ ਜਿਹੜੀ ਮਹਾਮਾਰੀ ਹਮੇਸ਼ਾ ਥਰੋ ਰਹਿਣ ਵਾਲੀ ਆ ਕਿ ਇਹ ਨਾ 1-2 ਮਹੀਨੇ ਰਹੂਗੀ ਜਾਂ 3 ਮਹੀਨੇ ਜਾਂ 1 ਸਾਲ ਰਹਿ ਸਕਦੀ ਆ, ਉਸ ਤੋਂ ਬਾਅਦ ਇਹਦੇ ਜਿਹੜੇ ਟੀਕੇ ਵਗੈਰਾ ਨਿਕਲਿਆ ਨੇ, ਇੰਜੈਕਸ਼ਨ ਨਿਕਲੂਗੇ ਤੇ ਉਹਦੇ ਨਾਲ ਇਹ ਦੂਰ ਹੋਣੀ ਆ। ਮੇਰੇ ਖਿਆਲ ਦੇ ਵਿਚ ਏਦਾਂ ਜਿਹੜਾ ਇੱਕਦਮ ਬਿਨਾਂ ਦੇਖੇ ਕਰਕੇ ਵੀ ਪਤਾ ਕੀ ਹੁੰਦਾ ਮਨਦੀਪ, ਇੱਕ ਮਾਰਕੀਟਿੰਗ ਸਟ੍ਰੈਟੇਜੀ ਵੀ ਹੁੰਦੀ ਆ ਕਿ ਲੋਕਾਂ ਨੂੰ ਏਦਾਂ ਦੀਆਂ ਕਹਾਣੀਆਂ ਸੁਣਾਓ ਜਿਹਦੇ ਨਾਲ ਕਿ ਉਹ ਬਾਹਰਲੇ ਜਿਹੜੇ ਅਨਪਲੈਨਡ ਏਰੀਆ ਜਿੱਥੇ ਲੋਕ ਘਰ ਘੱਟ ਕਰ ਲੈਂਦੇ ਆ ਉੱਥੇ ਜਾ ਕੇ ਕਰ ਲੈਣ। ਕਈ ਵਾਰੀ ਮਾਰਕੀਟਿੰਗ ਸਟ੍ਰੈਟੇਜੀ ਦੇ ਅੰਡਰ ਵੀ ਇਹ ਸਭ ਕੁਛ ਹੁੰਦਾ ਆ, ਪਰ ਮੇਰੇ ਖਿਆਲ ਦੇ ਵਿਚ ਇੰਨੀ ਪੈਨਿਕ ਲੈਣ ਦੀ ਲੋੜ ਨਹੀਂ ਹੈ ਕਿ ਤੁਸੀਂ ਇੱਕਦਮ ਛੋਟੀ ਜਿਹੀ ਘਟਨਾ ਹੋਈ ਤਾਂ ਪ੍ਰੋਪਰਟੀ ਤੁਸੀਂ ਬਾਹਰ ਖਰੀਦਣ ਲੱਗ ਪਏ ਆ। ਆਪ ਜਿੱਥੇ ਤੁਸੀਂ ਰਹਿੰਦੇ ਆ, ਜਿਹੜਾ ਤੁਹਾਡਾ ਦੇਸ਼ ਹੈ, ਜਿਹੜਾ ਤੁਹਾਡਾ ਸ਼ਹਿਰ ਆ, ਉਹਦੇ ਨਾਲ ਥੋੜੀ ਵਫ਼ਾਦਾਰੀ ਵੀ ਕਰੋ, ਉਹਦੇ ਨਾਲ ਥੋੜਾ ਆਪਣਾ ਫਰਜ਼ ਵੀ ਨਿਭਾਓ।
ਨਹੀਂ, ਪਰ ਦੇਖਿਆ ਗਿਆ ਕਿ ਜਦੋਂ ਲੜਾਈਆਂ ਲੱਗੀਆਂ ਯੂਰਪ ਦੇ ਵਿਚ ਜਾਂ ਉਦੋਂ ਤੇ ਲੋਕ ਬਹੁਤ ਵੱਡੇ ਪੱਧਰ ਤੇ ਜਿਹੜੇ ਨੇ ਉਹਨਾਂ ਨੇ ਪਲਾਇਨ ਕੀਤਾ ਉੱਥੋਂ ਬਾਹਰ ਨੂੰ ਗਏ ਨੇ। ਤੇ ਦੂਜੀ ਗੱਲ ਅਮਰੀਕ ਭਾਜੀ, ਵੀ ਜਿਹੜਾ ਤੁਸੀਂ ਕਿਹਾ ਵੀ ਸ਼ਾਇਦ ਇਹ ਰੀਅਲ ਸਟੇਟ ਦਾ ਵੀ ਇੱਕ ਟੈਕਟਿਕ ਹੋਵੇ, ਇਸ ਦੇ ਵਿਚ ਕਿੰਨੀ ਸੱਚਾਈ ਆ ਕਿ ਮਤਲਬ ਹੋ ਸਕਦਾ ਇਸ ਨੂੰ ਪ੍ਰਮੋਟ ਇਸ ਤਰ੍ਹਾਂ ਕੀਤਾ ਵੀ ਤੁਸੀਂ ਲੈ ਲਓ ਜੀ ਘਰ ਵਿਕਦਾ, ਤੁਸੀਂ ਉੱਥੇ ਐਡਰੈਸ ਆਪਣਾ ਸ਼ੋ ਕਰਦੇ ਹੋ, ਤੁਸੀਂ ਉੱਥੇ ਚੱਲ ਜਾਓ, ਪਰ ਪੀਪਲ ਡੂ ਮੂਵ ਆਊਟ, ਹਨਾ ਪੀਪਲ ਜਿਹੜੇ ਲੋਕ ਨੇ ਉਹ ਮੂਵ ਹੁੰਦੇ ਨੇ ਇਹੋ ਜਿਹੇ ਕਈ ਵਾਰੀ ਉਹ ਇੱਕ ਟ੍ਰਿਗਰ ਹੀ ਵੇਟ ਕਰ ਰਹੇ ਹੁੰਦੇ ਵੀ ਕੁਛ ਨਾ ਕੁਛ ਹੋਵੇ ਤਾਂ ਆਪਾਂ ਯਾਰ ਚਲੀਏ ਇੱਥੋਂ ਹਨਾ ਤੇ ਆਈ ਹੈਡ ਇਨਫ ਹਨਾ
ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਹੈ। ਕਈ ਵਾਰ ਲੋਕ ਬਹਾਨਾ ਟੋਲਦੇ ਹੁੰਦੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੋਂ ਨਿਕਲੀਏ, ਉਹ ਜਾ ਨੀ ਸਕਦੇ ਹੁੰਦੇ, ਉਹਨਾਂ ਦੇ ਪ੍ਰੈਸ਼ਰ ਹੁੰਦਾ ਆ ਤੇ ਇਸ ਵੇਲੇ ਜਿਹੜੇ ਕੋਈ ਬਹਾਨਾ ਮਿਲ ਜਾਂਦਾ ਫੇਰ ਉਹ ਬਾਹਰ ਨੂੰ ਦੌੜਦੇ ਆ, ਫੇਰ ਉਹ ਥਾਂ ਛੱਡ ਕੇ ਉਹਨਾਂ ਨੂੰ ਉਹਨਾਂ ਕੋਲ ਇੱਕ ਐਕਸਕਿਊਜ਼ ਹੋ ਜਾਂਦਾ ਵੀ ਅਸੀਂ ਇੱਥੋਂ ਜਾਣਾ ਆ। ਇਹ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ, ਮੇਰੇ ਖਿਆਲ ਦੇ ਵਿੱਚ ਬਿਲਕੁਲ ਠੀਕ ਵੀ ਆ ਕਿ ਅਸੀਂ ਕਈ ਵਾਰੀ ਬਹਾਨਾ ਟੋਲਦੇ ਹਾਂ। ਹੁਣ ਇੱਥੇ ਆਪਣੀ ਆਪਣੀ ਕਹਾਣੀ ਸੁਣਾਉਣ ਲੱਗ ਪੈਂਦੇ, ਅਸੀਂ ਜਿਹੜੇ ਪੰਜਾਬ ਵਿੱਚ ਰਹਿੰਦੇ ਹੁੰਦੇ ਆ, ਬੜੇ ਸੋਹਣੇ ਸੈੱਟ ਹੁੰਦੇ ਆ, ਸਭ ਕੁਛ ਹੁੰਦਾ ਆ ਉੱਥੇ, ਉੱਥੇ ਮਾੜੀ ਜਿਹੀ ਕੋਈ ਟ੍ਰਿਗਰ ਚੀਜ਼ ਹੁੰਦੀ ਹੈ ਜਿੱਦਾਂ ਹਾਲਾਤ ਜਿਹੜੇ ਸਾਜ਼ਗਾਰ ਨੀ ਹੁੰਦੇ ਨਿਆਣੇ ਨੌਕਰੀ, ਫਿਰ ਅਸੀਂ ਇੱਥੇ ਆ ਕੇ ਬਹਾਨੇ ਬਣਾਉਣੇ ਆ। ਅਸੀਂ ਤਾਂ ਆਉਣਾ ਨੀ ਸੀ, ਅਸੀਂ ਤਾਂ ਬੜੇ ਸੈੱਟ ਸੀਗੇ, ਅਸੀਂ ਤਾਂ ਆਏ ਨਿਆਣਿਆਂ ਕਰਕੇ ਆਏ, ਨਿਆਣੇ ਦਾ ਭਵਿੱਖ ਨੀ ਸੀ, ਜੇ ਸਾਡਾ ਭਵਿੱਖ ਉੱਥੇ ਸੀਗਾ ਤਾਂ ਨਿਆਣਿਆਂ ਦਾ ਭਵਿੱਖ ਵੀ ਹੋਏ ਜਾਣਾ। ਉੱਥੇ IAS ਬਣ ਰਹੇ ਆ ਨਿਆਣੇ, IPS ਬਣ ਰਹੇ ਆ, ਬੜੇ ਬੜੀਆਂ ਪੋਜੀਸ਼ਨਾਂ ਤੇ ਜਾ ਰਹੇ, ਡਾਕਟਰ ਇੰਜੀਨੀਅਰ ਤੇ ਨੌਕਰੀਆਂ ਮਿਲਦੀਆਂ। ਜਿਹੜੀ ਇੰਪਲਾਇਮੈਂਟ ਇਹ ਤਾਂ ਕਿਸੇ ਇਲਾਕੇ ਵਿੱਚ ਵੀ ਹੁੰਦੀ ਆ। ਕਿਸ ਵੇਲੇ ਅਸੀਂ ਬਹਾਨਾ ਲੱਭਣ ਦੀ ਕੋਸ਼ਿਸ਼ ਕਰਦੇ ਆ ਕਿ ਸਾਨੂੰ ਬਹਾਨਾ ਮਿਲ ਜਾਵੇ, ਅਸੀਂ ਇੱਥੋਂ ਨਿਕਲ ਜਾਈਏ, ਤਾਂ ਜੇ ਕੋਈ ਸਾਨੂੰ ਪੁੱਛੂਗਾ ਤਾਂ ਕਹਿ ਦੇਵਾਂਗੇ ਅਸੀਂ ਤਾਂ ਉਹਦੇ ਕਰਕੇ ਗਏ ਆ, ਅਸੀਂ ਤਾਂ ਉਦਾਂ ਪੈਸੇ ਜਾਣਾ ਨੀ ਸੀ, ਪੂਰੀ ਤਰ੍ਹਾਂ ਸੈੱਟ ਸੀ। ਐਸੇ ਤਰ੍ਹਾਂ ਸਿਚੁਏਸ਼ਨ ਮੇਰੇ ਖਿਆਲ ਚ ਮੈਲਬੋਰਨ ਵੀ ਬਣੀ ਹੋਈ ਆ ਵੱਡੀ
ਜੀ। ਭਾਜੀ ਇੱਕ ਨਾ ਰੀਅਲ ਸਟੇਟ ਦੇ ਬਾਰੇ ਗੱਲਬਾਤ ਕੱਲ ਚੁਟਕਲਾ ਵੀ ਮੈਂ ਤੁਹਾਨੂੰ ਭੇਜਿਆ ਸੀ ਤੇ ਮੈਨੂੰ ਲੱਗਦਾ ਉਹ ਵੀ ਸ਼ੇਅਰ ਕਰੇ ਦਿਨੇ ਆ। ਕਹਿੰਦੇ ਵੀ ਇੱਕ ਬੰਦਾ ਕਹਿੰਦੇ ਨਰਕਾਂ ਚ ਚਲੇ ਗਿਆ ਮੌਤ ਤੋਂ ਬਾਅਦ, ਠੀਕ ਹੈ, ਤੇ ਉਹ ਨਾ ਯਮਰਾਜ ਨੂੰ ਕਿਹਾ ਵੀ ਇਹਨੂੰ ਹੁਣ ਸਜ਼ਾ ਦਿੱਤੀ ਜਾਵੇ ਨਾ। ਕਹਿੰਦੇ ਅੱਛਾ ਵੀ ਜਿੱਦਾਂ ਹੁਣ ਆਪਾਂ ਕਹਿੰਦੇ ਨਾ ਕੜਾਹੇ ਚ ਪਾ ਦਿਓ, ਕਦੇ ਉਹ ਕਰ ਦਿਓ ਤੇਲ, ਉਹ ਕਹਿੰਦੇ ਏਦਾਂ ਕਰੋ ਇਹਨੂੰ ਨਾ ਪਹਿਲਾਂ ਕੋਲਡ ਰੂਮ ਚ ਪਾ ਦਿਓ, ਕੂਲ ਰੂਮ ਚ, ਠੀਕ ਹੈ, ਉਹਨੂੰ ਉੱਥੇ ਉਹ ਉੱਥੇ ਉਹਨੂੰ ਪਾ ਦਿੰਦੇ ਆ ਵੀ ਤੂੰ ਇੱਥੇ ਹੁਣ ਤੇਰੀ ਇਹ ਸਜ਼ਾ ਆਵੇ। ਉੱਥੇ ਟੈਂਪਰੇਚਰ ਹੁੰਦਾ -3 -4 ਹਨਾ, ਇਸ ਤਰ੍ਹਾਂ ਦਾ ਟੈਂਪਰੇਚਰ ਹੁੰਦਾ ਤੇ ਉਹਨੂੰ ਦੋ ਕੁ ਦਿਨ ਬਾਅਦ ਕੱਢਦੇ ਆ ਤੇ ਉਹ ਹੱਸਦਾ ਹੱਸਦਾ ਆਉਂਦਾ ਬਾਹਰ, ਬੜਾ ਕਹਿੰਦਾ ਨਜ਼ਾਰੇ, ਕਹਿੰਦਾ ਕੋਈ ਚੱਕਰ ਉਹ ਬੜੇ ਹੈਰਾਨ ਹੁੰਦੇ
ਨਾ।
ਫਿਰ ਕਹਿੰਦੇ ਹੁਣ ਏਦਾਂ ਕਰੋ, ਅੱਛਾ ਕਹਿੰਦੇ ਠੰਡ ਨਾਲ ਤਾਂ ਮੰਨਿਆ ਨੀ ਇਹਨੂੰ, ਕਹਿੰਦਾ ਗਰਮ ਵਾਲੇ ਚ ਪਾਓ, ਉਹਨੂੰ ਵੀ ਹੌਟ ਹਾਊਸ ਚ ਪਾ ਦਿੰਦੇ ਆ, ਜਿੱਦਾਂ ਹੁਣ ਸਾਡੇ ਵੀ ਇੱਥੇ 40-45 ਡਿਗਰੀ ਹੋ ਜਾਂਦਾ, ਅਸੀਂ ਵੀ ਉਹ ਨਰਕ ਭੋਗ ਹੀ ਰਹੇ ਹੁੰਦੇ ਆ ਇੰਨੀ ਗਰਮੀ ਚ 40-45 ਖੀਰੇ ਖੋਲਦੇ ਆ ਹਨਾ। ਉਹ ਕਹਿੰਦੇ ਏਦਾਂ ਕਰੋ ਹਾਂ ਇਹਨੂੰ ਹੁਣ ਨਾ ਉਹ ਹੌਟ ਹਾਊਸਾਂ ਚ ਪਾਓ, ਉੱਥੇ ਹੁੰਦਾ ਟੈਂਪਰੇਚਰ 40-50 ਡਿਗਰੀ ਹਨਾ, ਤੇ ਦੋ ਤਿੰਨ ਦਿਨ ਬਾਅਦ ਦੇਖਦੇ ਕਹਿੰਦੇ ਲਿਆਓ ਮੇਰੇ ਸਾਹਮਣੇ ਪੇਸ਼ ਕਰੋ ਉਹਨੂੰ ਹਨਾ, ਤੇ ਉਹ ਆਉਂਦਾ ਹੱਸਦਾ ਕਹਿੰਦਾ ਬਹੁਤ ਬਹੁਤ ਜੀ ਥੈਂਕ ਯੂ ਤੁਹਾਡਾ ਜੀ ਕੋਈ ਚੱਕਰ ਹੀ ਨਹੀਂ। ਤੇ ਉਹ ਨਾ ਮਤਲਬ ਉਹ ਬੜਾ ਹੈਰਾਨ ਹੁੰਦਾ, ਉਹ ਕਹਿੰਦਾ ਇਹਨੂੰ ਮੀਂਹ ਚ ਖੜਾ ਕਰ ਦਿਓ, ਕਹਿੰਦਾ ਇਹਨੂੰ ਤੇਜ਼ ਹਵਾ ਚ ਖੜਾ ਕਰ ਦਿਓ, ਉਹਨੂੰ ਕੁਛ ਨਹੀਂ ਹੁੰਦਾ। ਫਿਰ ਨਾ ਉਹ ਯਮਰਾਜ ਨਾ ਚਿੱਤਰਗੁਪਤ ਨੂੰ ਸੱਦਦਾ ਜਿਹੜੇ ਮਤਲਬ ਰਿਕਾਰਡ ਰੱਖ ਰਹੇ ਹੁੰਦੇ, ਕਹਿੰਦੇ ਯਾਰ ਇਹਦਾ ਰਿਕਾਰਡ ਚੈੱਕ ਕਰ, ਇਹ ਬੰਦਾ ਹੈ ਕੀ ਸੀ ਹਨਾ, ਕੀ ਕਰਕੇ ਆਇਆ ਧਰਤੀ ਦੇ ਉੱਤੇ। ਕਹਿੰਦਾ ਮਹਾਰਾਜ, ਕਹਿੰਦਾ ਇਹ ਜਿਹੜਾ ਬੰਦਾ ਸੀ ਨਾ ਇਹ ਪ੍ਰੋਪਰਟੀ ਡੀਲਰ ਸੀਗਾ, ਕਹਿੰਦਾ ਰੀਅਲ ਅਸਟੇਟ ਏਜੰਟ ਸੀ। ਕੋਈ ਅਸਰ ਨੀ ਹੋਣਾ, ਕਹਿੰਦਾ ਉਹ ਘਰ ਵੇਚੇ ਆ ਜਿਹੜੇ -3-4 ਡਿਗਰੀ ਦੇ ਵੀ ਹੁੰਦੇ ਸੀ, ਕਹਿੰਦੇ ਮੀਂਹ ਦੇ ਵਿਚ ਵੀ, ਕਹਿੰਦਾ ਮੀਂਹ ਪੈਂਦਿਆਂ ਚ ਵੀ ਘਰ ਵੇਚੇ ਆ, ਲੋ ਚੱਲਦੀ ਚ ਵੀ ਵੇਚੇ ਆ, ਜਿੱਥੇ ਕਹਿੰਦਾ ਰੌਲਾ ਪੈਂਦਾ ਸੀ ਬਹੁਤ, ਛੱਡਿਓ ਇਲਾਕੇ ਖੁੱਲੇ ਮੈਦਾਨ ਪਹਾੜੀਆਂ ਦੇ ਉੱਤੇ ਪਲਾਟ ਇੱਥੇ ਕੱਟੇ ਆ, ਦੁਕਾਨਾਂ ਆਫਿਸ, ਕਹਿੰਦੇ ਮਤਲਬ ਬਿਲਕੁਲ ਉਹ ਥਾਂ ਤੇ ਵੀ ਵੇਚੇ ਆ ਜਿੱਥੇ ਕੁਛ ਵੀ ਨੀ ਸੀ ਹੁੰਦਾ ਹਨਾ। ਕਹਿੰਦੇ ਹੁਣ ਇਸ ਕਰਕੇ ਇਹ ਹਰ ਤਰ੍ਹਾਂ ਦਾ ਜਿਹੜਾ ਮੌਸਮ ਹੈ ਹੁਣ ਚੱਲ ਲੈਂਦਾ, ਇਹ ਰੀਅਲ ਸਟੇਟ ਏਜੰਟ ਸੀਗਾ।
ਮਾਰਕੀਟਿੰਗ ਸਟ੍ਰੈਟਜੀ ਦੀ ਗੱਲ ਸੁਣਾ ਦਿੰਦੇ ਤੁਹਾਨੂੰ, ਕਈ ਵਾਰੀ ਅਸੀਂ ਸੁਣੀਏ ਇਹ ਗੱਲ, ਤੁਸੀਂ ਵੀ ਸ਼ਾਇਦ ਸੁਣੀ ਵੀ ਹੋਊਗੀ, ਸਾਡੇ ਸਰੋਤਿਆਂ ਨੇ ਵੀ ਸ਼ਾਇਦ ਸੁਣੀ ਹੋਊਗੀ, ਇਹ ਵੀ ਸੁਣ ਲੈਣ। ਇੱਕ ਵਾਰੀ ਨਾ ਜਿੱਦਾਂ ਧਰਮਰਾਜ ਦੇ ਬਾਹਰ ਇਲਾਕੇ ਦੇ ਵਿੱਚ ਜਿੱਥੇ ਜਾਂਦੇ ਲੋਕ, ਤੇ ਉੱਥੇ ਨਾ ਆਪਣੀ ਆਪਣੀ ਮਾਰਕੀਟਿੰਗ ਸਟ੍ਰੈਟਜੀ ਲਾਈ ਹੋਈ ਸੀ, ਜਿੱਦਾਂ ਜਿੱਦਾਂ ਹੈਵਨ ਵਾਲਿਆਂ ਨੇ ਜਿਹੜੀ ਵਿਸ਼ੇਸ਼ ਹੁੰਦੀ ਆ ਉਹਨੇ ਆਪਣੇ ਧੂਫ ਤਾਪ ਉੱਤੇ ਪੂਜਾ ਜੀ ਹੋ ਰਹੀ ਆ, ਬਾਹਰ ਬੈਠੇ ਆ, ਠੰਡਾ ਠੰਡਾ ਮੌਸਮ ਜਿਹਾ ਏਦਾਂ ਚੱਲ ਰਿਹਾ, ਦੂਜੇ ਪਾਸੇ ਨਰਕ ਵਾਲਿਆਂ ਨੇ ਪੂਰੀਆਂ ਜਲੇਬੀਆਂ ਰੱਖੀਆਂ, ਫਿਰ ਡਾਂਸ ਹੋ ਰਿਹਾ ਬਾਹਰ, ਤੇ ਚਿਕਨ ਤੰਦੂਰੀ, ਉਹ ਕਹਿੰਦੇ ਆ ਜਾਓ ਸਾਡੇ ਆ, ਸਾਨੂੰ ਸਾਡੇ ਆ ਸਹੂਲਤਾਂ ਦਿੰਦੇ ਆ,
ਸਿੱਧੂ ਮੂਸੇਵਾਲੇ ਦਾ ਪੋਸਟਰ ਲੱਗਾ ਹੈ, ਸਿੱਧੂ ਮੂਸੇਵਾਲੇ ਦਾ ਪੋਸਟਰ ਲੱਗਾ ਹੈ ਤੇ ਗਾਣਾ ਗਾਉਣ ਆਣਾ ਉਹਨਾਂ ਉਹਦਾ ਖਾਣਾ
ਲੈ, ਸਿੱਧੂ ਮੂਸੇਵਾਲੇ ਦਾ ਪੋਸਟਰ ਵੀ ਲੱਗਾ ਹੋਊਗਾ ਏਦਾਂ। ਤੇ ਜਿਹੜੇ ਸਵਰਗ ਵਿਚ ਵੀ ਜਾਣੇ ਸੀ, ਉਹਨੇ ਕਹਿੰਦੇ ਜਿਹਨੂੰ ਸਵਰਗ ਦੇ ਲਾਇਸੈਂਸ ਮਿਲਿਆ ਸੀ ਨਾ, ਤੇ ਉਹ ਵੀ ਕਹਿੰਦੇ ਯਾਰ ਸਵਰਗ ਤਾਂ ਕੀ, ਇੱਥੇ ਧੂਫ ਬੱਤੀ ਪੂਜਾ ਪਾਣੀ ਜਿਹਾ ਹੋ ਰਿਹਾ ਆ, ਇੱਧਰ ਚੱਲਦੇ ਆ, ਇੱਥੇ ਜਾ ਕੇ ਰਹਿੰਦੇ ਆ, ਇੱਥੇ ਖਾਣ ਨੂੰ ਮਿਲਦਾ ਹੈ, ਨਜ਼ਾਰੇ ਆ, ਜਲੇ ਉਹ ਮਾੜੀ ਜਿਹਾ ਉੱਥੋਂ ਨੰਗੇ ਨਾ ਉਹਨੇ ਜਾਂਦੇ ਢਾਲਿਆ, ਜੋ ਲਾਪਾ ਕੰਮ ਜਿੱਦਾਂ ਕਰਦੇ ਹੁੰਦੇ ਪੁਲਿਸ ਵਾਲੇ, ਤੇ ਤੁਸੀਂ ਇੱਥੇ ਆ ਗਏ ਨਰਕ ਦੇ ਵਿੱਚ, ਉਹ ਕਹਿੰਦੇ ਬਾਹਰ ਤੁਸੀਂ ਏਦਾਂ ਲਾਇਆ ਸੀ, ਉਹ ਤਾਂ ਸਾਡੀ ਕਹਿੰਦੇ ਮਾਰਕੀਟਿੰਗ ਸਟ੍ਰੈਟਜੀ ਸੀ, ਆਪਾਂ ਉਹ ਦੱਸਦੇ ਸੀ ਤੇ ਆਪਣਾ ਗਾਹਕ ਕਿੱਦਾਂ ਪਸਾਣੇ ਆ,
ਉਹਦਾ ਐਡਵਰਟਾਈਜ਼ਮੈਂਟ
ਜਿਹੜਾ ਬਾਹਰ ਲਾਇਆ ਤੇ ਮੇਲਾ, ਉਹ ਤਾਂ ਮਾਰਕੀ ਉਹ ਤਾਂ ਟ੍ਰੇਲਰ ਸੀ, ਕਹਿੰਦੇ ਅਸਲੀ ਤਾਂ ਹੁਣ ਤਾਂ ਦਿਖਾਲਦੇ ਸਟੋਰੀ ਆ ਨਾ, ਉਹ ਕਿਤਾਬਾਂ ਜਿਹੜੇ ਸਾਡੇ ਇੱਥੇ ਹੋਣਾ ਨਾ ਨਰਕ ਦੇ ਵਿੱਚ, ਜਿਹੜੇ ਸਿੱਟਣਾ ਸਾਨੂੰ ਪਾਣੀ ਦੇ ਵਿੱਚ ਡੱਬਿਆਂ ਵਿੱਚ ਆਪਣੇ ਟੋਭਿਆਂ ਦੇ ਵੀ ਪਤਾ ਲੱਗਣਾ ਕਿ ਨਰਕ ਕੀ ਹੁੰਦਾ, ਮਾਰਕੀਟਿੰਗ ਸਟ੍ਰੈਟਜੀ ਤਾਂ ਇੱਦਾਂ ਹੁੰਦੀ ਹੈ ਜਿਸ ਵੇਲੇ।
ਕੁਈਨਜ਼ਲੈਂਡ ਵਾਲਿਆਂ ਨੇ ਵੀ ਇੱਦਾਂ ਨੀ ਕੀਤੀ, ਉਹ ਦੇਖੋ ਵੜਦਿਆਂ ਨੂੰ ਉਹਨਾਂ ਦੇ ਗੋਲਡ ਕੋਸਟ ਹੈ, ਤੁਹਾਨੂੰ ਏਦਾਂ ਲੱਗਦਾ ਲੈ ਬਈ ਕਮਾਲ ਹੋ ਗਈ, ਇਹ ਤਾਂ ਮੈਂ ਤਾਂ
ਰਹਿਣਾ।
ਬਹੁਤ ਸਾਰੇ ਜਿਹੜੇ ਲੋਕ ਹੈ ਨਾ ਕੁਈਨਜ਼ਲੈਂਡ ਦੇ ਵਿੱਚ ਇੱਦਾਂ ਮੂਵ ਹੋ ਜਾਂਦੇ ਨੇ, ਕਿਉਂਕਿ ਜਿੱਦਾਂ ਹੀ ਉਹ ਨਿਊ ਸਾਊਥ ਵੇਲਸ ਦਾ ਬਾਰਡਰ ਟੱਪਦੇ ਨੇ ਗੋਲਡ ਕੋਸਟ ਆ ਜਾਂਦਾ, ਉਹਨੇ ਵੜਦੇ ਸਾਰੇ ਕੁਈਨਜ਼ਲੈਂਡ ਦੇ ਵਿੱਚ ਥੀਮ ਪਾਰਕ ਬਣਾਏ ਹੋਏ ਆ, ਝੂਲੇ ਬਣਾਏ ਹੋਏ ਆ, ਕਸੀਨੋ ਬਣਾਏ ਹੋਏ ਆ, ਬੀਚਾਂ ਆ, ਨਾਈਟ ਲਾਈਫ ਆ, ਦੁਨੀਆਂ ਨੂੰ ਲੱਗਦਾ ਲੈ ਵੀ ਕੁਈਨਜ਼ਲੈਂਡ, ਉਹ ਜਿੱਦਾਂ ਹੀ 20 ਮਿੰਟ ਟੱਪਦੇ ਨੇ ਮੁੜ ਕੇ ਓਦਾਂ ਦਾ ਹੀ ਫੇਜ ਸ਼ੁਰੂ ਹੋ ਜਾਂਦਾ, ਉਹਨੂੰ ਚੱਕਾ ਚੋਂ
ਜਿਸ ਵੇਲੇ ਲਿਜਾ ਕੇ ਮਾਈਂਡ ਵਿੱਚ ਛੱਡਦੇ ਆ ਨਾ, ਮਾਈਂਡ ਮਾਈਂਡ ਏਰੀਆ ਦੇ ਵਿੱਚ, ਫੇਰ ਪਤਾ ਲੱਗਦਾ ਕਿ ਕੁਈਨਜ਼ਲੈਂਡ ਹੈ ਕੀ।
ਹਾਂਜੀ ਹਾਂਜੀ, ਚਲੋ ਵਧੀਆ ਰੌਣਕ ਲੱਗ ਗਈ। ਇੱਧਰ ਸਾਡੇ ਨਾ ਬੜੇ ਪਿਆਰੇ ਧੰਨ ਰਾਏ ਜੀ ਹੱਸ ਰਹੇ ਨੇ ਬਹੁਤ, ਕਹਿੰਦੇ ਵੈਰੀ ਗੁੱਡ ਵਨ ਜੀ, ਵੀ ਆਰ ਹੈਪੀ ਇਨ ਆਲ ਵੈਦਰ। ਇਹ ਆਪ ਰੀਅਲ ਸਟੇਟ ਏਜੰਟ ਹੈ ਨਾ, ਗਲੋਬਲ ਰੀਅਲ ਸਟੇਟ।
ਹਾਂਜੀ
ਗਲੋਬਲ ਰੀਅਲ
ਰੀਅਲ ਸਟੇਟ ਵਾਲੇ ਦਾ ਟਾਈਮ ਪੜ ਜੇ, ਉਹਨਾਂ ਨੂੰ ਫੋਨ ਕਰ ਲਓ, ਫੇਰ ਤਾਂ ਐਨ ਉਹ ਜਿੱਦਾਂ ਮੁੰਡੇ ਦੀ ਕੜਮਾਈ ਵਾਲੀ ਗੱਲ ਆ, ਪੂਰੇ ਐਨ ਬਚੋਲਗੀ ਕਰਦੇ ਆ, ਦਸ ਪ੍ਰੋਪਰਟੀ ਨੂੰ ਬਣਾਉਂਦੇ ਸੋਨਾ ਇਸ ਦਾ ਹੀ।
ਨਹੀਂ ਨਹੀਂ,
ਤੁਹਾਡੀ ਤੁਹਾਡੀ ਆਪਣੀ ਪ੍ਰੋਪਰਟੀ ਵੇਚਣੀ ਹੋਵੇ ਨਾ, ਇਹ ਤੁਹਾਡੀ 10 ਲੱਖ ਦੀ ਪ੍ਰੋਪਰਟੀ ਤਾਂ 15 ਦੀ ਬਣਾਉਂਦੇ ਆ, ਜਿਹੜੇ ਵੇਚਦੇ ਆ 8 ਲੱਖ ਦੀ ਵੇਚਦੇ ਆ,
ਉਹ ਨਹੀਂ ਹੁੰਦੀ 8 ਲੱਖ ਦੀ ਆ, ਉਹ ਵੇਚਣੀ ਵੀ ਇੱਦਾਂ ਹੁੰਦੀ ਆ, ਫਿਰ ਇਹੀ ਤਾਂ ਗੱਲ ਹੈ ਨਾ। ਪਰ ਮੈਂ ਇਹਨਾਂ ਦਾ ਦੇਖਿਆ ਭਾਜੀ ਹੁਣਾਂ ਦਾ, ਧੰਨ ਰਾਏ ਹੁਣਾਂ ਦਾ, ਇਹ ਬਹੁਤ ਮਤਲਬ ਲੰਬੇ ਟਾਈਮ ਤੋਂ ਚੱਲ ਰਹੇ ਨੇ, ਬੜਾ ਵਧੀਆ ਸਹਿਜੇ ਸਹਿਜ ਚੱਲ ਰਹੇ ਨੇ ਤੇ ਬਹੁਤ ਵਧੀਆ। ਨਰਿੰਦਰ ਠੌਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਭਾਜੀ ਹਾਊ ਕਮ ਇਟ ਸਨਸ਼ਾਈਨ ਇਨ ਸਿਡਨੀ ਐਂਡ ਰੇਨਿੰਗ ਇਨ ਵੋਲੰਗੋਂਗ, ਕਹਿੰਦੇ ਥਰਸਡੇ ਤੋਂ ਮੀਂਹ ਨੀ ਹਟਿਆ ਵੋਲੰਗੋਂਗ ਦੇ ਵਿੱਚ ਪੈਣਾ, ਦੇਖੋ ਇਹ ਰੱਬ ਦੇ ਰੰਗ ਹੈ। ਕਰਨਾਲਾ ਪੈਂਦਾ ਹੀ ਹੋਵੇ ਬੀਚ ਦੇ ਨਾਲ ਨਾਲ,
ਮੀਂਹ ਨੀ ਪੈਂਦਾ ਹੋਣਾ, ਬੋਲੰਗੋਂਗ ਸਮੁੰਦਰ ਦੀਆਂ ਛਿੱਟਾਂ ਪੈਂਦੀਆਂ ਹੋਣਾ, ਮੀਂਹ ਲੱਗਦਾ।
ਤੇ ਜੀ ਐਸ ਚਾਹ ਹੁਣੀ ਕਹਿੰਦੇ ਨੇ, ਕਹਿੰਦੇ ਪੀ ਕੁਈਨਜ਼ਲੈਂਡ ਜਿਹੜੇ ਕਰੰਟਲੀ ਨਿਊ ਸਾਊਥ ਵੇਲਸ ਏ ਸੀ ਟੀ ਆ, ਉਹਨਾਂ ਨੂੰ ਵਾਰਨ ਕਰ ਦਿੱਤਾ ਗਿਆ ਕਿ ਉਹ ਅੱਜ 1 ਵਜੇ ਤੋਂ ਪਹਿਲਾਂ ਪਹਿਲਾਂ, ਜਾਣੀ ਕਿ 8 ਤਰੀਕ ਨੂੰ 1 ਵਜੇ ਤੋਂ ਪਹਿਲਾਂ ਪਹਿਲਾਂ ਵਾਪਸ ਆਪਣੇ ਸੂਬੇ ਚ ਆ ਜਾਣ, ਨਹੀਂ ਤਾਂ ਫਿਰ ਉਹ ਦੇਖੀ ਜਾਣ, ਫਿਰ ਮੈਂ ਕਹਿੰਦੇ ਮੈਂ ਬਹੁਤ ਮੈਂ ਵੜਨ ਨਹੀਂ ਦੇਣੇ ਫਿਰ। ਤੇ ਗੁਰਿੰਦਰ ਸਿੰਘ ਹੁਣੀ ਤਸਵੀਰ ਸਾਂਝੀ ਕਰ ਰਹੇ ਨੇ ਬਹੁਤ ਸੋਹਣੀ, ਜਿਹੜੀ ਮੈਂ ਸ਼ੇਅਰ ਕਰ ਦਿੱਤੀ ਹੈ, ਬਹੁਤ ਵਧੀਆ ਮੌਸਮ ਹੈ ਜੀ ਸਾਡੇ ਕੋਲ, ਕਹਿੰਦੇ ਘਰ ਦੇ ਕੋਲ ਆ ਗਏ ਆ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬਲਰਾਜ ਸਿੰਘ ਹੁਣੀ ਧੰਨਵਾਦ ਕਰ ਰਹੇ ਨੇ। ਸੋ ਅਮਰੀਕ ਭਾਜੀ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ ਤੇ ਉਸ ਤੋਂ ਬਾਅਦ ਕੁਛ ਹੋਰ ਚਿੰਤਨ ਕਰਨੇ ਨੇ, ਗੱਲਾਂ ਬਾਤਾਂ ਕਰਨੀਆਂ ਆ। ਤੇ ਅੱਜ ਤੁਹਾਨੂੰ ਪਤਾ ਇੰਗਲੈਂਡ ਦੇ ਵਿੱਚ 36 ਡਿਗਰੀ ਤਾਪਮਾਨ ਹੋਇਆ 2003 ਤੋਂ ਬਾਅਦ ਪਹਿਲੀ ਵਾਰੀ ਹੋਇਆ ਇੰਨਾ। ਤੇ ਅਮਰੀਕ ਭਾਜੀ ਵੀ ਮੈਂ ਵੀ ਉੱਥੇ ਹੀ ਸੀਗਾ 2003 ਚ ਜਿੱਦਣ ਹੋਇਆ, ਤੇ ਮੈਂ ਅੱਜ ਤੁਸੀਂ ਏਦਾਂ ਕਰਿਓ ਬ੍ਰੇਕ ਜਿਹੜੀ ਲੈਣੀ ਹੈ ਨਾ, ਮਾੜਾ ਰਿੱਕੀ ਨੂੰ ਫੋਨ ਕਰਕੇ ਪੁੱਛਿਓ ਉਹਨੂੰ ਘਰੇ ਹੈਗਾ, ਆਪਾਂ ਜੇ ਕੋਸ਼ਿਸ਼ ਕਰ ਲਈ ਅੱਜ ਗੱਲਬਾਤ ਹੀ ਕਰ ਦਈ ਕਰਾ ਲਈਏ।
ਚੱਲ ਮੈਂ ਪੁੱਛ ਲਵਾਂਗਾ ਉਹਨੂੰ ਰਿੱਕੀ ਨੂੰ, ਜੇ ਉਹ ਇਸ ਵੇਲੇ ਤਾਂ ਅੱਧੀ ਰਾਤ ਹੋਣੀ ਹੈ, ਉਦਾਂ
ਚਲੋ ਠੀਕ ਹੈ। ਬ੍ਰੇਕ ਤੋਂ ਬਾਅਦ
ਸ਼ੌਨ ਨੂੰ ਤਾਂ ਬਹੁਤੀ ਪੰਜਾਬੀ ਆਉਂਦੀ ਨੀ, ਉਹਦੇ ਬਾਬੇ ਨੂੰ ਪੁੱਛੂਗਾ, ਟੋਨੀ ਮੈਨ ਨੂੰ,
ਟੋਨੀ ਮੈਨ ਤੁਹਾਡਾ ਮਿੱਤਰ ਹੈ, ਹਾਂਜੀ ਉਹਨੂੰ ਪੁੱਛ ਲਿਓ। ਚਲੋ ਠੀਕ ਹੈ। चलो जी मिलते हैं जी इस ब्रेक दे उस पार।
इंडिया च कानूनी काम करवाउन लई बहुता समा ते पैसा खराब हो जांदा है, खास करके NRI काम छड्ड के जहाजा दी टिकटां ला के परेशान हुंदे ने। तां फिकर ना करो जनाब, पंजाब च किसे भी तरह दी कानूनी सेवावां चाहुंदे हो तां संपर्क करो जूरिस वॉइस एडवोकेट नूं 9198152-93297 ते जां वेबसाइट jurisvoice.com ते कोई भी जानकारियां लवो। क्रिमिनल, कंज्यूमर, मैट्रिमोनियल, मोटर एक्सीडेंट डिस्प्यूट, लीगल
ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
अपने करियर नू नवीं ऊंचाइयां देने के लिए आज ही ज्वाइन करो ग्रिफिन कॉलेज। घट समय च स्किलफुल एजुकेशन हासिल करो ग्रिफिन कॉलेज। इत्थे स्टूडेंट्स नू दिता जांदा हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, एलवाल 30 हर्शल स्ट्रीट, ब्रिस्बेन, QLD 4000, ब्रिस्बेन दे एजुकेशन ते शॉपिंग हब दे बिल्कुल विच। फॉर मोर इनफॉरमेशन कॉल 6173106-5394।
अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन।
जी साडा साथ एक दूसरे का बनिया हुआ प्रोग्राम दिल वाली गल दे विच ते मैं तुहाडा होस्ट अमनदीप सिद्धू कॉफ सार्वर तो और सिडनी तो मेरे नाल जुड़े हुए ने अमरीक सिंह फलोरा भाजी। सो अमरीक भाजी तुहाडी गल हुई फिर उहदे नाल टोनी मैन नाल।
जी जी अमनदीप हो गई गल कोई गल नी। मैं सवेर का प्रोग्राम सुन चोरी चोरी सुन पहला अद्धा घंटा कहना मैं प्रोग्राम तो रोज ही सुनदा
झरने फुल चल रहे ने वीरवार तो वोलोंगोंग हरनाम सिंह नूं टाल दे 2 हफ्ते हो गए ने लाओ नहीं अज आप रिक्की नाल थोड़ी कोशिश कर रहे आपां गलबात करा रही है ਅਮਰੀਕ ਭਾਜੀ ਜੀ ਐਸ ਚਾਹਲ ਉਹਨਾਂ ਨੇ ਖਬਰ ਭੇਜੀ ਸੀ ਕਹਿੰਦੇ ਵੀ ਆਸਟ੍ਰੇਲੀਆ ਦੇ ਵਿੱਚ ਜਿਹੜੇ ਵੀਜ਼ੇ ਆ ਨਾ ਉਹ ਜਿਹੜੇ ਨਵੇਂ ਅੰਕੜੇ ਇਹ ਹੈ ਕਿ ਪਿਛਲੇ ਸਾਲ ਦੇ ਵਿੱਚ ਨਾ ਜਿਹੜੇ ਸਕਿੱਲਡ ਇੰਡੀਪੈਂਡੈਂਟ ਵੀਜ਼ੇ ਆ 8000 ਤੋਂ ਵੀ ਘੱਟ ਸੱਦੇ ਦਿੱਤੇ ਗਏ ਸੀ ਪਿਛਲੇ ਸਾਲ ਤੇ ਹੁਣ ਹਾਂਜੀ ਤੇ ਉਹ ਜਾਣੀ ਕਿ ਉਹ ਤੋਂ ਜਿਹੜੇ ਉਹ ਤੋਂ ਪਿਛਲੇ ਸਾਲ ਦੇ 22000 ਸੀ 22000 ਤੋਂ ਫਿਰ 8000 ਆ ਗਏ ਹੈ ਨਾ ਘਟਾ ਦਿੱਤੇ ਗਏ ਤਾਂ ਹੁਣ ਜਿਹੜੇ ਆ ਮਤਲਬ ਇਹਦੇ ਵਿੱਚ ਜਿਹੜਾ ਸ਼ਹਿਰਾਂ ਦੇ ਵਿੱਚ ਵੀਜ਼ੇ ਉਹ ਘੱਟ ਦਿੱਤੇ ਜਾ ਰਹੇ ਨੇ ਰੀਜਨਲ ਇਲਾਕਿਆਂ ਦੇ ਵਿੱਚ ਜਿਹੜੇ ਸੱਦੇ ਆ ਉਹ ਜ਼ਿਆਦਾ ਦਿੱਤੇ ਜਾ ਰਹੇ ਨੇ ਹੁਣ ਇਹਨਾਂ ਦਾ ਕਾਰਨ ਇਹ ਹੈ ਕਿ ਜਿਹੜੀਆਂ ਸਟੇਟ ਗਵਰਨਮੈਂਟਸ ਆ ਆਸਟ੍ਰੇਲੀਆ ਦੀਆਂ ਉਹ ਆਪਣੇ ਰੀਜਨਸ ਦੇ ਵਿੱਚ ਪੇਂਡੂ ਇਲਾਕਿਆਂ ਰੂਰਲ ਇਲਾਕਿਆਂ ਦੇ ਵਿੱਚ ਵਸੋਂ ਕਰਵਾਉਣਾ ਚਾਹੁੰਦੇ ਨੇ ਲੋਕ ਉੱਥੇ ਜਾਣ ਕੰਮ ਕਰਨ ਇਕਨੋਮੀ ਚੱਲੇ ਹਨਾ ਔਰ ਮੈਂ ਖੁਦ 4-5 ਆਪਣੇ ਜਾਣਕੀਰਾਂ ਨੂੰ ਜਾਣਦਾ ਆ ਜਿਨ੍ਹਾਂ ਦੇ ਜਿਹੜੇ ਵੀਜ਼ੇ ਆ ਓਰੀਜਨਲ ਇਲਾਕਿਆਂ ਦੇ ਵਿੱਚ ਆਏ ਨੇ। ਖੈਰ ਹੁਣ ਕੋਰੋਨਾ ਵਾਇਰਸ ਕਰਕੇ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਗਈ ਹੈ ਕਿਉਂਕਿ ਸ਼ਹਿਰ ਤੋਂ ਮੂਵ ਹੋਣਾ ਸੀ, ਉਹ ਮੂਵ ਹੋ ਨਹੀਂ ਪਾਏ। ਪਰ ਬਹੁਤ ਸਾਰੇ ਜਿਹੜੇ ਜੋਬਸ ਨੇ, ਬਿਜ਼ਨਸ ਨੇ, ਉਹ ਓਰੀਜਨਲ ਇਲਾਕਿਆਂ ਦੇ ਵਿੱਚ ਚੱਲਦੇ ਨੇ, ਖਾਸ ਕਰਕੇ ਖੇਤੀ ਦੇ ਵਿੱਚ। ਅਮਰੀਕ ਭਾਜੀ, ਇੱਕ ਤਾਜ਼ਾ ਅੰਕੜਾ ਇਹ ਆਇਆ ਸੀ ਖੇਤੀ ਦੇ ਵਿੱਚ ਕਿ ਤਕਰੀਬਨ 8 ਲੱਖ ਬੰਦਾ ਆਸਟ੍ਰੇਲੀਆ ਦੇ ਖੇਤੀ ਸੈਕਟਰ ਦੇ ਵਿੱਚ ਚਾਹੀਦਾ ਆ। ਮਤਲਬ ਇੰਨਾ ਪੋਟੈਂਸ਼ੀਅਲ ਹੈਗਾ ਆ, ਜਿਹੜੀ ਸ਼ੋਰਟੇਜ ਆ ਕਿ ਕੰਮ ਇਹ ਨਾ ਮਿਲਣ ਕਰਕੇ ਜਿਹੜਾ ਫਰੂਟ ਪਿੱਕ ਨਹੀਂ ਹੁੰਦਾ, ਵੈਜੀਟੇਬਲ ਖੇਤੀਬਾੜੀ ਚੱਲਦੇ ਨਹੀਂ। ਤੁਸੀਂ ਦੇਖੋ ਕਿ ਫਾਰਮ ਹੈਂਡ ਦੀਆਂ ਜਿਹੜੀਆਂ ਜੋਬਸ ਨੇ, ਔਰ ਇੱਕ ਕੰਪਨੀ ਨੇ ਪਿਛਲੇ 3-4 ਮਹੀਨੇ ਤੋਂ ਅਰਗੋਨੋਮਿਸਟ ਦੀ ਜੋਬ ਪਾਈ ਹੋਈ ਹੈ, ਪਰ ਐਕਸਪੀਰੀਅੰਸ ਅਗਰ ਅਰਗੋਨੋਮਿਸਟ ਨਹੀਂ ਮਿਲ ਰਹੇ। ਅਮਰੀਕ ਭਾਜੀ, ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ? ਮਤਲਬ
ਜੀ ਅਮਨਦੀਪ, ਮੇਰਾ ਪਰਸਨਲ ਐਕਸਪੀਰੀਅੰਸ ਵੀ ਆ ਤੇ ਮੈਂ ਲੋਕਾਂ ਨੂੰ ਜਾਣਦਾ ਵੀ ਆ ਜਿਨ੍ਹਾਂ ਨੂੰ ਇੱਥੇ ਸਿਡਨੀ ਚ ਜੋਬਸ ਨਹੀਂ ਮਿਲਣਗੀਆਂ, ਰੀਜਨਲ ਇਲਾਕਿਆਂ ਚ ਜੋਬ ਮਿਲਦੀਆਂ, ਜ਼ਿਆਦਾ ਓਪਰਚੁਨਿਟੀਜ਼ ਜ਼ਿਆਦਾ ਆ। ਜਿੱਦਾਂ ਜੇ ਤੁਸੀਂ ਦੇਖੋ ਜਿਹੜੇ ਟੀਚਰ ਆ ਜਾਂ ਨਰਸਿਸ ਆ, ਸਿਡਨੀ ਚ ਨਰਸਿਸ ਤਾਂ ਠੀਕ ਆ, ਲੇਕਿਨ ਟੀਚਰ ਜਾਂ ਇੰਜੀਨੀਅਰ ਜਿਹੜੇ ਆ ਉਹ ਜਿਹੜੀਆਂ ਦੂਰ ਦੀਆਂ ਕੌਂਸਲਸ ਆ ਨਾ, ਰੀਜਨਲ ਕੌਂਸਲਸ ਆ, ਉੱਥੇ ਉਹਨਾਂ ਦੇ ਜੋਬ ਪ੍ਰੋਸਪੈਕਟ ਜ਼ਿਆਦਾ ਆ। ਤੇ ਜਿਹੜੇ ਟੀਚਰਸ ਆ ਇਹਨਾਂ ਦੇ ਵੀ ਪ੍ਰੋਸਪੈਕਟ ਜਿਹੜੇ ਆ ਰੀਜਨਲ ਇਲਾਕਿਆਂ ਦੇ ਵਿੱਚ, ਜਿਹੜੇ ਸਕੂਲ ਉਹਦਾ ਟਾਰਗੇਟ ਕਰ ਰਹੇ ਆ ਕਿ ਸਾਡੇ ਇਲਾਕਿਆਂ ਵਿੱਚ ਆ ਕੇ ਇੱਥੇ ਪੜਾਓ, ਇੱਥੇ ਰਹੋ, ਉਹ ਤੁਹਾਨੂੰ 50% ਤੋਂ ਲੈ ਕੇ 70% ਤੱਕ ਉਹ ਤੁਹਾਨੂੰ ਨਾ ਰੈਂਟ ਦੇ ਵਿੱਚ ਸਬਸਿਡੀ ਦਿੰਦੇ, ਲਗਭਗ ਰੈਂਟ ਫ੍ਰੀ ਹੁੰਦਾ। ਜਿੱਦਾਂ ਤੁਸੀਂ ਮੋਰੀ ਜਾਣਾ ਆ ਜਾਂ ਏਦਾਂ ਦੇ ਇਲਾਕਿਆਂ ਵਿੱਚ ਜਾਣਾ, ਜਿੱਦਾਂ ਬਰੋਕਨ ਹਿੱਲ ਜਾਣਾ ਆ, ਉੱਥੇ ਕਾਫੀ ਸਹੂਲਤਾਂ ਮਿਲਦੀਆਂ, ਛੁੱਟੀਆਂ ਵੀ ਜ਼ਿਆਦਾ ਹੁੰਦੀਆਂ। ਤੇ ਉਹ ਇਨਕਰੇਜ ਕਰਦੇ ਆ ਕਿ ਸਾਡੇ ਇੱਥੇ ਲੋਕ ਆਉਣ, ਸਾਡੇ ਬਿਜ਼ਨਸ ਚੱਲਣ। ਆਮ ਤੌਰ ਤੇ ਜਿਹੜੇ ਇੰਡੀਆ ਤੋਂ ਲੋਕ ਆਉਂਦੇ ਆ ਨਾ, ਉਹੋ ਜਿਹਾ ਹੋਰ ਵੀ ਜਿਹੜੇ ਬਰੇ ਸਗੀਰ ਤੋਂ ਲੋਕ ਆਉਂਦੇ ਆ, ਹਾਲਾਂਕਿ ਜਿਹੜੇ ਗੋਰੇ ਆਉਂਦੇ ਆ ਦੂਜੇ ਦੇਸ਼ਾਂ ਵਿੱਚ, ਉਹ ਨੀ ਮਾਇੰਡ ਕਰਦੇ ਜਾਣਾ ਰੀਜਨਲ ਇਲਾਕਿਆਂ ਵਿੱਚ। ਸਾਡੇ ਬੰਦੇ ਥੋੜੇ ਜਿਹੇ ਹਿਚਕ ਥੋੜੇ ਜਿਹੇ ਝਿਜਕਦੇ ਆ ਜਾਣ ਤੋਂ। ਮੇਰੇ ਖਿਆਲ ਦੇ ਵਿੱਚ ਜਿਹੜੀ ਰੀਜਨਲ ਇਲਾਕਿਆਂ ਦੇ ਵਿੱਚ ਜਿਹੜੀ ਲਾਈਫ ਆ, ਜਿਹੜੀ ਜ਼ਿੰਦਗੀ ਆ, ਉਹ ਸਿਡਨੀ ਤੋਂ ਕਾਫੀ ਇੰਪਰੂਵਡ ਆ ਤੇ ਕਾਫੀ ਵਧੀਆ ਵੀ ਆ। ਉੱਥੇ ਸਹੂਲਤਾਂ ਵੀ ਥੋੜੀਆਂ ਜ਼ਿਆਦਾ ਹੁੰਦੀਆਂ ਆ, ਉੱਥੇ ਐਟਮੋਸਫੀਅਰ ਵੀ ਬਹੁਤ ਵਧੀਆ ਹੁੰਦਾ ਆ, ਇਨਵਾਇਰਮੈਂਟ ਵੀ ਚੰਗਾ ਹੁੰਦਾ ਆ, ਹਵਾ ਪਾਣੀ ਵੀ ਠੀਕ ਆ, ਤੇ ਉੱਥੇ ਚੀਜ਼ਾਂ ਵੀ ਥੋੜੀਆਂ ਸਸਤੀਆਂ ਹੁੰਦੀਆਂ ਪੈਟਰੋਲ ਤੋਂ ਸਿਵਾ ਉੱਥੇ ਇਲਾਕੇ ਦੇ ਵਿੱਚ। ਮੇਰੇ ਖਿਆਲ ਦੇ ਵਿੱਚ ਜੇਕਰ ਕਿਸੇ ਨੂੰ ਰੀਜਨਲ ਇਲਾਕੇ ਵਿੱਚ ਆਫਰ ਆਉਂਦੀ ਆ ਤਾਂ ਉਹ ਤਾਂ ਬਡਭਾਗੀ ਬੰਦਾ ਆ, ਉਹਨੂੰ ਤਾਂ ਵਧੀਆ ਗੱਲ ਆ ਕਿ ਰੀਜਨਲ ਇਲਾਕੇ ਵਿੱਚ ਜਾ ਕੇ ਕੰਮ ਕਰਨ ਦਾ ਮੌਕਾ ਮਿਲਦਾ ਆ।
ਅਮਰੀਕ ਭਾਜੀ, ਕਈ ਵਾਰੀ ਨਾ ਸਾਡੀ ਜਿਹੜੀ ਮਾਨਸਿਕ ਸਥਿਤੀ ਇਹ ਹੁੰਦੀ ਹੈ ਕਿ ਅਸੀਂ ਪਿੰਡਾਂ ਚੋਂ ਆਏ ਹੁੰਦੇ ਹਾਂ ਕਿ ਆਹ ਜਿਹੜੇ ਖੁੱਲੇ ਖੇਤ ਇਸ ਮਾਹੌਲ ਚੋਂ, ਸਾਨੂੰ ਨਾ ਫਿਰ ਆ ਕੇ ਖੁੱਲੇ ਖੇਤਾਂ ਦੇ ਵਿੱਚ ਮੁੜ ਕੇ ਜਾਣਾ, ਇਉਂ ਲੱਗਦਾ ਵੀ ਯਾਰ ਪਿੰਡ ਤੋਂ ਉੱਠ ਕੇ ਫਿਰ ਪਿੰਡ ਆ ਗਏ ਨਾ। ਖਾਸ ਕਰਕੇ ਅਗਰ ਵਿਆਹ ਕਰਾ ਕੇ ਆਉਂਦੇ ਹਾਂ ਤਾਂ ਲੇਡੀਜ਼ ਨਾਲ ਹੁੰਦੀ ਹੈ ਨਾ, ਉਹ ਐਕਚੁਅਲੀ ਸ਼ਹਿਰ ਚ ਰਹਿਣਾ ਚਾਹੁੰਦੇ ਹੁੰਦੇ ਆ। ਜਿੱਦਾਂ ਹੁਣ ਅਸੀਂ ਆ, ਸਾਨੂੰ ਸ਼ਹਿਰ ਬੜਾ ਚੰਗਾ ਲੱਗਦਾ, ਸਿਡਨੀ ਜਾਣਾ ਬੜਾ ਸੋਹਣਾ ਲੱਗਦਾ, ਤੁਹਾਨੂੰ ਪਿੰਡ ਆਉਣਾ ਸੋਹਣਾ ਲੱਗਦਾ। ਸੋ ਇਸ ਕਰਕੇ ਮੇਰਾ ਖਿਆਲ ਜਿਹੜੇ ਯੂਰਪੀਅਨ ਆਉਂਦੇ ਨੇ ਜਾਂ ਅਮਰੀਕਨ ਕੈਨੇਡੀਅਨ ਇੱਥੇ ਮਾਈਗ੍ਰੇਟ ਹੁੰਦੇ ਆ, ਉਹ ਸ਼ਹਿਰਾਂ ਸ਼ਹਿਰਾਂ ਚੋਂ ਆਉਂਦੇ ਨੇ, ਉਹਨਾਂ ਨੇ ਦੇਖਿਆ ਹੁੰਦਾ, ਰਹੇ ਹੁੰਦੇ ਆ, ਪੜ੍ਹੇ ਹੁੰਦੇ ਆ, ਤੇ ਉਹ ਆ ਕੇ ਰੀਜਨਲ ਇਲਾਕਿਆਂ ਵੱਲ ਮੂਵ ਹੁੰਦੇ ਕਿਉਂਕਿ ਉਹਨਾਂ ਨੇ ਪੰਜੀ ਦਾ ਭੌਣ ਦੇਖਿਆ ਹੁੰਦਾ ਕਿ ਕੀ ਕੱਢਣ ਪਾਉਣ ਨੂੰ ਹੁੰਦਾ ਸ਼ਹਿਰਾਂ ਦੇ ਵਿੱਚ, ਹਨਾ। ਹੁਣ ਦੇਖੋ, ਕੱਲ ਹੀ ਪਰਸੋਂ ਮੈਂ ਆਪਣੇ ਦੋਸਤ ਨਾਲ ਗੱਲ ਕਰ ਰਿਹਾ ਸੀ ਕੈਨੇਡਾ ਚ, ਉਸ ਦੀਆਂ ਜਿਹੜੀਆਂ ਸਿਸਟਰਸ ਆ ਚੰਡੀਗੜ੍ਹ ਵਿਆਹੀਆਂ ਹੋਈਆਂ ਸੀ, ਹਨਾ, ਤੇ ਵਿਆਹੀਆਂ, ਤਾਂ ਹੁਣ ਉੱਥੇ ਲੱਗ ਗਿਆ ਲੋਕਡਾਊਨ ਜਦੋਂ, ਤੇ ਉਹ ਆਪਣੇ ਪੇਕੇ ਆ ਗਏ ਸਾਡੇ ਪਿੰਡ ਦੇ ਨਾਲ, ਉਹਨਾਂ ਦਾ ਪਿੰਡ ਆ, ਤੇ ਉਹ ਕਹਿੰਦਾ ਉਹ ਦੋਨੇ ਹੀ ਮੇਰੀਆਂ ਸਿਸਟਰ ਨਿਆਣੇ ਨਿਕਲ ਲੈ ਕੇ, ਕਹਿੰਦੇ ਹੁਣ ਘਰ ਖਾਲੀ ਪਿਆ ਕੋਠੀ, ਕਹਿੰਦੇ ਉੱਥੇ ਆ ਗਈਆਂ, ਤੇ ਕਿਉਂਕਿ ਸਕੂਲ ਤਾਂ ਚੱਲ ਨਹੀਂ ਰਹੇ, ਕਿਉਂਕਿ ਚੰਡੀਗੜ੍ਹ ਦੇ ਵਿੱਚ ਲੋਕਡਾਊਨ ਹੋਣਾ, ਮਤਲਬ ਯੂ ਕਿਲਿੰਗ ਯੂਰ ਸੈਲਫ, ਹੈ ਨਾ, ਖਾਸ ਕਰਕੇ ਇੰਨੀ ਗਰਮੀ ਦੇ ਵਿੱਚ। ਕਹਿੰਦੇ ਬੱਚੇ ਜਿਹੜੇ ਆ ਉਹ ਪਿੰਡ ਦੇ ਵਿੱਚ ਖੁਸ਼ ਆ, ਉਹ ਨੱਠਦੇ ਭੱਜਦੇ ਖੇਡਦੇ ਆ, ਉਹ ਕਹਿੰਦੇ ਅਸੀਂ ਮੁੜ ਕੇ ਚੰਡੀਗੜ੍ਹ ਜਾਣਾ ਹੀ ਨਹੀਂ, ਹਨਾ। ਤੇ ਜਿਹੜੇ ਸਾਡੇ ਪਿੰਡ ਵਾਲੇ ਆ ਉਹ ਕਹਿੰਦੇ ਬਾਈ ਅਸੀਂ ਚੰਡੀਗੜ੍ਹ ਜਾਣਾ, ਅਸੀਂ ਪਿੰਡ ਨਹੀਂ ਰਹਿਣਾ। ਸੋ ਇਹ ਜਿਹੜਾ ਮਾਹੌਲ ਹੈ, ਰਿਵਰਸ ਸਾਈਕੋਲੋਜੀ ਆ ਜਿਹੜੀ, ਉਹ ਕੰਮ ਕਰਦੀ ਆ।
ਅਮਨਦੀਪ ਜਿਹੜਾ ਨਾ ਤੁਹਾਡਾ ਐਕਸਪੀਰੀਅੰਸ ਹੁੰਦਾ, ਜਿੱਦਾਂ ਮੈਨੂੰ ਤਾਂ ਏਦਾਂ ਚੰਗਾ ਲੱਗਦਾ ਵੀ ਤੁਸੀਂ ਸਿਕਸ਼ਾ ਹੈ ਨਾ ਜਿਹੜੀ ਆਪਣੀ ਪੜ੍ਹਾਈ ਆ, ਐਜੂਕੇਸ਼ਨ ਆ, ਬਹੁਤ ਵੱਡੇ ਸ਼ਹਿਰ ਵਿੱਚ ਜਾ ਕੇ ਲਓ, ਪੜ੍ਹੋ, ਚੰਗੀ ਐਜੂਕੇਸ਼ਨ ਲੈ ਕੇ ਤੇ ਪਿੰਡ ਚ ਆ ਕੇ ਜੋਬ ਕਰੋ, ਪਿੰਡ ਚ ਆ ਕੇ ਜੋਬ ਕਰੋ। ਉਸ ਤੋਂ ਬਾਅਦ ਜੇ ਤੁਸੀਂ ਆ ਸਕਦੇ ਵਿਦੇਸ਼ ਨੂੰ ਆ ਜਾਓ, ਤੇ ਵਿਦੇਸ਼ ਵਿੱਚ ਜੇ ਤੁਹਾਨੂੰ ਵੱਡੇ ਸ਼ਹਿਰ ਚ ਰਹਿਣਾ ਪਵੇ ਤਾਂ ਉੱਥੇ ਰਹੋ, ਬਾਅਦ ਵਿੱਚ ਫੇਰ ਪਿੰਡ ਚ ਟਰਾਈ ਕਰੋ ਵਿਦੇਸ਼ ਵਿੱਚ ਆ ਕੇ ਵੀ, ਫੇਰ ਤੁਹਾਡੀ ਲਾਈਫ ਬਹੁਤ ਸੁਕਾਲੀ ਹੋ ਸਕਦੀ ਆ। ਏਦਾਂ ਮਨੀ
ਹੋ ਤਾਂ ਸਕਦੀ ਹੈ, ਪਰ ਏਦਾਂ ਹੁੰਦਾ ਨੀ ਨਾ। ਹੁਣ ਦੇਖੋ, ਜਿਹੜੀ ਪੀ ਏ ਯੂ ਹੈ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਹੈ ਜਾਂ ਹੋਰ ਚੰਡੀਗੜ੍ਹ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਿਤੇ ਵੀ ਆ ਉਹ ਪੜ੍ਹਨ ਭੇਜ ਦਿੰਦੇ ਆ ਨਿਆਣੇ ਪਿੰਡਾਂ ਚੋਂ ਉਹ ਮੁੜ ਕੇ ਪਿੰਡ ਨੂੰ ਥੋੜੋ ਆਉਂਦੇ ਆ ਕੋਈ ਯੋਗਦਾਨ ਥੋੜੋ ਪਾਉਂਦੇ ਆ ਬਹੁਤ ਰੇਅਰਲੀ ਕੋਈ ਵਾਪਸ ਆਉਂਦਾ ਆ ਤੇ
ਅਮਨਦੀਪ ਆਉਂਦੇ ਆ ਪਿੰਡ ਨੂੰ ਜਿੱਦਾਂ ਹੁਣ ਮੈਂ ਐਗਜ਼ਾਮਪਲ ਵੀ ਦੇ ਸਕਦਾ
ਕਿੱਦਾਂ
ਐਗਜ਼ਾਮਪਲ ਵੀ ਦੇ ਸਕਦਾ ਅਮਨਦੀਪ ਸਿੰਘ ਸਿੱਧੂ ਪਿੰਡ ਚ ਰਹਿੰਦੇ ਹੁਣ ਤੁਸੀਂ ਪਟਿਆਲੇ ਪੜ੍ਹੇ ਹੋ ਯੂਨੀਵਰਸਿਟੀ ਪਟਿਆਲੇ ਪੜ੍ਹੇ ਹੋ ਤੁਸੀਂ ਪਿੰਡ ਚ ਆ ਕੇ ਰਹਿੰਦੇ ਹੀ ਹੁਣ ਤੁਹਾਡਾ ਪਿੰਡ ਹੀ ਆ ਉਹ ਕਿਹੜਾ ਸ਼ਹਿਰ ਹੀ ਆ ਜਿੱਦਾਂ
ਆਪਾਂ ਤਾਂ ਸਾਡਾ ਮੇਰਾ ਤਾਂ ਦਿਮਾਗ ਖਰਾਬ ਸੀ ਕਰਕੇ ਉਦੋਂ ਸੱਚੀ ਮੈਂ ਤੁਹਾਨੂੰ ਦੱਸਦਾ ਜਦੋਂ ਅਸੀਂ ਲੱਗੇ ਨਾ ਖੇਤੀ ਕਰਨ ਮੇਰੇ ਫਾਦਰ ਸਾਹਿਬ ਹੋਣੀ ਹੈ ਨਾ ਸਿਡਨੀ ਸੀ ਬੜਾ ਵਧੀਆ ਤੇ ਘਰ ਸੀ ਮਰਿੰਡਾ ਦੇ ਵਿਚ ਪੂਲ ਸੀਗਾ ਇਹ ਮਤਲਬ 88 ਤੋਂ ਬਾਅਦ ਦੀ ਗੱਲ ਹੈ 94 ਤੱਕ ਤੇ ਸਾਡੇ ਤਾਂ ਘਰ ਦੇ ਕਈ ਵਾਰੀ ਮਿਹਣੇ ਮਾਰ ਦਿੰਦੇ ਮੇਰੀ ਵਾਈਫ ਕਹਿੰਦੀ ਮੇਰਾ ਰਿਸ਼ਤਾ ਤਾਂ ਹੋਇਆ ਸੀ ਸਿਡਨੀ ਨੂੰ ਪੀ ਉੱਥੇ ਸਵਿਮਿੰਗ ਪੂਲ ਹੈ ਮੁੰਡੇ ਕੋਲ ਕਹਿੰਦੇ ਮੁੜ ਕੇ ਉੱਥੇ ਖੇਤਾਂ ਚ ਆ ਗਏ ਤੇ ਉਹ ਗੱਲ ਇਹ ਆ
ਸਵਿਮਿੰਗ ਪੂਲ ਸਾਡੇ ਪੂਰੇ ਅਮਨਦੀਪ ਸਮੁੰਦਰ ਵਰਗਾ ਤਲਾਇਆ ਸਾਡੇ ਬਣਿਆ ਤੁਹਾਡੇ ਨਾਲ ਹੀ ਉੱਥੇ ਗਏ ਸੀ ਦੇਖਣ ਆਪਾਂ ਤੁਹਾਡੇ ਸਕੂਟਰ ਤੇ ਬੈਠ ਕੇ
ਉਹਨੇ ਉਹ ਤਾਂ ਸੀਗਾ ਮੇਰਾ ਗੱਲ ਇਹ ਆ ਵੀ ਜਦੋਂ ਇੱਥੇ ਵੀ ਸਿਡਨੀ ਤੋਂ ਫਿਰ ਅਸੀਂ ਆਏ ਆ ਮੂਵ ਹੋਏ ਕਿਉਂਕਿ ਅਸੀਂ ਸਿਡਨੀ ਚ ਰਹਿ ਚੁੱਕੇ ਸੀ ਨਾ ਸਿਡਨੀ ਵਰਗਾ ਸ਼ਹਿਰ ਜਿਹੜਾ ਸਾਨੂੰ ਉਦੋਂ ਲੱਗਦਾ ਸੀ ਕਾਫੀ ਕੰਜੈਸਟਿਡ ਹੈ ਤੇ ਖੈਰ ਸਾਡਾ ਲਾਈਫ ਸਟਾਈਲ ਸੀ ਇੱਕ ਇਹ ਵੀ ਨਾ ਇੱਕ ਤੁਸੀਂ ਇੰਨੇ ਕੁ ਫਿਰ ਵਧੀਆ ਯੂਜ ਟੂ ਹੋ ਜਾਂਦੇ ਪਰ ਟਾਈਮ ਲੱਗਦਾ ਤੁਹਾਡੀ ਮਾਨਸਿਕਤਾ ਸੈੱਟ ਹੋਣ ਨੂੰ ਪਰ ਗੱਲ ਇਹ ਆ ਵੀ ਜਿਹੜਾ ਸਹਿਜ ਆ ਅੱਜ ਆਪਾਂ ਸਵੇਰੇ ਵੀ ਗੱਲ ਕਰ ਰਹੇ ਸੀਗੇ ਸਹਿਜ ਨਾਲ ਪੜਚੋਲ ਕੇ ਸਾਰਾ ਕੁਛ ਆਪਾਂ ਦੇਖਾ ਦੇਖੀ ਕਈ ਕਰਦੇ ਹਾਂ ਲੈ ਵੀ ਉਹ ਮੁੰਡਾ ਉਹਨਾਂ ਦਾ ਜੀ ਸਿਡਨੀ ਰਹਿੰਦਾ ਹਨਾ ਤੇ ਉਹ ਜੀ ਲੈ ਕੱਲੇ ਕੋਈ ਨੀ ਜੀ ਆ ਦੁਕਾਨ ਤੋਂ ਜਾਈਦੀ ਚੀਜ਼ ਚੱਕ ਲਿਆਈਦੀ ਆ ਉਹ ਕਈ ਵਾਰੀ ਮਹਿੰਗਾ ਪੈਣ ਲੱਗ ਪੈਂਦਾ ਇਹ ਸਾਰਾ ਸੌਦਾ ਤੇ ਤਨਖਾਹ ਤਾਂ ਜ਼ਿਆਦਾ ਹੁੰਦੀ ਆ ਲੈ ਵੀ ਉੱਥੇ ਪੈਸੇ ਬਹੁਤ ਬਣਦੇ ਆ ਪਰ ਜਿਹੜੇ ਪੈਸੇ ਲੱਗਦੇ ਆ ਉਹਨਾਂ ਦਾ ਕੋਈ ਪਤਾ ਨੀ ਹੁਣ ਮੈਨੂੰ ਲੱਗਦਾ ਕਿ ਸਿਡਨੀ ਦੇ ਵਿੱਚ ਐਵਰੇਜ 45 ਤੋਂ ਲੈ ਕੇ $60 ਤੱਕ ਤਾਂ ਟੋਲ ਹੀ ਲੱਗਦਾ ਹੁਣ ਅਮਰੀਕ ਭਾਜੀ ਇੰਨਾ ਕੁ ਤਾਂ ਲੱਗੇ ਹੀ ਜਾਂਦਾ ਜੇ ਤੁਸੀਂ ਅਵੋਇਡ ਵੀ ਕਰੋ
ਬਿਲਕੁਲ ਬਿਲਕੁਲ ਹੋਰ ਵੀ ਚੀਜ਼ਾਂ ਕਈ ਮਹਿੰਗੀਆਂ ਟੋਲ ਵੀ ਲੱਗਦਾ ਆ ਇੱਥੇ ਇੰਸ਼ੋਰੈਂਸ ਵੀ ਮਹਿੰਗੀ ਆ ਰੈਜ ਵੀ ਮਹਿੰਗੀ ਆ ਕਾਫੀ ਹੋਰ ਚੀਜ਼ਾਂ ਵੀ ਮਹਿੰਗੀਆਂ ਪੈਣੀਆਂ ਤੁਹਾਨੂੰ ਸਿਟੀ ਦੇ ਵਿੱਚ ਰਹਿ ਕੇ ਕਿਉਂਕਿ ਇੱਥੇ ਕ੍ਰਾਈਮ ਰੇਟ ਜ਼ਿਆਦਾ ਹੁੰਦਾ ਇਨਵਾਇਰਮੈਂਟ ਇੰਨਾ ਸਾਫ ਨਹੀਂ ਹੁੰਦਾ ਉਹਦੇ ਨਾਲ ਜਿਹੜੀ ਤੁਹਾਡੀ ਇੰਸ਼ੋਰੈਂਸ ਦੀ ਇੰਸਟਾਲਮੈਂਟ ਆ ਉਹਦੇ ਤੇ ਬੜਾ ਫਰਕ ਪੈਂਦਾ ਤੇ ਜੇਕਰ ਤੁਸੀਂ ਰੀਜਨਲ ਇਲਾਕੇ ਵਿੱਚ ਰਹੋਗੇ ਤਾਂ ਇਹ ਸਾਰੇ ਖਰਚੇ ਘੱਟਦੇ ਵੀ ਆ
ਜੀ ਜੀ ਸੋ ਇਹ ਆਪਣਾ ਆਪਣਾ ਲਾਈਫ ਸਟਾਈਲ ਹੈ ਸੋ ਬੇਨਤੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਸੱਜਣ ਮਿੱਤਰ ਪ੍ਰੋਗਰਾਮ ਸੁਣ ਰਹੇ ਨੇ ਬਾਹਰ ਵੀ ਤੇ ਉਹ ਥੋੜਾ ਰੀਜਨਲ ਇਲਾਕੇ ਚ ਘੁੰਮ ਫਿਰਨ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਜਿਹੜੇ ਜਿੱਥੇ ਨਿਕਲਿਆ ਉੱਥੇ ਜਾਓ ਗੱਲਾਂ ਤੁਸੀਂ ਆਪ ਜਾਓ ਦੇਖੋ ਮੈਂ ਅਕਸਰ ਕਹਿੰਦਾ ਹੁੰਦਾ ਕਿ ਜੇ ਤੁਸੀਂ ਮੂਵ ਕਰਨਾ ਹੈ ਨਾ ਸਾਰੇ ਨੋਟ ਕਰ ਲੈਣ ਕਿਤੇ ਵੀ ਮੂਵ ਕਰਨਾ ਕਿਸੇ ਵੀ ਕੰਮ ਚ ਜਾਣਾ ਤਾਂ 6 ਮਹੀਨੇ ਪਹਿਲਾਂ ਉਸ ਇਲਾਕੇ ਚ ਕੰਮ ਕਰਕੇ ਦੇਖੋ ਆਪ ਚਲ ਜਾਓ ਪਰਿਵਾਰ ਨੂੰ ਬਸ਼ੱਕ ਨਾ ਲੈ ਕੇ ਜਾਓ ਆਪ ਕੰਮ ਕਰਕੇ ਦੇਖੋ ਉਸ ਇੰਡਸਟਰੀ ਚ ਕੰਮ ਕਰਕੇ ਦੇਖੋ ਜੇ ਖੇਤੀਬਾੜੀ ਕਰਨਾ ਚਾਹੁੰਦੇ ਕਿਤੇ ਜੋਬ ਕਰਕੇ ਦੇਖੋ ਫਿਰ ਜਦੋਂ ਜੋਬ ਕਰਨ ਲੱਗ ਪੈਂਦਾ ਨਾ ਬੰਦਾ ਫਿਰ ਉਹਨੂੰ ਪਤਾ ਲੱਗਦਾ ਵੀ ਕੀ ਕੱਢਣ ਪਾਉਣ ਨੂੰ ਹੈ ਜੇ ਕਿਸੇ ਹੋਰ ਵੀ ਜੋਬ ਕਰਨੀ ਹੈ ਪਹਿਲਾਂ ਆਪ
ਜਿਸ ਇਲਾਕੇ ਵਿਚ ਵੀ ਅਮਨਦੀਪ ਤੁਸੀਂ ਜਾਣੇ ਸੋਰੀ ਤੁਹਾਡੀ ਗੱਲ ਕੱਢਦਾ ਮੈਂ ਜਿਸ ਇਲਾਕੇ ਵਿਚ ਵੀ ਤੁਸੀਂ ਜਾਣੇ ਉੱਥੇ ਜਾ ਕੇ ਏਦਾਂ ਨਾ ਕਹਿਣਾ ਬਹੁਤ ਵਧੀਆ ਪਾਕਿਸਤਾਨ ਨੀ ਲੋਕ ਜਾਂਦੇ ਉੱਥੇ ਜਿਹੜੇ ਲੋਕ ਆ ਬਹੁਤ ਫਰੈਂਡਲੀ ਆ ਉਹ ਤਾਂ ਵਧੀਆ ਬਹੁਤ ਆ ਜਾਣੀ ਇਹ ਤਾਂ ਇੰਨੇ ਵਧੀਆ ਲੋਕ ਆ ਜਿੱਦਾਂ ਗਲੇ ਮਿਲਦੇ ਆ ਤੁਹਾਨੂੰ ਇੱਦਾਂ ਸ਼ਾਬਾਸ਼ ਦਿੰਦੇ ਆ ਜਿਸ ਵੇਲੇ ਉੱਥੇ ਦੀ ਇੰਤਜ਼ਾਮੀਆਂ ਨਾਲ ਤੁਹਾਡਾ ਵਾਹ ਪੈਂਦਾ ਨਾ ਕਿਸੇ ਵੀ ਕੰਟਰੀ ਚ ਜਦੋਂ ਤੱਕ ਤੁਹਾਡਾ ਬਿਊਰੋਕ੍ਰੇਸੀ ਨਾਲ ਉੱਥੇ ਵਾਹ ਨੀ ਪੈਂਦਾ ਉਦੋਂ ਤੱਕ ਤੁਸੀਂ ਕੋਈ ਕਮੈਂਟ ਨੀ ਕਰ ਸਕਦੇ ਕਿ ਉਹ ਕੰਟਰੀ ਕਿੱਦਾਂ ਦਾ ਆ ਪ੍ਰਦੇਸ਼ ਕਿੱਦਾਂ ਦਾ ਆ ਉੱਦਾਂ ਜਾਓਗੇ ਤਾਂ ਐਜ ਏ ਟੂਰਿਸਟ ਜਾਓਗੇ ਤਾਂ ਸਭ ਚੰਗਾ ਹੀ ਲੱਗਦਾ ਹੁੰਦਾ ਉਹਦਾ ਤੁਸੀਂ ਡੈਜ਼ਰਟ ਵਿੱਚ ਵੀ ਚਲੇ ਜਾਓ ਤਾਂ ਵੀ ਤੁਹਾਨੂੰ ਚੰਗਾ ਲੱਗਦਾ ਆ ਉਹ ਤਾਂ ਤਫਰੀਹ ਕਰਨ ਗਏ ਹੁੰਦੇ ਤੁਸੀਂ ਆਪਣੀ ਨਾਰਮਲ ਰੈਗੂਲਰ ਲਾਈਫ ਤੋਂ ਇੱਕ ਡੇਵੀਏਸ਼ਨ ਹੁੰਦੀ ਤੁਹਾਡੀ ਉਹ ਡੇਵੀਏਸ਼ਨ ਕਰਕੇ ਤੁਸੀਂ ਜਾਂਦੇ ਆ ਇਰੈਗੂਲਰਲੀ ਕਿਤੇ ਤੇ ਉਹ ਸਾਨੂੰ ਚੰਗਾ ਲੱਗਦਾ ਬਿਲਕੁਲ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਆ ਜੇ ਤੁਸੀਂ ਕਿਸੇ ਥਾਂ ਨੂੰ ਅਜਮਾਣਾ ਆ ਉਹਨੂੰ ਦੇਖਣਾ ਆ ਤਾਂ ਉੱਥੇ ਜਾ ਕੇ ਟੈਂਪਰੇਰੀਲੀ ਜੋਬ ਕਰੋ ਟੈਂਪਰੇਰੀਲੀ ਰਹੋ ਫਿਰ ਉਸ ਤੋਂ ਬਾਅਦ ਫਿਰ ਡਿਸੀਜਨ ਲਓ ਤੁਸੀਂ ਜਾਣਾ ਕਿ ਨਹੀਂ ਆ
ਉੱਥੇ ਪਹੁੰਚਣਾ ਮਤਲਬ ਉੱਥੇ ਰਹਿਣਾ ਜਾਂ ਨਹੀਂ ਹੁਣ ਲੋਕ ਤਾਂ ਡਬਈ ਜਾਂਦੇ ਉੱਥੇ ਸਫਾਰੀ ਤੇ ਜਾਂਦੇ ਰੇਗਿਸਤਾਨ ਜਾਂਦੇ ਉਹਨਾਂ ਨੂੰ ਉਹ ਬਹੁਤ ਚੰਗਾ ਲੱਗਦਾ ਪਰ ਉਹ ਰਹਿਣ ਨੂੰ ਨੀ ਨਾ ਵਧੀਆ ਹੈਗਾ ਸੋ ਇਸ ਕਰਕੇ ਮਤਲਬ ਜਿਹੜੀਆਂ ਚੀਜ਼ਾਂ ਜੰਗਲ ਆ ਜੰਗਲ ਵੀ ਇਸੇ ਤਰ੍ਹਾਂ ਹੀ ਆ ਖੈਰ ਸਾਡੇ ਨਾਲ ਪ੍ਰੀਤ ਸਿੱਧੂ ਬ੍ਰਿਸਬਨ ਤੋਂ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਪੋਡਕਾਸਟ ਤੇ ਪ੍ਰੋਗਰਾਮ ਸੁਣਦੇ ਯੂਜਲੀ ਤੇ ਅੱਜ ਕਹਿੰਦੇ ਮੇਰਾ ਬਰਥਡੇ ਹੈ ਤੇ ਆਈ ਵਾਂਟ ਟੂ ਸਟਾਰਟ ਮਾਈ ਡੇ ਵਿਦ ਮਾਈ ਫੇਵਰੇਟ ਟਾਕ ਸ਼ੋ ਸੋ ਲਿਸਨਿੰਗ ਲਾਈਵ ਬਹੁਤ ਚੰਗਾ ਲੱਗ ਰਿਹਾ ਬਾਈ ਜੀ ਦੇਖੋ ਜੀ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜਨਮ ਦਿਨ ਦੀਆਂ ਤੇ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਤੁਹਾਨੂੰ ਲੰਬੀ ਉਮਰ ਤੰਦਰੁਸਤ ਉਮਰ ਬਖਸ਼ੇ ਤੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਹਮੇਸ਼ਾ। ਸੋ ਸਭ ਦੀਆਂ ਅਸੀਸਾਂ ਤੁਹਾਡੇ ਨਾਲ ਨੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਰੋਬਿਨ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਤੁਹਾਨੂੰ ਸਾਊਂਡ ਕਲਾਊਡ ਤੇ ਸੁਣਦਾ ਤੇ ਕਾਂਟ ਸਟੋਪ ਮਾਈ ਸੈਲਫ ਟੂ ਡਾਊਨਲੋਡ ਹਰਮਨ ਐਪ ਰੇਡੀਓ ਨਾਓ। ਹੁਣ ਕਹਿੰਦੇ ਮੈਂ ਉਹਦੇ ਰਾਹੀਂ ਸੁਣਦਾ, ਇੰਦਰਦੀਪ ਸਿੰਘ। ਹਾਂਜੀ, ਮੈਂ ਬਹੁਤ ਬਹੁਤ ਧੰਨਵਾਦ ਜੀ ਰੋਬਿਨ ਜੀ, ਇੰਦਰਦੀਪ। ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਹਰਮਨ ਰੇਡੀਓ ਦੀ ਆਪਣੀ ਐਪ ਡਾਊਨਲੋਡ ਕਰੋ ਤੇ ਉਸਦੇ ਰਾਹੀਂ ਸੁਣੋ, ਤਾਂ ਉਸਦੇ ਵਿੱਚ ਵਧੀਆ ਐਕਸਪੀਰੀਅੰਸ ਤੁਸੀਂ ਲੈ ਸਕਦੇ ਹੋ। ਬਹੁਤ ਸਾਰੇ ਫੀਚਰ ਉਸਦੇ ਵਿੱਚ ਨਵੇਂ ਐਡ ਹੁੰਦੇ ਰਹਿੰਦੇ ਨੇ। ਤੇ ਅਮਰੀਕ ਭਾਜੀ ਪਾਠ ਵੀ ਚੱਲ ਰਿਹਾ ਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਜਿਹੜੇ ਨੇ ਉਹ ਇਸਦਾ ਲਾਹਾ ਲੈ ਰਹੇ ਨੇ। ਤੇ ਤੁਸੀਂ ਵੀ ਸ਼ੁਰੂ ਕੀਤਾ ਸੀ ਪਾਠ ਤੇ ਮੈਨੂੰ ਲੱਗਦਾ ਕਿ ਦੁਬਾਰਾ ਕਰੋਗੇ ਹੁਣ।
ਅਮਨੀਤ, ਮੈਂ ਪਾਠ ਤੇ ਬਿਲਕੁਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੜ੍ਹਨ ਦੇ ਅਖੀਰ ਤੇ ਆ ਗਿਆ, ਜਿਹਦਾ ਕਾਫੀ ਥੋੜੇ ਅੰਗ ਰਹਿੰਦੇ ਆ ਤੇ ਉਹ ਅੱਜ ਜਾਂ ਕੱਲ ਪੂਰੇ ਹੋਣਗੇ। ਤੇ ਉਸ ਤੋਂ ਬਾਅਦ ਫੇਰ ਮੈਂ ਜਿਹੜਾ ਤੁਹਾਡਾ ਪ੍ਰੋਜੈਕਟ ਚੱਲਿਆ ਹੈ ਨਾ, ਉਹਦੀਆਂ ਕੜੀਆਂ ਸ਼ੁਰੂ ਸੁਣਨੀਆਂ ਸ਼ੁਰੂ ਕਰਾਂਗਾ। ਇੱਕ ਬਹੁਤ ਸੋਹਣਾ ਤੇ ਚੱਜਾ ਉਪਰਾਲਾ ਅਮਨਦੀਪ ਚੱਲ ਰਿਹਾ ਹਰਮਨ ਰੇਡੀਓ ਤੇ, ਤੇ ਇਹਦੀ ਸ਼ਲਾਘਾ ਵੀ ਲੋਕ ਕਰ ਰਹੇ ਆ ਤੇ ਇਹਦੇ ਨਾਲ ਜੁੜ ਵੀ ਰਹੇ ਆ। ਚੰਗਾ ਲੱਗਦਾ ਜੇ ਹਜ਼ਾਰਾਂ ਦੀ ਗਿਣਤੀ ਵਿੱਚ ਤੁਹਾਨੂੰ ਫੋਨ ਆਉਂਦੇ ਆ ਜਾਂ ਤੁਹਾਨੂੰ ਈਮੇਲਸ ਆਉਣੀਆਂ ਕਿ ਤੁਹਾਡੇ ਜਿਹੜੇ ਐਫਰਟਸ ਆ ਜਿਹੜੇ ਢਿੱਲੋਂ ਸਾਹਿਬ ਕਰ ਰਹੇ ਆ ਮਹਿਤਾ ਚੌਕ ਤੋਂ, ਉਹਨੂੰ ਉਹਦੀ ਸ਼ਲਾਘਾ ਕਰ ਰਹੇ ਲੋਕ ਤੇ ਬਹੁਤ ਵਧੀਆ ਲੱਗਦਾ, ਬਹੁਤ ਵਧੀਆ ਚੀਜ਼ ਆ। ਤੇ ਇਹਦੇ ਨਾਲ ਅਮਨਦੀਪ ਤੁਸੀਂ ਜੋੜਦੇ ਨੀ, ਮੈਨੂੰ ਇੱਕ ਤੁਹਾਡੀ ਗੱਲ ਬਹੁਤ ਚੰਗੀ ਲੱਗੀ ਸੀ, ਉਹਦੇ ਸਾਰੀਆਂ ਗੱਲਾਂ ਚੰਗੀਆਂ ਹੋਣੀਆਂ, ਦੋ ਚਾਰ ਛੱਡ ਕੇ। ਉਹ ਇਹ ਕਿ ਤੁਸੀਂ ਕਿਹਾ ਸੀ ਵੀ ਹਰਮਨ ਰੇਡੀਓ ਨੂੰ ਕੋਈ ਪੈਸੇ ਦੀ ਲੋੜ ਨਹੀਂ ਹੈ, ਤੁਸੀਂ ਇਹਨੂੰ ਨੀ ਪੈਸਾ ਦੇਣਾ। ਜਿਹੜੇ ਤੁਸੀਂ ਕੋਈ ਵੀ ਆਪਣਾ ਦਸਵੰਦ ਕੱਢਦੇ ਆ ਜਾਂ ਜਿਸ ਵੇਲੇ ਤੁਸੀਂ ਪਾਠ ਸੁਣਦੇ ਆ, ਜੋ ਵੀ ਤੁਸੀਂ ਭੇਟਾ ਪੇਸ਼ ਕਰਦੇ ਆ, ਉਹਨੂੰ ਕਲੈਕਸ਼ਨ ਉਹਦੀ ਕਰੀ ਜਾਓ ਤੇ ਬਾਅਦ ਵਿੱਚ ਜਿਹੜੇ ਲੋਕਲ ਧਾਰਮਿਕ ਸਥਾਨ ਹੈ ਉਹਦੇ ਵਿੱਚ ਦੇ ਦਿਓ
ਜੀ। ਦੇਖੋ ਦੇਖੋ ਇਹੀ ਮੇਨ ਮੁੱਦਾ, ਇਹੀ ਮੇਨ ਮਕਸਦ ਹੈ ਜਿਹੜੀ ਗੁਰਬਾਣੀ ਨੂੰ ਨਾ ਜਿੱਦਾਂ ਵੇਚ ਨਹੀਂ ਸਕਦੇ, ਯੂ ਕਾਂਟ ਸੈਲ ਇਟ। ਹੁਣ ਤੁਸੀਂ ਦੇਖਿਆ ਹੋਣਾ ਕਿ ਸਾਡੇ ਜਿਹੜੇ ਗੁਰਬਾਣੀ ਵਿਚਾਰ ਪ੍ਰੋਗਰਾਮ ਹੈ ਉਹਦਾ ਕੋਈ ਸਪੋਂਸਰ ਨਹੀਂ ਹੈਗਾ, ਅੱਜ ਤੱਕ ਸਪੋਂਸਰ ਨਹੀਂ ਹੈਗਾ, ਹਨਾ, ਤੇ ਹੁਣ ਵੀ ਨਹੀਂ ਹੈਗਾ, ਕਿਉਂਕਿ ਸਾਡਾ ਮਨਸ਼ਾ ਜਿਹੜਾ ਆ ਉਹ ਪੈਸੇ ਕਮਾਉਣ ਦਾ ਨਹੀਂ ਹੈਗਾ, ਰੇਡੀਓ ਦੇ ਰਾਹੀਂ ਵੀ, ਵੈਸੇ ਜਨਰਲ ਵੀ ਹੈ ਨੀ ਰੇਡੀਓ ਰਾਹੀਂ, ਪਰ ਖਾਸ ਕਰਕੇ ਗੁਰਬਾਣੀ। ਤੇ ਅਸੀਂ ਤਕਰੀਬਨ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਵੱਲੋਂ ਅਸੀਂ ਕੋਲੋਂ ਸਪੈਂਡ ਕਰਦੇ ਹਾਂ ਪੈਸਾ ਵੀ ਟਾਈਮ ਵੀ। ਤੇ ਤੁਸੀਂ ਦੇਖਿਆ ਹੋਣਾ ਕਿ ਅਕਸਰ ਦੁਨੀਆਂ ਦੇ ਵਿੱਚ ਜਿੰਨੇ ਰੇਡੀਓ ਚੱਲਦੇ ਨੇ, ਟੀਵੀ ਚੱਲਦੇ ਨੇ, ਖਾਸ ਕਰਕੇ ਸਿੱਖਾਂ ਨੂੰ ਇਹ ਬਹੁਤ ਵੱਡੀ ਪ੍ਰੋਬਲਮ ਹੈ ਕਿ ਉਹ ਗੁਰਬਾਣੀ ਦੇ ਨਾਂ ਤੇ ਪੈਸੇ ਹੀ ਮੰਗੇ ਜਾ ਰਹੇ ਆ, ਮਤਲਬ ਧਰਮ ਦੇ ਨਾਂ ਤੇ ਪੈਸੇ ਹੀ ਮੰਗੇ, ਪੈਸੇ ਦੇ ਦਿਓ ਸਾਨੂੰ, ਉਹ ਦੇ ਦਿਓ ਸਾਨੂੰ, ਆਹ ਇਹਨੂੰ ਸਪੋਂਸਰ ਕਰ ਦਿਓ, ਉਹਨੇ ਇੰਨੇ ਦੀ ਅਰਦਾਸ ਕਰਾਤੀ, ਉਹਨੇ ਇੰਨੇ ਦੀ ਕਰਾਤੀ, ਮਤਲਬ ਉਹ ਬਿਲਕੁਲ ਹੀ ਚੰਗਾ ਨਹੀਂ, ਬਿਲਕੁਲ ਵਿਰੋਧਾਭਾਸ ਹੈ ਜੋ ਸਾਡੀ ਫਿਲੋਸਫੀ ਹੈ, ਜੋ ਸਾਡਾ ਧਰਮ ਹੈ ਉਹਦੇ ਬਿਲਕੁਲ ਹੀ ਉਲਟ ਹੈ, ਹਨਾ, ਇਹ ਹੋਰ ਵੀ ਕਰਦੇ ਨੇ, ਹਨਾ। ਸੋ ਇਸ ਕਰਕੇ ਨਾ ਮਤਲਬ ਇਹ ਜਿਹੜੇ ਜਿਹੜੇ ਵਰਤਾਰੇ ਆ ਇਹ ਰੋਂਗ ਹੈ, ਅਸੀਂ ਇੱਕ ਨਵੀਂ ਚੀਜ਼ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਹੈਗੀ ਤਾਂ ਇਹ ਵੈਸੇ ਬਹੁਤ ਪੁਰਾਣੀ ਆ ਪਰ ਇਹ ਪਹਿਲਾਂ ਹੀ ਇੱਦਾਂ ਹੋਣੀ ਚਾਹੀਦੀ ਆ। ਤੇ ਦੂਜੀ ਗੱਲ ਅਮਰੀਕ ਭਾਜੀ, ਹੁਣ ਆਪਣੇ ਕੋਲ ਜਿੱਦਾਂ ਆਪਾਂ ਰਿੱਕੀ ਨੂੰ ਵੀ ਲਾਉਣਾ ਥੋੜੀ ਦੇਰ ਬਾਅਦ, ਤੇ ਇੱਕ ਨਾ ਆਪਾਂ ਬਹੁਤ ਦੇਰ ਤੋਂ ਕ੍ਰਿਟੀਕਲ ਹੈ ਚੈਰਿਟੀਜ਼ ਦੇ ਬਾਰੇ ਕਿ ਲੋਕੀ ਐਨ ਜੀ ਓ ਬਣਾਉਂਦੇ ਨੇ, ਪੈਸੇ ਇਕੱਠੇ ਕਰਦੇ ਨੇ, ਇੰਡੀਆ ਨੂੰ ਪੈਸੇ ਭੇਜੀ ਜਾਂਦੇ ਨੇ, ਹਨਾ, ਉਹ ਉੱਥੇ ਇਮੋਸ਼ਨਲ ਹੋਈ ਜਾਂਦੇ ਨੇ, ਉਹ ਲਓ ਜੀ ਆਹ ਬਿਮਾਰ ਹੋ ਗਿਆ ਇਹਨੂੰ ਪੈਸੇ ਭੇਜ ਦਿਓ, ਸਾਡਾ ਫਰਜ਼ ਬਣਦਾ ਜੀ ਆਹ ਬਣਦਾ, ਉਹ ਇੰਡੀਆ ਦੇ ਵਿੱਚ ਧੰਦਾ ਚੱਲ ਪਿਆ ਹੈ ਬਹੁਤ ਵੱਡਾ, ਪਹਿਲਾਂ ਵੀ ਸੀਗਾ ਉੱਦਾਂ ਪਰ ਹੁਣ ਬਹੁਤ ਵੱਡਾ ਧੰਦਾ ਚੱਲ ਪਿਆ ਆ, ਹੁਣ ਉਹ ਖੁਲਾਸੇ ਹੋ ਰਹੇ ਨੇ ਵੀ ਕਰਪਸ਼ਨ ਦੇ ਕੇਸ ਮੂਹਰੇ ਆ ਰਹੇ ਨੇ, ਕਿ ਈਵਨ ਵੱਡੀਆਂ ਵੱਡੀਆਂ ਜਿਹੜੀਆਂ ਚੈਰਿਟੀਜ਼ ਆ ਉਹਨਾਂ ਤੇ ਵੀ ਦੋਸ਼ ਲੱਗੇ ਨੇ ਕਿ ਉਹ ਹਿਸਾਬ ਕਿਤਾਬ ਨਹੀਂ ਦੇ ਰਹੇ, ਪਬਲਿਕ ਹੈ ਨਹੀਂ, ਉਹ ਆਪ ਐਸ਼ ਪ੍ਰਸਤੀ ਕਰਦੇ ਨੇ, ਹਨਾ, ਤੇ ਉਹ ਪੈਸਾ ਲੱਗਿਆ ਕਿੱਥੇ ਪਤਾ ਹੀ ਨਹੀਂ ਹੈਗਾ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਅਮਨਦੀਪ, ਮੇਰਾ ਤਾਂ ਵਿਚਾਰ ਹੈ ਵੀ ਜਿਹੜੀ ਚੈਰਿਟੀਜ਼ ਹੈ ਨਾ, ਇਹ ਚਲੋ ਇੱਥੇ ਦੀ ਜਿਹੜੀ ਪੋਜ਼ਿਟਿਵ ਚੈਰਿਟੀਜ਼ ਹੋ ਗਈਆਂ ਜਾਂ ਡਿਵੈਲਪ ਕੰਟਰੀ ਦੀ ਚੈਰਿਟੀਜ਼ ਐਸਟੈਬਲਿਸ਼ ਹੈ ਉਹ ਤਾਂ ਚਲੋ ਠੀਕ ਹੋਣਗੀਆਂ ਉਹ, ਪਰ ਜਿਹੜੀਆਂ ਜਿੱਦਾਂ ਹੁਣ ਕੋਈ ਵੀ ਘਟਨਾ ਵਾਪਰਦੀ ਹੈ, ਕੋਵਿਡ-19 ਹੁਣ ਹੋ ਰਿਹਾ, ਇਹਦੇ ਤੇ ਲੋਕ ਬਹੁਤ ਪੈਸਾ ਇਕੱਠਾ ਕਰ ਰਹੇ ਆ। ਇਸ ਵੇਲੇ ਕੋਈ ਡਰਾਸਟਿਕ ਇਵੈਂਟ ਹੁੰਦੀ ਹੈ ਜਿੱਦਾਂ ਕੋਈ ਅਰਥਕੁਏਕ ਆ ਜਾਂਦਾ ਹੈ ਜਾਂ ਫਲੱਡਿੰਗ ਹੋ ਜਾਂਦੀ ਪੰਜਾਬ ਦੇ ਵਿੱਚ ਜਾਂ ਹੋਰ ਕਿਤੇ ਵੀ, ਉਹਦੇ ਉਹਦੀ ਆੜ ਦੇ ਵਿੱਚ ਕਈ ਮਾਸ਼ਰੂਮ ਆਰਗੇਨਾਈਜੇਸ਼ਨ ਜਿਹੜੀਆਂ ਉਹ ਉੱਠ ਖੜਦੀਆਂ ਤੇ ਉਹ ਪੈਸਾ ਇਕੱਠਾ ਕਰਨ ਲੱਗ ਪੈਂਦੀਆਂ, ਉਹਦਾ ਕੋਈ ਹਿਸਾਬ ਕਿਤਾਬ ਹੁੰਦਾ ਹੀ ਨਹੀਂ ਹੈ। ਤੇ ਇਹ ਇਹ ਮੇਰੇ ਖਿਆਲ ਦੇ ਵਿੱਚ ਇੱਦਾਂ ਹੋ ਰਿਹਾ ਆ, ਬਹੁਤ ਕੁਛ ਹੋ ਰਿਹਾ, ਗੋਰਖ ਧੰਦਾ ਇਹਨੂੰ ਤੁਸੀਂ ਕਹਿ ਸਕਦੇ ਆ, ਜਿਹੜਾ ਕਿ ਤੁਹਾਨੂੰ ਦਿਸਦਾ ਵੀ ਆ, ਫਿਰ ਵੀ ਤੁਸੀਂ ਇਸ ਗੋਰਖ ਧੰਦੇ ਵਿੱਚ ਸ਼ਾਮਿਲ ਹੁੰਦੇ ਆ ਤਾਂ ਬਹੁਤ ਜ਼ਿਆਦਾ ਲੋਕ ਇਹਦੇ ਵਿੱਚ ਇੰਗੇਜ ਹੋ ਜਾਂਦੇ, ਉਡੀਕਦੇ ਰਹਿੰਦੇ ਆ ਕਿ ਕੋਈ ਨਾ ਕੋਈ ਕੈਟਾਸਟ੍ਰੋਫਿਕ ਕੰਡੀਸ਼ਨ ਆਣ ਤੇ ਉਹਦਾ ਫਾਇਦਾ ਉਠਾ ਕੇ ਫਿਰ ਅਸੀਂ ਪੈਸਾ ਵਗੈਰਾ ਇਕੱਠਾ ਕਰੀਏ ਜਾਂ ਡੋਨੇਸ਼ਨ ਤੇ ਲੋਕਾਂ ਨੂੰ ਲਾਈਏ। ਏਦਾਂ ਹੁੰਦਾ ਹੈ, ਬਹੁਤ ਕੁਛ ਹੋ ਰਿਹਾ, ਇਹ ਗਲਤ ਹੋ ਰਿਹਾ ਮਨਦੀਪ, ਇਹਦੇ ਤੇ ਕੋਈ ਜ਼ਿਆਦਾ ਬਹੁਤਾ ਕੰਟਰੋਲ ਵੀ ਨਹੀਂ ਹੈ। ਹਾਲਾਂਕਿ ਇੰਡੀਆ ਚ ਘੱਟ ਹੁੰਦਾ ਹੋਊਗਾ, ਲੇਕਿਨ ਇੰਡੀਅਨ ਜਿਹੜੇ ਆ ਉਹ ਬਾਹਰਲੇ ਲੋਕਾਂ ਦਾ ਸਹਾਰਾ ਲੈ ਕੇ, ਜਿਹੜੇ ਮਿੱਟੀ ਬਤਨਾਨੀ ਨੂੰ ਬਹੁਤ ਪਸੰਦ ਕਰਦੇ ਆ, ਉਹਨਾਂ ਦਾ ਸਹਾਰਾ ਲੈ ਕੇ ਨਾ ਇਹਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰ ਰਹੇ। ਇੱਦਾਂ ਹੋ ਰਿਹਾ, ਬਹੁਤ ਹੋ ਰਿਹਾ, ਇੱਥੇ ਵੀ ਸਿਡਨੀ ਵਿੱਚ ਵੀ ਹੋ ਰਿਹਾ ਜਾਂ ਹੋਰ ਆਸਟ੍ਰੇਲੀਆ ਵਿੱਚ ਹੋ ਰਿਹਾ, ਉਹ ਤੁਹਾਨੂੰ ਤਾਂ ਖੈਰ ਜ਼ਿਆਦਾ ਪਤਾ ਹੋਊਗਾ। ਪਰ ਜੇ ਉਹ ਕੁਛ ਵੀ ਹੋ ਰਿਹਾ ਆ, ਸਾਨੂੰ ਨਾ ਇਹ ਜੇ ਤੁਸੀਂ ਕਿਸੇ ਨੂੰ ਪੈਸੇ ਦੇਣੇ ਵੀ ਆ ਤੇ ਉਹਦੇ ਨਾਲ ਮੇਰੇ ਖਿਆਲ ਚ ਆਪਣੇ ਸਰਕਲ ਵਿੱਚ ਅਗਰ ਕੋਈ ਜੈਨੂਇਨ ਕੇਸ ਹੈਗਾ ਤਾਂ ਉਹਨੂੰ ਦਿਓ। ਵੈਸੇ ਤਾਂ ਜਿਸ ਵੇਲੇ ਤੁਸੀਂ ਕਿਸੇ ਨੂੰ ਅਸਿਸਟ ਕਰਦੇ ਆ ਨਾ ਤੇ ਉਸ ਵੇਲੇ ਤੁਸੀਂ ਉਹਨੂੰ ਐਕਸਪਲੋਇਟ ਹੀ ਕਰ ਰਹੇ ਹੁੰਦੇ ਆ, ਤੁਸੀਂ ਰਿਸ਼ਤੇਦਾਰਾਂ ਨੂੰ ਤੁਸੀਂ ਅਸਿਸਟ ਕਰਦੇ ਆ, ਡੋਨੇਸ਼ਨ ਦਿੰਦੇ ਆ, ਉਹਨਾਂ ਨੂੰ ਪੈਸੇ ਭੇਜਦੇ ਆ, ਐਕਚੁਅਲੀ ਯੂ ਆਰ ਡੀਸਕਿਲਿੰਗ ਦੈਮ, ਉਹਨਾਂ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਕੰਮ ਨੀ ਫੇ ਕਰਦੇ, ਉਹ ਲੱਗ ਜਾਂਦੇ ਇਸ ਗੱਲ ਤੇ। ਤੇ ਏਦਾਂ ਹੀ ਆ ਜਿਹੜੇ ਹੁਣ ਚੈਰਿਟੀ ਵਾਲੇ ਆ, ਇਹ ਵੀ ਜਿੱਦਾਂ ਹੁਣ ਪੈਸੇ ਇਕੱਠੇ ਕਰਨ ਤੇ ਕਈ ਵਾਰੀ ਲੱਗ ਜਾਂਦੇ ਆ, ਫਿਰ ਜਿਸ ਵੇਲੇ ਲੱਗ ਗਏ ਫਿਰ ਉਹਨਾਂ ਦਾ ਸੁਭਾਅ ਬਣ ਜਾਂਦਾ,
ਮੁਹਿੰਮ ਚਲਾਈ ਸੀਗੀ ਜਾਣੀ ਕਿ ਗੋਲਕ ਨੂੰ ਨਿੰਦਣ ਦੀ, ਗੁਰੂ ਦੀ ਗੋਲਕ ਜਿਹੜੀ ਆ ਉਹ ਨਿੰਦਣੀ ਆ, ਉਹ ਚ ਨਾ ਪੈਸੇ ਪਾਓ। ਮੈਂ ਤੁਹਾਨੂੰ ਮੈਂ ਬਹੁਤ ਵਾਰੀ ਕਲੀਅਰ ਕੀਤਾ, ਇੱਕ ਵਾਰੀ ਫੇਰ ਕਰ ਦਿੰਦੇ ਕਿ ਲੰਗਰ ਤੇ ਗੁਰੂ ਦੀ ਗੋਲਕ ਜਿਹੜੇ ਆ ਉਹ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਦੋ ਬਹੁਤ ਵੱਡੇ ਕੋਨਸੈਪਟ ਨੇ, ਔਰ ਸ਼ੁਰੂਆਤ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਆ, ਫਿਰ ਅੰਗਦ ਪਾਤਸ਼ਾਹ ਨੇ ਕੀਤੀ ਆ, ਪਰ ਇਸ ਨੂੰ ਸਿਸਟਮੈਟਿਕ, ਇਸ ਨੂੰ ਨਿਯਮਬੱਧ ਜਿਹੜਾ ਆ ਦੋਨਾਂ ਹੀ ਕੋਨਸੈਪਟ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੀਤਾ, ਗੁਰੂ ਕੀ ਗੋਲਕ ਤੇ ਗੁਰੂ ਕਾ ਲੰਗਰ। ਔਰ ਉਹਦੇ ਵਿੱਚ ਅਕਬਰ ਵਰਗੇ ਬਾਦਸ਼ਾਹ ਵੀ ਉਹਨਾਂ ਨੇ ਲੰਗਰ ਪੰਗਤ ਦੇ ਵਿੱਚ ਬੈਠ ਕੇ ਖਵਾਇਆ ਉਹਨਾਂ ਨੂੰ। ਗੁਰੂ ਦੀ ਗੋਲਕ ਦਾ ਇਹ ਹੈ ਕਿ ਗੁਰੂ ਦੀ ਗੋਲਕ ਦੇ ਵਿੱਚੋਂ ਸੋਨੇ ਦੀਆਂ ਮੋਹਰਾਂ ਵੀ ਵੰਡੀਆਂ ਲੋੜਵੰਦਾਂ ਨੂੰ, ਇੱਦਾਂ ਨਹੀਂ ਵੀ ਜਿਹੜਾ ਮਤਲਬ ਜੇ ਕੋਈ ਆਉਂਦਾ ਸੀਗਾ ਉਹਨੂੰ ਵੀ ਦੇ ਦਿੰਦੇ, ਜਿਹਨੂੰ ਉਹਨੂੰ ਕਹਿੰਦੇ ਸੀਗੇ, ਇੱਦਾਂ ਨਹੀਂ ਸੀਗਾ ਵੀ ਹਰੇਕ ਬੰਦੇ ਨੂੰ ਆ ਕੇ ਮੋਹਰ ਦੇ ਦਿੱਤੀ। ਉਹ ਦੇਖਦੇ ਸੀ ਵੀ ਇਹ ਕਿਰਤੀ ਆ, ਮਿਹਨਤ ਕਰਦਾ, ਇਹਦੇ ਕੋਲ ਸਰਮਾਇਆ ਹੈ ਨਹੀਂ, ਉਹ ਉਹਨੂੰ ਸੋਨੇ ਦੀ ਮੋਹਰ ਦੇ ਦਿੰਦੇ ਸੀ ਵੀ ਤੂੰ ਆਪਣਾ ਕੰਮ ਕਰ ਲੈ ਸ਼ੁਰੂ ਜਾ ਕੇ, ਠੀਕ ਹੈ, ਕੋਈ ਆਹ ਲੈ ਲਾ। ਉਹ ਜੋ ਖਜ਼ਾਨੇ ਚ ਆਉਂਦਾ ਸੀ ਉਹ ਮੁੜ ਕੇ ਸੋਸਾਇਟੀ ਦੇ ਵਿੱਚ ਪਾਈ ਜਾਂਦੇ ਸੀ। ਇਹੀ ਕੋਨਸੈਪਟ SGPC ਦਾ ਕਿ ਖਜ਼ਾਨੇ ਚ ਆਉਂਦਾ ਪੈਸਾ, ਉਹਦੇ ਹਸਪਤਾਲਾਂ ਰਾਹੀਂ, ਜੋਬਸ ਰਾਹੀਂ, ਸਾਰਾ ਕੁਛ ਉਹ ਵਾਪਸ ਸੋਸਾਇਟੀ ਦੇ ਵਿੱਚ ਸਕੂਲਾਂ ਕਾਲਜਾਂ ਰਾਹੀਂ ਜਾਈ ਜਾਂਦਾ ਹੈ। ਇਹ ਫਲੋ ਹੋਣਾ ਚਾਹੀਦਾ। ਹੁਣ ਇਸ ਕੋਨਸੈਪਟ ਨੂੰ ਨਿੰਦ ਕੇ ਝੂਠ ਤੂਫਾਨ ਮਾਰ ਮਾਰ ਕੇ, ਉਹ ਜੀ ਇਹ ਗੋਲਕ ਚੋਰ ਹੈ, ਜੀ ਆਹ ਚੋਰ ਹੈ, ਵਿਦੇਸ਼ਾਂ ਦੇ ਵਿੱਚ ਕਿੰਨੇ ਗੁਰਦੁਆਰੇ ਬਣੇ ਨੇ, ਕਿੱਦਾਂ ਬਣੇ ਨੇ, ਗੋਲਕ ਦੇ ਨਾਲ ਹੀ ਬਣੇ ਆ, ਕਿੰਨੇ ਲੰਗਰ ਚੱਲ ਰਹੇ ਨੇ, ਉਹ ਗੋਲਕ ਚੋਂ ਹੀ ਚੱਲ ਰਹੇ ਨੇ। ਅਸਲ ਦੇ ਵਿੱਚ ਕੀ ਹੈ, ਇਹ ਜਿਹੜੇ ਬੰਦੇ ਆ ਇਹਨੂੰ ਪ੍ਰਾਈਵੇਟਾਈਜ਼ ਕਰਨਾ ਚਾਹੁੰਦੇ ਆ ਇਹ ਸਾਰੇ ਕੋਨਸੈਪਟ ਨੂੰ, ਕਿ ਨਹੀਂ ਇਹ ਜਿਹੜੇ ਧਰਮ ਸਥਾਨ ਹੈ ਜਾਂ ਗੁਰਦੁਆਰੇ ਆ ਇਹ ਇੱਥੇ ਤਾਂ ਚੋਰ ਬੈਠੇ ਆ ਸਾਰੇ, ਅਸੀਂ ਚਤਾਰ ਆ, ਬਸ ਸਾਨੂੰ ਦਿਓ ਤੁਸੀਂ, ਅਸੀਂ ਡਾਇਰੈਕਟ ਜਾ ਕੇ ਸੇਵਾ ਕਰਾਂਗੇ। ਹੁਣ ਕੀ ਹੋ ਗਿਆ, ਜਿਹੜੇ ਲੋਕ ਇਹਨਾਂ ਦੀਆਂ ਗੱਲਾਂ ਚ ਆ ਗਏ, ਜਿਹੜੇ ਲੋਕਾਂ ਨੇ ਇਹਨਾਂ ਦੀਆਂ ਗੱਲਾਂ ਸੁਣ ਲਈਆਂ ਆ ਗਏ, ਉਹਨਾਂ ਨੂੰ ਗੁਰੂ ਸਾਹਿਬ ਦਾ ਕੋਨਸੈਪਟ ਭੁਲਾ ਦਿੱਤਾ ਇਹਨਾਂ ਲੋਕਾਂ ਨੇ, ਹੁਣ ਉਹ ਲੋਕ ਪੈਸੇ ਦਿੰਦੇ ਨੇ, ਉਹਨੇ ਗੁਰਦੁਆਰੇ ਨਹੀਂ ਦੇਣੇ, ਉਹ ਮੇਰੇ ਸਾਹਮਣੇ ਇਹੋ ਜਿਹੇ ਬੰਦੇ ਮੈਂ ਜਾਣਦਾ ਨਹੀਂ ਜੀ, ਅਸੀਂ ਤਾਂ 10 ਸੈਂਟ ਨਾਲ ਮੱਥਾ ਟੇਕੀ ਦਾ ਤੇ $40 ਦਾ ਖਾ ਕੇ ਜਾਂਦੇ ਨੇ ਉੱਥੋਂ, ਹਨਾ, ਤੇ ਅਸੀਂ ਤਾਂ ਜੀ ਪੈਸੇ ਸਿੱਧੇ ਦੇਈਦੇ ਆ, ਸੇਵਾ ਉੱਥੇ ਕਰਾਈ ਦੀ ਜਿੱਥੇ ਲੋੜ ਹੈ, ਜਿਹਨੂੰ ਲੋੜ ਹੈ। ਹੁਣ ਉਹੀ ਲੋਕੀ ਲੁੱਟ ਹੋ ਰਹੇ ਨੇ ਜਿਹੜੇ ਗੁਰੂ ਦੀ ਗੋਲਕ ਨਾਲ ਜੁੜੇ ਹੋਏ ਨੇ ਨਾ, ਆਪਣੇ ਨੀਅਰੈਸਟ ਗੁਰਦੁਆਰਾ। ਅਸੀਂ ਸਾਡੇ ਪਾਠ ਦਾ ਵੀ ਇਹੀ ਕੋਨਸੈਪਟ ਹੈ ਕਿ ਜਿਹੜਾ ਤੁਹਾਡਾ ਨੇੜੇ ਤੋਂ ਨੇੜੇ ਗੁਰਦੁਆਰਾ ਹੈ ਤੁਸੀਂ ਉਹਦੀ ਸਪੋਰਟ ਕਰੋ, ਜਾ ਕੇ ਉੱਥੋਂ ਹੀ ਲੰਗਰ ਚੱਲਣਾ ਆ, ਉੱਥੇ ਹੀ ਸਾਨੂੰ ਜੇ ਲੰਗਰ ਦੀ ਲੋੜ ਹੈ ਉੱਥੋਂ ਹੀ ਮਿਲਣਾ ਆ, ਸਾਨੂੰ ਕੱਪੜੇ ਦੀ ਲੋੜ ਹੈ ਉੱਥੋਂ ਹੀ ਮਿਲਣਾ ਆ, ਉੱਥੇ ਹੀ ਸਾਨੂੰ ਸ਼ਾਂਤੀ ਮਿਲਣੀ ਆ, ਕਿਸੇ ਨੂੰ ਵੀ, ਸਾਨੂੰ ਨਹੀਂ ਕਿਸੇ ਨੂੰ ਵੀ। ਸੋ ਉਹ ਇੱਕ ਡਿਸਟ੍ਰੀਬਿਊਸ਼ਨ ਸੈਂਟਰ ਹੈ, ਸੇ ਆਪਾਂ ਉਹਨੂੰ ਹੀ ਪ੍ਰਫੁੱਲਤ ਕਰੀਏ, ਉੱਥੇ ਹੀ ਦਈਏ। ਹਾਂ, ਰੇਅਰ ਕੇਸਿਸ ਦੇ ਵਿੱਚ ਮੈਂ ਇਹ ਕਹਿੰਦਾ ਆ ਕਿ ਸਾਡੇ ਸਰਕਲ ਦੇ ਵਿੱਚ ਤੁਹਾਨੂੰ ਕੋਈ ਲੱਗਦਾ ਆ ਕਿ ਉਸ ਚੀਜ਼ ਉਸ ਬੰਦੇ ਨੂੰ ਲੋੜ ਹੈ ਤਾਂ ਉਹਨੂੰ ਮੰਗਣ ਦੀ ਲੋੜ ਨਾ ਪਵੇ, ਤੁਹਾਨੂੰ ਆਪੇ ਹੀ ਪਤਾ ਹੋਣਾ ਚਾਹੀਦਾ ਵੀ ਮੈਂ ਉਹਦੀ ਮਦਦ ਕਰਨੀ ਆ। ਜਿਸ ਤਰ੍ਹਾਂ ਪਹਿਲਾਂ ਪੁਰਾਣੇ ਟਾਈਮ ਚ ਇੱਦਾਂ ਹੁੰਦਾ ਸੀ ਨਾ ਅਮਰੀਕ ਭਾਜੀ, ਵੀ ਜੇ ਹੁਣ ਸਾਡਾ ਭਾਈ ਬਣਦਾ ਕੋਈ ਆ ਕੇ ਸਾਡੇ ਰਿਸ਼ਤੇਦਾਰ ਕਹਿੰਦੇ ਭਾਈ ਬਹੁਤ ਲੋੜਾ ਹੋ ਗਿਆ ਤੇ ਆਪਾਂ ਏਦਾਂ ਕਰਦੇ ਪੈਸੇ ਪਾ ਕੇ ਆਹ ਕੰਮ ਕਰ ਦਿੰਦੇ ਤੇਰਾ, ਏਦਾਂ ਨਹੀਂ ਹੋਣਾ ਚਾਹੀਦਾ।
ਹਾਂਜੀ,
ਵਾਈ ਡੂ ਵੀ ਨੀਡ ਆ ਆਰਗੇਨਾਈਜੇਸ਼ਨ ਇਨ ਬਿਟਵੀਨ, ਹਨਾ।
ਉਹ ਵੀ ਜਿਹੜੇ ਉਹ ਵੀ ਇੱਥੇ ਇੱਕ ਬਿਜ਼ਨਸ ਦੀ ਵੀ ਗੱਲ ਆ,
ਹਾਂਜੀ,
ਜਿਸ ਵੇਲੇ ਬਿਜਨਸ ਸਬਸਿਡੀ ਦਿੱਤੀ ਜਾਂਦੀ ਹੈ ਨਾ, ਉਹਨੂੰ ਕਹਿੰਦੇ ਇਨੀਸ਼ੀਅਲ ਅਸਿਸਟੈਂਸ, ਕਿ ਜਿਸ ਵੇਲੇ ਬਿਜਨਸ ਨੂੰ ਸਬਸਿਡੀ ਦਿੰਦੇ ਹੋ ਇੱਕ ਵਾਰੀ ਉਹਨੂੰ ਸਬਸਿਡੀ ਦੇ ਦੋ ਤੇ ਉਹਦੇ ਬਾਅਦ ਤੋਂ ਬਿਜਨਸ ਅਸਟੈਬਲਿਸ਼ ਹੋਵੇ। ਜੇ ਉਹ ਅਗਰ ਉਹ ਸਬਸਿਡੀ ਕੰਟੀਨਿਊ ਰਹਿੰਦੀ ਹੈ ਬਹੁਤ ਦੇਰ ਤੱਕ, ਉਹ ਬਿਜਨਸ ਕਦੇ ਕਾਮਯਾਬ ਨਹੀਂ ਹੁੰਦਾ। ਇਸੇ ਤਰ੍ਹਾਂ ਅਗਰ ਤੁਹਾਡਾ ਕੋਈ ਰਿਸ਼ਤੇਦਾਰ ਆ ਜਾਂ ਤੁਹਾਡਾ ਕੋਈ ਫਰੈਂਡ ਆ ਜਾਂ ਤੁਹਾਡਾ ਕੋਈ ਜਾਣਕਾਰ ਆ, ਉਹਨੂੰ ਲੋੜ ਆ ਕਿ ਉਹ ਡਿਫੀਕਲਟ ਪੋਜੀਸ਼ਨ ਦੇ ਵਿੱਚ ਆ, ਉਹਨੂੰ ਇਨੀਸ਼ੀਅਲ ਮਨੀ ਚਾਹੀਦੀ ਆ, ਇਨੀਸ਼ੀਅਲ ਉਹਨੂੰ ਅਮਾਊਂਟ ਆਫ ਫਾਈਨੈਂਸ ਚਾਹੀਦਾ ਆ, ਤਾਂ ਉਸ ਵੇਲੇ ਤੁਸੀਂ ਉਹਦੀ ਮਦਦ ਕਰ ਸਕਦੇ ਆ। ਪਰ ਉਹ ਤੁਹਾਡੇ ਤੇ ਡਿਪੈਂਡੈਂਟ ਨਾ ਬਣ ਜਾਵੇ ਕਿ ਉਹ ਬਾਰ ਬਾਰ ਤੁਹਾਨੂੰ ਤੰਗ ਕਰੇ। ਫਿਰ ਵਿਗਾੜਨੀ ਤਾਂ ਪੈਂਦੀ ਆ, ਜੇ ਤੁਹਾਡੇ ਕੋਈ ਪੈਸੇ ਮੰਗਦਾ ਆ ਨਾ, ਤੁਸੀਂ ਪੈਸੇ ਜੇ ਤਾਂ ਦੇ ਤੇ ਤਾਂ ਠੀਕ ਆ, ਉਹਨੇ ਫੇਰ ਮੰਗਣੇ ਆ, ਜੇ ਫੇਰ ਨਾ ਦਿੱਤੇ ਫੇਰ ਤੁਹਾਡੀ ਵਿਗੜਨੀ ਆ। ਇੱਦਾਂ ਪਹਿਲਾਂ ਹੀ ਸੋਚ ਲਓ ਕਿ ਤੁਸੀਂ ਪਹਿਲਾਂ ਹੀ ਨਾ ਦਿਓ, ਤਾਂ ਜੇ ਵਿਗੜੇਗੀ ਵਿਗੜ ਜਾਵੇ। ਫਿਰ ਇੱਦਾਂ ਪਤਾ ਲੱਗ ਜਾਂਦਾ ਨਾ ਬੰਦੇ ਦਾ, ਕਿਹੜਾ ਬੰਦਾ ਕਿੱਦਾਂ ਦਾ ਹੁੰਦਾ, ਕਿਹੜਾ ਬੰਦਾ, ਤੁਹਾਨੂੰ ਪਤਾ ਹੈ ਬੰਦੇ ਦਾ। ਜਿਹੜੀ ਕਲੋਜ਼ ਸਰਕਟ ਵਿੱਚ ਤੁਹਾਨੂੰ ਹਰੇਕ ਬੰਦੇ ਦੀ ਸਾਈਕੀ ਦਾ ਪਤਾ ਹੁੰਦਾ ਕਿ ਉਹ ਬੰਦਾ ਕਿੱਦਾਂ ਦਾ ਆ, ਉਹ ਕਿੱਥੇ ਬੋਲਦਾ, ਉਹ ਗੱਲ ਕਿੱਦਾਂ ਕਹਿੰਦਾ ਆ, ਉਹ ਬਿਹੇਵ ਕਿੱਦਾਂ ਕਰਦਾ। ਇਹ ਗੱਲ ਜੁਦੀ ਆ ਕਿ ਨਹੀਂ, ਕਿਵੇਂ ਚੁੱਪ ਰਹਿੰਦੇ ਆ, ਨਹੀਂ ਕੁਛ ਗੱਲ ਕਰਦੇ ਨਾ, ਜੁਦੀ ਗੱਲ ਆ। ਪਰ ਬਿਹੇਵ ਤਾਂ ਪਤਾ ਹੀ ਹੁੰਦਾ, ਉਹਦਾ ਜਿਹੜਾ ਬਿਹੇਵੀਅਰ ਆ ਉਹਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੁੰਦਾ ਨਾ।
ਅਮਰੀਕ ਭਾਜੀ
ਜੱਜ ਕਰਕੇ
ਹੋਰ ਕੇਸ ਸਾਹਮਣੇ ਆ ਰਹੇ ਨੇ, ਇੱਕੋ ਕੇਸ ਤੋਂ, ਕੇਸ ਦੇ ਸੰਬੰਧ ਵਿੱਚ ਪੰਜ ਪੰਜ ਬੰਦਿਆਂ ਤੋਂ ਪੈਸੇ, ਦਸ ਦਸ ਬੰਦਿਆਂ ਤੋਂ ਪੈਸੇ ਲਈ ਜਾ ਰਹੇ ਨੇ, ਪੰਜਾਹ ਪੰਜਾਹ ਹਜ਼ਾਰ ਕਿੰਨੇ ਬੰਦਿਆਂ ਤੋਂ ਇੱਕ, ਹਨਾ, ਤੇ ਉਹ ਪਤਾ ਲੱਗਾ ਵੀ ਉਹਦੇ ਕੋਲ 50,000 ਦੀ ਵੀ ਉਹਦੇ ਕੋਲ 5,000 ਰੁਪਇਆ ਪਹੁੰਚਿਆ, ਹਨਾ, 10% ਵੀ ਨੀ ਪਹੁੰਚਿਆ। ਖੈਰ ਆਪਾਂ ਜਗਤਾਰ ਭਾਜੀ ਦਾ ਮੈਸੇਜ ਪੜ੍ਹਦੇ ਹਾਂ, ਉਹਨਾਂ ਨੇ ਤਸਵੀਰ ਦੇ ਉੱਤੇ ਲਿਖ ਕੇ ਭੇਜਿਆ, ਕਹਿੰਦੇ ਕਿਸੇ ਦੇ ਸ਼ਾਂਤ ਸੁਭਾਅ ਉਸਦੀ ਕਮਜ਼ੋਰੀ ਨਹੀਂ ਹੁੰਦਾ, ਸਗੋਂ ਹਰ ਮੁਸੀਬਤ ਉਸਦੀ ਤਾਕਤ ਬਣਦਾ ਹੈ। ਪਾਣੀ ਦਾ ਸੁਭਾਅ ਸ਼ਾਂਤ ਹੈ, ਪਰ ਜਦ ਵਹਾਅ ਬਣਦਾ ਹੈ ਤਾਂ ਸਭ ਨਾਲ ਲੈ ਤੁਰਦਾ ਹੈ। ਬਹੁਤ ਸੋਹਣਾ ਵਿਚਾਰ ਬਾਈ ਜੀ। ਤੇ ਕਹਿੰਦੇ ਜੇ ਬਾਹਰਲੇ ਲੋਕ ਆਪਣੇ ਪਿੰਡਾਂ ਦੀ ਜ਼ਿੰਮੇਵਾਰੀ ਲੈ ਲੈਣ ਤਾਂ ਪੰਜਾਬ ਸਵਰਗ ਬਣ ਸਕਦਾ, ਤੇ ਕਿਸੇ ਹੋਰ ਨੂੰ ਦੇਣ ਦੀ ਲੋੜ ਨਹੀਂ। ਬਿਲਕੁਲ ਬਾਈ ਜੀ, ਸਾਡੇ ਪਿੰਡ ਵਿੱਚ ਇਸੇ ਤਰ੍ਹਾਂ ਹੋ ਰਿਹਾ। ਸਾਡਾ ਪਿੰਡ ਸਾਰਾ ਜ਼ਿੰਮੇਵਾਰੀ ਲੈ ਕੇ ਪਿੰਡ ਦੇ ਵਿੱਚ 1.25 ਕਰੋੜ ਰੁਪਏ ਦਾ ਸਕੂਲ ਬਣਾ ਰਿਹਾ, ਸਰਕਾਰੀ ਸਕੂਲ, ਤੇ ਬੱਚਿਆਂ ਦੇ ਲਈ ਬਹੁਤ ਵੱਡੀ ਇਹ ਆਉਣ ਵਾਲੀ ਮਤਲਬ 100 ਸਾਲ ਦੀ ਇਨਵੈਸਟਮੈਂਟ ਕਰ ਰਹੇ ਨੇ ਸਾਡੇ ਪਿੰਡ ਵਾਲੇ, ਬਹੁਤ ਵਧੀਆ ਗੱਲ ਹੈ। ਤੇ ਇਸੇ ਤਰ੍ਹਾਂ ਆਪਣੇ ਆਪਣੇ ਪਿੰਡ ਦੀਆਂ ਜ਼ਿੰਮੇਵਾਰੀਆਂ ਲੈ ਲੈਣ, ਤੇ ਮੈਨੂੰ ਲੱਗਦਾ ਕਿ ਸਾਨੂੰ ਕਿਸੇ ਵੀ NGO ਦੀ ਲੋੜ ਨਹੀਂ ਪੈਣੀ, ਸਾਡੇ ਆਪਣੇ ਜਿਹੜੇ ਸਰੀਕੇ ਭਾਈਵੰਦ ਹੈ ਉਹਨਾਂ ਦੇ ਵਿੱਚੋਂ ਹੀ ਦੇਖੀਏ ਆਪਾਂ ਕਿਹਦੇ ਧੀ ਪੁੱਤ ਨੂੰ ਲੋੜ ਹੈ।
ਸਾਡੇ ਪਿੰਡ ਵੀ ਜਿਹੜੀ ਪ੍ਰੋਗਰੈਸ ਹੋਈ ਆ ਨਾ, ਸੀਵਰੇਜ ਵਗੈਰਾ ਜਿਹੜਾ ਪਿਆ ਆ, ਪਹਿਲਾਂ ਉੱਥੇ ਦੇ ਜਿਹੜੇ ਸਰਪੰਚ ਆ ਨਾ, ਯੰਗ ਸਰਪੰਚ ਬਣੇ ਆ, ਤਾਂ ਉਹਨਾਂ ਨੇ ਪਹਿਲਾਂ ਇਨੀਸ਼ੀਏਟਿਵ ਲੈ ਕੇ ਗਵਰਨਮੈਂਟ ਤੋਂ ਗ੍ਰਾਂਟਾਂ ਲੈ ਕੇ ਆਪ ਪੈਸੇ ਪਿੰਡੋਂ ਆਪ ਪੈਸੇ ਇਕੱਠੇ NRI ਫ੍ਰੀ ਪੈਸੇ ਇਕੱਠੇ ਕਰਕੇ ਉਸ ਪ੍ਰੋਜੈਕਟ ਨੂੰ ਚਲਾ ਲਿਆ। ਜਿਸ ਵੇਲੇ ਉਹ ਪ੍ਰੋਜੈਕਟ ਨੂੰ ਚਲਾ ਕੇ ਕੰਮ ਕਰਕੇ ਦੱਸਿਆ, ਫਿਰ NRI ਤੋਂ ਉਹਨਾਂ ਨੇ ਗਰਾਹੀ ਸ਼ੁਰੂ ਕੀਤੀ, ਤੇ ਹੁਣ ਉਹ ਸੀਵਰੇਜ ਵਗੈਰਾ ਬਿਲਕੁਲ ਪੈ ਗਿਆ, ਬਹੁਤ ਸੋਹਣਾ ਬਣ ਗਿਆ, ਪਾਣੀ ਬਿਲਕੁਲ ਹੈ ਨੀ ਗਲੀਆਂ ਦੇ ਵਿੱਚ। ਤਾਂ ਇੱਕ ਬਹੁਤ ਵਧੀਆ ਉੱਥੇ ਇਹ ਕੰਮ ਕੀਤਾ, ਜਿਹੜੇ ਥੜੇ ਜਿਹੇ ਨੀ ਬਣਾਏ ਹੁੰਦੇ ਸੜਕ ਦੇ ਬਾਹਰ ਨੂੰ ਸਕੂਟਰ ਚਾੜਨੇ ਨੂੰ, ਤੇ ਉਹਨਾਂ ਨੇ ਨਾ ਨੋਟਿਸ ਦੇ ਦਿੱਤਾ ਸਾਰਿਆਂ ਨੂੰ, ਥੜੇ ਵਾਲਿਆਂ ਨੂੰ, ਤੇ ਆਪਣੇ ਆਪਣੇ ਥੜੇ ਹਟਾ ਲਓ, ਨਹੀਂ ਤਾਂ ਅਸੀਂ ਇਹਨਾਂ ਨੂੰ ਕੱਟ ਦੇਣਾ। ਤੇ ਉਹਨੇ ਆਪਣੇ ਆਪਣੇ ਹਟਾ ਲਏ, ਜਿੰਨੇ ਹਟਾਏ ਉਹਨੂੰ ਕੱਟ ਕੁੱਟ ਦਿੱਤੇ, ਤੇ ਉਹਨੇ ਪੱਧਰ ਇਹ ਵੀ ਬਹੁਤ ਵਧੀਆ ਕੰਮ ਕੀਤਾ। ਉਹ ਤੋਂ ਬਾਅਦ ਜਿਹੜਾ ਸਾਡਾ ਪ੍ਰਾਇਮਰੀ ਸਕੂਲ ਹੈ ਨਾ, ਜਿਹੜਾ ਸਾਡਾ ਪ੍ਰਾਇਮਰੀ ਸਕੂਲ ਆ, ਅਸੀਂ ਥੋੜਾ ਉਹਦੇ ਯੋਗਦਾਨ ਦਿੱਤਾ, ਸਾਡੇ NRI ਨੇ ਕਾਫੀ ਯੋਗਦਾਨ ਦਿੱਤਾ। ਉਹ ਇੱਥੇ ਆਸਟ੍ਰੇਲੀਆ ਦੇ ਕਈ ਸਕੂਲਾਂ ਤੋਂ ਚੰਗਾ ਆ, ਜੇ ਤੁਸੀਂ ਅੰਦਰ ਜਾ ਕੇ ਦੇਖੋ ਨਾ, ਉੱਥੇ ਜਿਹੜੇ ਪ੍ਰੋਜੈਕਟ ਚੱਲੇ ਹੋ, ਜਿੱਦਾਂ ਨਕਸ਼ੇ ਵਗੈਰਾ ਬਣਾਏ ਹੋ ਆ, ਉੱਥੇ ਜਿਹੜੀਆਂ ਫੈਸਿਲਿਟੀਆਂ ਆ ਨਿਆਣਿਆਂ ਨੇ ਦਿੱਤੀਆਂ, ਉਹ ਇੱਥੇ ਦੇ ਵੀ ਕਈ ਸਕੂਲਾਂ ਨਾਲ ਚੰਗੀਆਂ। ਮੈਂ ਉੱਥੇ ਸ਼ਾਇਦ ਤੁਹਾਨੂੰ ਮੈਂ ਵੀਡੀਓ ਵੀ ਭੇਜੀ ਸੀ ਉਹਦੀ, ਤੇ ਬਾਅਦ ਭੇਜ ਵੀ ਦਊਂਗਾ ਕਿਸੇ ਵੇਲੇ, ਜਿੱਦਾਂ ਬਣਾ ਕੇ ਉਹਨੇ NRI ਨੇ ਕੰਟ੍ਰਿਬਿਊਸ਼ਨ ਕਰਕੇ ਉਹਦੇ ਸੁਧਾਰ ਕੀਤੇ ਆ, ਤੇ 4-5 ਟੀਚਰਾਂ ਨੂੰ ਉਹ ਪੇ ਵੀ ਕਰ ਰਿਹਾ ਆਪਣੇ ਪੱਲਿਓ NRI, ਕਿ ਉਹ ਰੱਖੇ ਹੋ ਪਿੰਡ ਦੀਆਂ ਕੁੜੀਆਂ ਜਿਹੜੀਆਂ ਪੜ੍ਹੀਆਂ ਲਿਖੀਆਂ ਉਹਨਾਂ ਨੂੰ ਜੋਬ ਦਿੱਤੀ ਹੋ ਆ, ਤਾਂ ਕਿ ਜਿਹੜੇ ਸ਼ਾਰਟੇਜ ਆ ਸਰਕਾਰ ਦੀ ਟੀਚਰਾਂ ਦੀ, ਉਹਨੂੰ ਵੀ ਤੁਸੀਂ ਘੱਟ ਕਰ ਸਕੋ। ਏਦਾਂ ਦੇ ਜਿਹੜੇ ਪ੍ਰੋਜੈਕਟ ਹੈ ਇਹਨਾਂ ਵਿੱਚ ਤਾਂ ਪੈਸਾ ਲਾਉਣਾ ਚਾਹੀਦਾ, ਦਿਖਦੇ ਆ। ਅਗਰ ਜਿਹੜੀ ਕੁਲੈਕਸ਼ਨ ਆ ਕਰਨੀ ਕਿਸੇ ਕੈਟਾਸਟ੍ਰੋਫਿਕ ਕੰਡੀਸ਼ਨ ਦੇ ਵਿੱਚ, ਉਹ
ਤੁਹਾਡੇ ਪਿੰਡ ਦਾ NRI ਇੱਕ ਡੀਗ ਦਾ ਫੋਨ ਲਾ ਲਈ ਉਹਨੂੰ,
ਮਰਜ਼ੀ ਹੈ ਤੁਹਾਡੀ, ਲਾਣੇ ਤੋਂ ਲਾ ਸਕਦੇ ਆ। ਉਹ ਕਹਿੰਦਾ ਕੋਈ ਗੱਲ ਨੀ, ਕਹਿੰਦਾ ਅਮਨਦੀਪ, ਕਹਿੰਦਾ ਬਿਲਕੁਲ ਕਮਲਦੀਪ, ਕਹਿੰਦਾ ਅੰਕਲ ਨਾਲ ਗੱਲ ਉਦਾਂ ਮੈਂ ਕਰਨੀ ਸੀਗੀ, ਕਹਿੰਦਾ ਪਰ ਜੇ ਫੋਨ ਕਰ ਲੈਣ ਤਾਂ ਫਿਰ ਤਾਂ ਵਧੀਆ, ਫਿਰ ਸੋਨੇ ਤੇ ਸੁਹਾਗੇ ਹੋ ਜਾਊਗਾ।
ਮੈਸੇਜ ਬਹੁਤ ਆ ਰਹੇ ਨੇ, ਮੈਂ ਰਸੀਦ ਦੇ ਦੇਣਾ। ਗੁਰਸ਼ਾਨ ਸਿੰਘ ਹੁਣੀ, ਅਜਮੇਰ ਸਿੰਘ ਹੁਣੀ, ਗੁਰਨਾਮ ਭੁੱਲਰ, ਹਰਪ੍ਰੀਤ ਹੁਣੀ, ਡਾਰਵਿਨ ਤੋਂ, ਗੁਰਵੀਰ ਸਿੱਧੂ, ਗੁਰਦੀਪ ਸਿੰਘ, ਗੌਰਵ ਸ਼ਰਮਾ, ਔਰ ਸਾਰੇ ਮੈਸੇਜ ਭੇਜ ਰਹੇ ਆ। ਆਪਾਂ ਮੈਸੇਜ ਲੈਣੇ ਆ, ਪਰ ਇੱਕ ਟਾਈਮ ਹੁਣ ਥੋੜਾ ਜਿਹਾ ਘੱਟ ਨਹੀਂ ਹੈਗਾ, ਲੱਪੜਾਂਗੇ ਸਾਰੇ, ਪਰ ਮੈਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮੈਂ ਕੋਸ਼ਿਸ਼ ਕਰਦਾ ਜੇ ਕਿਤੇ ਫੋਨ ਆਪਾਂ ਲਾਣੇ ਆ ਉਹਨੂੰ, ਹਨਾ, ਬ੍ਰੇਕ ਦੇ ਦੌਰਾਨ। ਤੇ ਜੁੜੇ ਰਹੋ ਹਰਮਨ ਰੇਡੀਓ ਨਾਲ।
ਗੁਰੂ प्यारियो वाहिगुरु जी का खालसा वाहिगुरु जी की फतेह। जिवें कि आप सब सरोते पहला तो ही हरमन रेडियो दी मार्फत रब्बी बाणी दे कीर्तन गुरमत विचारा अति कथा विचारा राही रब्बी रहमतां दा आनंद मानदे आ रहे हो। 1 अगस्त तो हरमन रेडियो इससे कड़ी अधीन एक होर अध्यात्मक उपराला करन जा रहा है, गुरबाणी दे सहज पाठ। जी हां, गुरबाणी दे सहज पाठ जो तुसी सिडनी आस्ट्रेलिया समय अनुसार रोजाना सवेरे 7 बजे सरवण कर सकोगे। तुसी भी इस लड़ी विच शामिल होके सतगुरां दे पूर्ण दर्शना दी बख्शिश हासिल करो। सहज मिला मिलिया परवान ना तिस मरण ना आवण जा।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। दिल वाली गल की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया कित्ते तरना, कीदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
ਲਓ ਜੀ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਔਰ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ, ਔਰ ਮੇਰੇ ਨਾਲ ਜੁੜੇ ਹੋਏ ਨੇ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ। ਸਤਿ ਸ੍ਰੀ ਅਕਾਲ ਭਾਜੀ, ਇੱਕ ਵਾਰੀ ਫਿਰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਅਮਨਦੀਪ ਤੇ ਸਾਰੇ ਸਰੋਤਿਆਂ ਨੂੰ, ਜਿਸ ਜਿਹੜੇ ਇਸ ਵੇਲੇ ਦੇਸ਼ ਤੇ ਵਿਦੇਸ਼ਾਂ ਵਿੱਚ ਪ੍ਰੋਗਰਾਮ ਸੁਣ ਰਹੇ ਆ, ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ।
ਜੀ ਅਮਰੀਕ ਭਾਜੀ, ਤੁਸੀਂ ਕਈ ਵਾਰੀ ਕਿਹਾ ਵੀ ਆਪਾਂ ਰਿੱਕੀ ਨਾਲ ਗੱਲ ਕਰਨੀ ਆ, ਤੇ ਸਰੋਤਿਆਂ ਦੇ ਸਾਨੂੰ ਮੈਸੇਜ ਵੀ ਬਹੁਤ ਆਉਂਦੇ ਆ, ਗੱਲਾਂ ਬਾਤਾਂ ਕਹਿੰਦੇ ਵੀ ਤੁਸੀਂ ਰਿੱਕੀ ਨਾਲ ਗੱਲ ਨਹੀਂ ਕਰਾਉਂਦੇ, ਤੁਸੀਂ ਉਦਣ ਹਰਨਾਮ ਸਿੰਘ ਉਹਨਾਂ ਨਾਲ ਕਰਾਤੀ ਸੀਗੀ ਗੱਲਬਾਤ ਸਿੱਧੀ, ਤੇ ਤੁਸੀਂ ਉਹਨੂੰ ਵੈਸੇ ਦੱਸਿਆ ਵੀ ਮੈਂ ਉਹਨੂੰ ਫੋਨ ਕਰਨਾ ਆ ਤੇ ਉਹ ਉਡੀਕਦਾ ਵੀ ਹੋਣਾ ਮੈਨੂੰ ਲੱਗਦਾ, ਤੇ ਉੱਦਾਂ ਤਾਂ ਵੈਸੇ ਇੰਗਲੈਂਡ ਚ ਅੱਧੀ ਰਾਤ ਹੈ ਇਸ ਵੇਲੇ, ਤਾਂ ਜੇ ਆਪਾਂ ਕਰਕੇ ਦੇਖੀਏ ਫਿਰ। ਉੱਦਾਂ ਤਾਂ ਮੈਂ ਇਕੱਲਾ ਹੀ ਕਰਨਾ ਚਾਹੁੰਦਾ ਸੀ, ਮੈਂ ਇੱਦਾਂ ਕਰਦਾ ਵੀ ਤੁਸੀਂ ਸਾਇਲੈਂਟ ਰਹੋ, ਤੁਸੀਂ ਬੋਲਿਓ ਨਾ ਵਿੱਚ,
ਠੀਕ ਹੈ,
ਤੇ ਸੁਣੀ ਜਾਇਓ ਗੱਲ, ਤੇ ਉਹਨੂੰ ਪਤਾ ਨਾ ਲੱਗੇ ਵੀ ਤੁਸੀਂ ਸੁਣਦੇ ਹੋ, ਤੇ ਮੈਂ ਫਿਰ ਉਹਨੂੰ ਫੋਨ ਲਾਉਣਾ ਆ, ਤੇ ਲਾ ਕੇ ਤੇ ਫਿਰ ਦੇਖਦੇ ਆ। ਇਨ ਦਾ ਮੀਨ ਟਾਈਮ ਹੁਣ ਡਾਇਲ ਕਰਤਾ ਨੰਬਰ, ਤਾਂ ਦੇਖਦੇ ਆ ਵੀ ਜੇ ਚੱਕਦਾ ਫੋਨ, ਤੇ ਜੇ ਚੱਕ ਲਿਆ ਤਾਂ ਫਿਰ ਆਪਾਂ ਉਹਦੇ ਨਾਲ ਗੱਲਬਾਤ ਕਰਨੀ ਆ, ਤੇ ਘੰਟੀ ਤਾਂ ਵੱਜ ਰਹੀ ਆ।
ਅੱਛਾ ਜੀ,
ਚੱਕ ਲਿਆ। ਹਾਂਜੀ, ਸਤਿ ਸ੍ਰੀ ਅਕਾਲ ਰਿੱਕੀ, ਕੀ ਹਾਲ ਚਾਲ ਹੈ?
ਅੰਕਲ
ਜੀ,
ਜੇ ਦਿਲ ਵਾਲੀ ਗੱਲ ਪ੍ਰੋਗਰਾਮ ਆਉਂਦਾ ਹੀ ਆ, ਜਿਦਾ ਹੁਣ ਜਿਦਾਂ ਮੈਂ ਕਹਿਣਾ ਮੰਗਦਾ ਹੀ ਆ, ਜਿਦਾਂ ਦਿਲ ਵਾਲੀ ਪ੍ਰੋਗਰਾਮ, ਜਿਦਾਂ ਦਿਲ ਵਾਲੀ ਗੱਲੇ ਹੀ, ਜਿਦਾਂ ਮੇਰੇ ਮਨ ਦੀ ਗੱਲ ਹੀ ਆ, ਦਿਲ ਵਾਲੀ ਆ, ਜਿਦਾਂ ਅੱਜ ਹਾਰਟ ਤੋਂ ਗੱਲ ਹੀ ਹੁੰਦੀ ਆ, ਜਿਦਾਂ ਇਹ ਥੋੜੇ ਮੈਂ ਵਿੱਚ ਕਰਦਾ ਹੀ ਨੀ, ਜਿਦਾਂ ਮੈਂ ਵਿੱਚ ਕਦੇ ਵੀ ਨੀ ਕਰਦਾ ਆ, ਜਿਦਾਂ ਤੁਸੀਂ ਕਿੱਦਾਂ ਸੋਚ ਕਿੱਦਾਂ ਹੀ, ਜਿਦਾਂ ਮੈਨੂੰ ਸੋਚ ਹੀ ਕਿੱਦਾਂ ਲੈਂਦਾ ਹੀ ਆ, ਜਿਦਾਂ ਬਈ ਮੈਂ ਪ੍ਰੋਗਰਾਮ ਸੁਣਦਾ ਹੀ ਨੀ, ਇਹ ਗੱਲ ਹੋ ਤਾਂ ਸਕਦੀ ਨੀ ਹੈਗੀ। ਜਿਦਾਂ ਹੁਣ ਮੈਂ ਹੁਣ ਮੇਰੇ ਜਿਦਾਂ ਡੈਡੀ ਆ, ਜਿਦਾਂ ਸ਼ੇਰ ਸਿੰਘ ਆ, ਸ਼ੌਨ ਆ, ਤੇ ਨਾਲ ਮੇਰਾ ਜਿਹੜਾ ਟੋਨੀਮੈਨ ਬਾਬਾ ਆ, ਉਹ ਤਾਂ ਉਦਾਂ ਟੁੱਲੇ ਹੀ ਬੈਠੇ ਆ, ਜਿਦਾਂ ਸੋਚ ਉਹਨਾਂ ਨੂੰ ਹੈਗੀ ਆ, ਪਰ ਹੋਸ਼ ਹੈ ਨੀ ਉਹਨਾਂ ਨੂੰ, ਏਦਾਂ ਲੱਗਦਾ ਮੈਨੂੰ, ਜਿਦਾਂ ਸਮਝਦੇ ਨੀ ਗੱਲ ਕੋਈ ਵੀ, ਟੁੱਲ ਬੈਠੇ ਆ, 9 ਵਜੇ ਦੇ ਪੀਂਦੇ, ਹੁਣ 11:30 ਵੱਜ ਗਏ ਆ, ਉਹ ਤਾਂ ਰੱਜਿਓ ਆ ਹੁਣ, ਮੈਨੂੰ ਕਹਿੰਦੇ ਤੂੰ ਇਹਦਾ ਪ੍ਰੋਗਰਾਮ ਦਾ ਪਹਿਲਾ ਹਿੱਸਾ ਨਾ ਸੁਣਿਆ ਕਰ, ਬਾਕੀ ਤਾਂ ਸੁਣ ਲਿਆ ਕਰ, ਗਾਣੇ
ਗੂਣੇ
ਸਟੋਰੀ ਸੁਣ ਹੀ ਲੈਂਦਾ
ਹੁਣ। ਮੈਨੂੰ ਇਹ ਦੱਸਣਾ ਵੀ ਉਹ ਪਹਿਲਾ ਪਾਠ ਕੱਲ ਨੀ ਸੁਣ ਦਿੰਦੇ, ਉਹਦੇ ਚ ਤਾਂ ਵਧੀਆ ਗੱਲਾਂ ਹੁੰਦੀਆਂ।
ਅਮਨਜੀ ਅੰਕਲ, ਜਿਦਾਂ ਪਹਿਲਾ ਪਾਠ ਕਹਿੰਦੇ, ਜਿਦਾਂ ਪਹਿਲਾ ਪਾਠ, ਜਿਦਾਂ ਪਹਿਲਾ ਪਾਠ, ਜਿਦਾਂ ਪਹਿਲਾ ਪਾਠ ਸੁਣਨਾ ਹੀ ਆ, ਜਿਦਾਂ ਜਿਦਾਂ ਮੈਂ ਕਹਿੰਦਾ, ਜਿਦਾਂ ਪਹਿਲਾ ਪਾਠ ਸੁਣ ਕੇ ਤੂੰ ਕਹਿੰਦੇ ਤੂੰ ਜਦ ਸਾਧੂ ਜਿਹਾ ਤਾਂ ਬਣ ਜੇ ਨਾ, ਜਿਦਾਂ ਕੱਪੜੇ ਵੀ ਹੁਣ ਭਗਵੇਂ ਜਿਹਾ ਪਾਉਂਦਾ ਆ, ਜਿਦਾਂ ਸ਼ਰਟ ਦਾ ਰੰਗ ਵੀ ਤੇ ਪੀਲਾ ਜਿਹਾ ਹੀ ਹੁਣ ਕਰ ਲਿਆ ਆ, ਉਹ ਕਹਿੰਦੇ ਵੀ ਕਿਤੇ ਸਾਧੂ ਨਾ ਬਣ ਜਾਵੇ ਸਾਡਾ ਮੁੰਡਾ, ਹਲੇ ਤਾਂ ਦਸ ਸਾਲ ਦਾ ਗਿਆਰਾਂ ਸਾਲਾਂ ਦਾ ਹੋਣਾ ਆ ਹਲੇ ਅਗਲੇ ਸਾਲ ਮੈਂ ਮੈਨੂੰ ਡਰੇ ਜਿਹਾ ਉਹਨਾਂ ਨੂੰ ਲੱਗਦਾ ਏਦਾਂ ਗਿਆਨ ਗਿਆਨ ਧਿਆਨ ਦੀਆਂ ਜਿੱਦਾਂ ਗੱਲਾਂ ਕਰਦੇ ਹੀ ਕਿਤੇ ਸਾਧੂ ਨੇ ਬਣ ਜਾਵੇ ਏਦਾਂ ਹੀ ਲੱਗਦਾ ਹੀ ਆ ਮੈਨੂੰ ਉਹ ਕਹਿੰਦੇ ਹੈਗੇ ਆ ਜਿੱਦਾਂ
ਨਹੀਂ ਹੁਣ ਅੱਧੀ ਰਾਤ ਹੋਈ ਚੋਰੀਓ ਸੁਣਦਾ ਉਹਨਾਂ ਤੋਂ ਉਹਦਾ ਬਾਹਰ ਇੱਥੇ ਨਾਲ ਕਹਿੰਦੇ ਡੱਫਦੇ ਆ ਦਾਰੂ ਨਾਲ ਟੁੱਲ ਹੋਏ ਪਏ ਆ ਵੀ ਹੁਣ ਤੂੰ ਅੰਦਰ ਚੋਰੀ ਸੁਣ
ਅਮਨਦੀਪ ਤੁਸੀਂ ਜਿੱਦਾਂ ਹੁਣ ਹੁਣ ਜਿੱਦਾਂ ਸਿਆਣੇ ਹੀ ਆ ਜਿੱਦਾਂ ਹੁਣ ਹੁਣ ਚੋਰੀ ਸੁਣਨ ਦਾ ਕੀ ਗੱਲ ਉਹਨਾਂ ਕਿਹੜੀ ਸੋਚਦੇ ਆ ਉਹਨੂੰ ਕਿਹੜਾ ਪਤਾ ਉਹਦਾ ਜੱਗ ਦੋ ਦੋ ਜੱਗ ਜਿੱਦਾਂ ਵੀਹ ਦੇ ਪੀ ਆ ਇੱਕ ਬੋਤਲ ਸ਼ਰਾਬ ਦੀ ਰੰਗ ਪੀਂਦੇ ਹੀ ਆ ਜਿੱਦਾਂ ਘਰੋਂ ਕੱਢ ਲੈਂਦੇ ਹੁਣ ਬਾਹਰ ਮਿਲਦੀ ਨੀ ਕਰੋਨਾ ਕਰਕੇ ਥੋੜੀ ਮਿਲਦੀ ਕਰਕੇ ਹੁਣ ਘਰੇ ਕੱਢੀ ਜਾਂਦੇ ਆ ਤਾਂ ਹੁਣ ਹੁਣ ਖੁੱਲੀ ਖੁੱਲੀ ਛੁੱਟੀ ਮਿਲੀ ਜਿੱਦਾਂ ਮੇਰੀ ਦਾਦੀ ਵੀ ਹੁਣ ਪੂਰੀ ਹੋ ਗਈ ਉਹਨੇ ਰੋਕਣ ਵਾਲਾ ਹੈ ਵੀ ਨੀ ਹੁੰਦਾ ਜੈਨੀ ਦੀ ਗੱਲ ਮੰਨਦੀ ਨੀ ਉਹਨੂੰ ਕਹਿੰਦੇ ਸਾਨੂੰ ਇੰਗਲਿਸ਼ ਚ ਸਮਝ ਨੀ ਆਉਂਦਾ ਤੂੰ ਕਹਿੰਦੀ ਕੀ ਆ
ਦੇਖਿਓ ਕਿਤੇ ਹੁਣ ਘਰ ਦੀ ਪੀ ਕੇ ਸ਼ਹੀਦ ਨਾ ਹੋ ਜਾਣ ਮੁਆਵਜ਼ਾ ਵੀ ਮਿਲਣਾ ਨੀ ਹੈਗਾ ਇੰਗਲੈਂਡ ਚ ਤਾਂ ਇੰਡੀਆ ਚ ਮਿਲਦਾ ਦਾਰੂ ਪੀ ਕੇ ਮਰਿਆ ਨੂੰ
ਤੇ ਹੁਣ ਮੈਂ ਮੇਰੀ ਗੱਲ ਮੰਨਦੇ ਨੀ ਅੰਕਲ ਜੀ ਤੁਸੀਂ ਕਦੇ ਤਾਂ ਇੰਗਲੈਂਡ ਜਿੱਦਾਂ ਆਉਣਾ ਹੀ ਆ ਜਿੱਦਾਂ ਹੁਣ ਤੁਸੀਂ ਕਰੇ ਜਿੱਦਾਂ ਕੋਰੋਨਾ ਵਾਇਰਸ ਤੋਂ ਹੁਣ ਹਮੇਸ਼ਾ ਥੋੜੀ ਰਹਿਣੀ ਆ ਜਦੋਂ ਕੋਰੋਨਾ ਵਾਇਰਸ ਹਟ ਗਈ ਨਾ ਜਿੱਦਾਂ ਫਲਾਈਟਾਂ ਜਿੱਦਾਂ ਚੜ੍ਹਦੀਆਂ ਹੁੰਦੀਆਂ ਫੇਰ ਕੋਰੋਨਾ ਵਾਇਰਸ ਤੋਂ ਬਾਅਦ ਫਲਾਈਟਾਂ ਜਿੱਦਾਂ ਚੜ੍ਹਦੀਆਂ ਹੁੰਦੀਆਂ ਜਿੱਦਾਂ ਫਲਾਈਟ ਫੜ ਕੇ ਨਾ ਤੁਸੀਂ ਆਉਣਾ ਪੈਣਾ ਹੀ ਆ ਫਿਰ ਸਮਝਾਉਣਾ ਪੈਣਾ ਹੀ ਆ ਤੰਗ ਬੜੇ ਕਰਦੇ ਹੀ ਜਿੱਦਾਂ ਹੁਣ ਮੈਨੂੰ
ਕਰਦੇ ਮੈਨੂੰ ਤਾਂ ਰੇਡੀਓ ਤੇ ਕਈ ਵਾਰੀ ਦੱਸਿਆ ਅਮਰੀਕ ਭਾਜੀ ਨੇ ਤੇਰਾ ਜ਼ਿਕਰ ਕੀਤਾ ਕਈ ਵਾਰੀ ਵੀ ਤੇਰੀ ਉਹਨਾਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਉਹ ਕਹਿੰਦਾ ਵੀ ਭਾਜੀ ਕਹਿੰਦੇ ਵੀ ਤੂੰ ਟੀਚਰ ਬਣਨਾ ਜਾਣਾ ਉਹ ਵੀ ਪੰਜਾਬੀ ਦਾ ਵੀ ਮੈਨੂੰ ਲੱਗਦਾ ਨੀ ਜੇ ਹਿਸਾਬ ਨਾਲ ਵੀ ਤੈਨੂੰ ਤੇਰੀ ਹਜੇ ਪੰਜਾਬੀ ਖੁੱਲ ਕੇ ਨੀ ਤੈਨੂੰ ਆਉਂਦੀ ਹਜੇ ਪੂਰੀ ਤਰ੍ਹਾਂ
ਨਾ ਨਾ ਅੰਕਲ ਜੀ ਹੁਣ ਮੈਂ ਇੱਕ ਗੱਲ ਸਿੱਧੀ ਕਰਤਾ ਹੀ ਅਮਰੀਕ ਜਿੱਦਾਂ ਅੰਕਲ ਹੀ ਆ ਤੁਹਾਡੇ ਵੀ ਫਰੈਂਡ ਹੀ ਆ ਜਿੱਦਾਂ ਹੁਣ ਉਹ ਜਿੱਦਾਂ ਕਹਿੰਦੇ ਤੂੰ ਪੰਜਾਬੀ ਦਾ ਟੀਚਰ ਬਣ ਵੀ ਨੀ ਸਕਦਾ ਮੈਂ ਤਾਂ ਸਿੱਧਾ ਹੀ ਪੁੱਛਦਾ ਹੀ ਹੁੰਦਾ ਵੀ ਜਿੱਦਾਂ ਤੁਹਾਨੂੰ ਅੰਗਰੇਜ਼ੀ ਤਾਂ ਆਉਂਦੀ ਨੀ ਤੁਸੀਂ ਤਾਂ ਅੰਗਰੇਜ਼ੀ ਚ ਪੜ੍ਹਾ ਵੀ ਜਿੱਦਾਂ ਆਸਟ੍ਰੇਲੀਆ ਚ ਤੁਸੀਂ ਅੰਗਰੇਜ਼ੀ ਚ ਪੜ੍ਹਾਉਣੇ ਆ ਤਾਂ ਮੈਂ ਪੰਜਾਬੀ ਚ ਪੰਜਾਬ ਚ ਕਾਹਦੇ ਨੀ ਪੜ੍ਹਾ ਸਕਦਾ ਮੇਰਾ ਵੀ ਤਾਂ ਪਿੰਡ ਉਹੀ ਆ ਜਿਹੜਾ ਤੁਹਾਡਾ ਆ ਮੋਹਰੀ ਕਮਾਲ ਹੋ ਗਈ ਹੈ ਅੱਛਾ ਅੰਕਲ ਜੀ ਮੈਨੂੰ ਇੱਕ ਗੱਲ ਹੋਰ ਦੱਸਿਓ ਜੇ ਤੁਹਾਡੇ ਪਿੱਛੇ ਕੋਈ ਹੱਸਦਾ ਮੇਰੀ ਆਵਾਜ਼ ਸੁਣ ਕੇ ਲੱਗਦਾ ਮੈਨੂੰ ਕੋਈ ਹੱਸਦਾ ਹੀ ਆ ਜਾਂਦਾ ਹੁਣ ਇਹ ਹੋਰ ਵੀ ਬੰਦਾ ਕੋਈ ਹੱਸਦਾ ਹੀ ਆ ਜਾਂਦਾ ਹੁਣ
ਨਹੀਂ 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 ਭਲੇਖਾ ਤੈਨੂੰ ਮੈਂ ਹੀ ਆ ਤੈਨੂੰ ਇੱਕੋ ਸੁਣਦੀ ਹੋਣੀ ਆ ਆਪਾਂ ਦੋ ਹੀ ਗੱਲਾਂ ਕਰਦੇ ਹਾਂ ਹੋਰ ਕੋਈ ਨਹੀਂ ਹੈਗਾ ਆਪਾਂ ਹੀ ਕਰਦੇ ਹਾਂ ਤੇ ਉਦਾਂ ਰੇਡੀਓ
ਮੈਂ ਅੰਕਲ ਜੀ ਤਾਂ ਬੋਲਾ ਨੀ ਹੈਗਾ ਤਾਂ ਮੈਂ ਸੁਣਦਾ ਹੀ ਆ ਜਿੱਦਾਂ ਲੱਗਦਾ ਹੀ ਆ ਮੈਨੂੰ ਹੁਣ ਪਤਾ ਲੱਗੇ ਹੀ ਜਾਂਦਾ ਜਿੱਦਾਂ ਹੁਣ ਮੈਨੂੰ
ਕਈ ਵਾਰੀ ਸਿਸਟਮ ਚ ਖਰਾਬੀ ਹੋ ਜਾਂਦੀ ਆ ਚੱਲ ਆਪਾਂ ਗੱਲ ਕਰਦੇ ਹਾਂ ਇੰਡੀਆ ਗਏ ਸੀ ਕਹਿੰਦੇ ਉੱਥੇ ਕਈ ਵਾਰੀ ਤੇਰਾ ਰੱਪੜ ਪਿਆ ਕਈਆਂ ਨਾਲ ਪੰਜਾਬੀ ਕਰਕੇ ਕੋਈ ਇੱਕ ਅੱਧੀ ਗੱਲੇ ਸੁਣਾ ਦੇ ਫਿਰ
ਰੱਪੜ ਅੰਕਲ ਜੀ ਰੱਪੜ ਦਾ ਕਈ ਵਾਰੀ ਪਏ ਤਾਂ ਬੁੜੀਆਂ ਨਾਲ ਮੇਰਾ ਬੜਾ ਰੱਪੜ ਪਿਆ ਸੀ ਮੈਂ ਅਮਰੀਕਾ ਅੰਕਲ ਨੇ ਸੁਣਾਇਆ ਹੀ ਹੋਣਾ ਤੁਹਾਨੂੰ ਜਿੱਦਾਂ ਉਹ ਜਿੱਦਾਂ ਮੈਂ ਉਹਨਾਂ ਨੂੰ ਕਹਿਤਾ ਜਿੱਦਾਂ ਸਾਡੇ ਜਿੱਦਾਂ ਇੰਗਲੈਂਡ ਵਿੱਚ ਕਹਿ ਦੇਣਾ ਜਿੱਦਾਂ ਗਰਲਸ ਤੁਸੀਂ ਕਿੱਦਾਂ ਆ ਮੈਂ ਉਹਨਾਂ ਨੂੰ ਇੱਦਾਂ ਕਹਿੰਦਾ ਕੁੜੀਓ ਚੁੜੀਆਂ ਤੁਸੀਂ ਕਿੱਦਾਂ ਬੁੜੀਆਂ ਸੀਗੀਆਂ ਮੇਰੀ ਦਾਦੀ ਦੀਆਂ ਸਹੇਲੀਆਂ ਉਹ ਤਾਂ ਮੇਰੇ ਗਲੇ ਪੈ ਗਈਆਂ ਕਹਿੰਦਾ ਇਹ ਬਈ ਸਦਾਈ ਜੇ ਕਿੱਥੋਂ ਆ ਗਿਆ ਟੋਪੀ ਜੇ ਪਾ ਕਹਿੰਦਾ ਹੁਣ ਸਾਨੂੰ ਕਹਿੰਦਾ ਕੁੜੀਆਂ ਚਿੜੀਆਂ ਅਸੀਂ ਮਨ ਖਨਾਲੇ ਖੜੀਆਂ ਆ ਜਿੱਦਾਂ ਸਿਆਣੀਆਂ ਬਿਆਣੀਆਂ ਸਾਡੇ ਪੋਤੇ ਪੋਤੇ ਹੋਏ ਪੋਤੇ ਪੋਤੀਆਂ ਧੀਆਂ ਹੋਈਆਂ ਆ ਇਹ ਸਾਨੂੰ ਕਹਿੰਦਾ ਬੁੜੀਆਂ ਕੁੜੀਆਂ ਚਿੜੀਆਂ ਆ ਫੇਰ ਨਾ ਇੰਨੇ ਨੂੰ ਨਾ ਪੜ੍ਹੀਆਂ ਲਿਖੀਆਂ ਦੋ ਆ ਗਈਆਂ ਉੱਥੇ ਜਿੱਦਾਂ ਅੱਜ ਕੱਲ ਦੀਆਂ ਕੁੜੀਆਂ ਪੜ੍ਹੀਆਂ ਨੀ ਨੋਹਾਂ ਜਿਹਨੂੰ ਫਿਜ ਫੱਟੋ ਹੀ ਕਹਿੰਦੇ ਜਿੱਦਾਂ ਉਹ ਆ ਗਈਆਂ ਉਹ ਕਹਿੰਦੀਆਂ ਮੁੰਡਾ ਜਿੱਦਾਂ ਇੰਗਲੈਂਡੋ ਆਇਆ ਪੰਜਾਬੀ ਸਿੱਖਦਾ ਹੀ ਆ ਜਿੱਦਾਂ ਹੁਣ ਇੱਥੇ ਜਿੱਦਾਂ ਹੁਣ ਪੰਜਾਬ ਚ ਪੰਜਾਬੀ ਸਿੱਖਣ ਆ ਹੀ ਆਈ ਜਿੱਦਾਂ ਹੁਣ ਇਹਨੇ ਪ੍ਰਾਇਮਰੀ ਸਕੂਲ ਚ ਪੜ੍ਹਾਉਣਾ ਹੀ ਲੱਗਣਾ ਹੀ ਆ ਜਿੱਦਾਂ ਹੁਣ ਕਹਿੰਦੇ ਇਹਦਾ ਮਤਲਬ ਇਹ ਥੋੜੇ ਬਈ ਤੁਸੀਂ ਕੁੜੀਆਂ ਚਿੜੀਆਂ ਹੀ ਆ ਜਿੱਦਾਂ ਹੁਣ ਇਹ ਤਾਂ ਕਹਿੰਦਾ ਉਦੇ ਇੱਥੇ ਜਿੱਦਾਂ ਇੰਗਲੈਂਡ ਵਿੱਚ ਕਰਦਾ ਉਹਦੀ ਟਰਾਂਸਲੇਸ਼ਨ ਹੀ ਕਰਦਾ ਹੀ ਆ ਜਿੱਦਾਂ ਹੁਣ ਟਰਾਂਸਲੇਸ਼ਨ ਕਰਦੇ ਕਦੇ ਕਈ ਵਾਰੀ ਇੱਦਾਂ ਗੱਲ ਹੋ ਜਾਂਦੀ ਹੈ ਕਹਿੰਦਾ ਫੇਰ ਕਹਿੰਦੇ ਫੇਰ ਮੈਂ ਉਹਨਾਂ ਨੂੰ ਝਾੜਿਆ ਜਿਹੜਾ ਉਹਨਾਂ ਨੇ ਡੋਗ ਈਟ ਨਹੀਂ ਕੀਤੀ ਜਿਹੜਾ ਹੁਣ ਡੋਗ ਈਟ ਨਹੀਂ ਮੈਂ ਕੁੱਤੇ ਖਾਣੀ ਤੋਂ ਬਣਾਇਆ ਜਿੱਦਾਂ ਹੁਣ ਡੋਗ ਈਟ ਨਹੀਂ ਕੀਤੀ ਮੈਂ ਕਿਹਾ ਤਦੇ ਤਾਂ ਤੁਹਾਡੀਆਂ ਨੋਹਾਂ ਤੁਹਾਨੂੰ ਰੋਟੀ ਚਾਜਾ ਬਣਾ ਕੇ ਨੀ ਦਿੰਦੀਆਂ ਜਾਂ ਤੁਹਾਨੂੰ ਗੱਲ ਦਾ ਪਤਾ ਨੀ ਲੱਗਦਾ ਕੋਈ ਵੀ ਕੋਈ ਗੱਲ ਕਿੱਦਾਂ ਕਰਦਾ ਆ ਉਹ ਸੈਂਸ ਉਹਦੀ ਕੀ ਬਣਦੀ ਹੈਗੀ ਹੈ ਤੂੰ ਇਹ ਜਿਹੜੀ ਏਦਾਂ ਗੱਲਾਂ ਕਰਨੀਆਂ ਆ ਇਹ ਚੰਗੀਆਂ ਥੋੜੋ ਹੁੰਦੀਆਂ ਜਿੱਦਾਂ ਹੁਣ ਅੰਕਲ ਜੀ ਇਹ
ਨਹੀਂ ਬਿਲਕੁਲ ਨੀ ਅੱਛਾ ਉਹ ਮੈਨੂੰ ਦੱਸਦੇ ਹੁੰਦੇ ਆ ਵੀ ਤੂੰ ਥੋੜਾ ਜਿਹਾ ਜਿੱਦਾਂ ਬਣਨਾ ਤਾਂ ਪੰਜਾਬੀ ਟੀਚਰ ਜਾਣਾ ਪਰ ਤੇਰੀ ਜਿਹੜੀ ਤੂੰ ਆਪਣਾ ਤੇਰਾ ਹੇਅਰ ਸਟਾਈਲ ਹੈ ਤੇਰਾ ਜਿਹੜਾ ਫੈਸ਼ਨ ਹੈ ਉਹ ਥੋੜਾ ਜੈਜੀ ਬੈਂਸ ਹਰ ਗਾ ਜਿੱਦਾਂ ਖੰਡਾ ਪਾਇਆ ਬਾਲ ਉੱਪਰ ਨੂੰ ਧੁਆਂਕੇ ਹੋ ਜਾਏ ਕੀਤੇ ਹੋਏ ਭੂਰੇ ਜਿਹੇ ਸੱਚ ਬੋਲਦੇ ਆ ਜਾਂ ਸੱਚੀ ਏਦਾਂ ਰੱਖੇ ਹੋਏ ਤਾਂ
ਨਹੀਂ ਮੈਂ ਤਾਂ ਅੰਕਲ ਜੀ ਰੱਖਿਓ ਤਾਂ ਏਦਾਂ ਹੀ ਆ ਤਾਂ ਮੈਨੂੰ ਅਮਰੀਕ ਅੰਕਲ ਵੀ ਕਹਿੰਦੇ ਵੀ ਏਦਾਂ ਰੱਖਣੀ ਨੀ ਚਾਹੀਦੀ ਪਰ ਮੈਂ ਨਾ ਕਿਸੇ ਮੈਨੂੰ ਬੰਦੇ ਕਹਿੰਦੇ ਆ ਜਿਹੜੇ ਨਾ ਪੰਜਾਬ ਵਿਚ ਮਸ਼ਹੂਰ ਹੋਣਾ ਆ ਜਿੱਦਾਂ ਪੰਜਾਬ ਵਿਚ ਜੇ ਤੂੰ ਜਿਆਦਾ ਮਸ਼ਹੂਰ ਹੋਣਾ ਤਾਂ ਜਿੰਨਾ ਆਪਣਾ ਜਲੂਸ ਕੱਢੂਗਾ ਓਨਾ ਤੈਨੂੰ ਲੋਕਾਂ ਨੇ ਲਾਈਕ ਹੀ ਕਰਨਾ ਜਿੱਦਾਂ ਮੈਂ ਤਾਂ ਹੀ ਕਰਦਾ ਆ ਹੁਣ ਫੇਰ ਬੰਦਾ ਭਾਈ ਮੈਂ ਅੰਕਲ ਜੀ ਤੁਹਾਡੇ ਪਿੱਛੇ ਫੇਰ ਬੰਦਾ ਹੱਸਦਾ ਕੋਈ ਮੈਨੂੰ ਲੱਗਦਾ ਹੀ
ਨਹੀਂ ਤੈਨੂੰ ਭੁਲੇਖਾ ਆ ਤੈਨੂੰ ਉਹ ਨਹੀਂ ਤੇ ਉਹ ਮੈਂ ਉੱਚੀ ਹੱਸਦਾ ਏਦਾਂ ਰਾਵਣ ਵਾਂਗਰ ਜਿੱਦਾਂ ਰਮਾਇਣ ਚ ਨੀ ਸੀ ਹੱਸਦਾ ਹੁੰਦਾ ਰਾਵਣ ਤੈਨੂੰ ਉਦਾਂ ਲੱਗਦਾ ਆ ਇਹ ਇਫੈਕਟ ਹੈ ਰੇਡੀਓ ਦਾ ਇਫੈਕਟ ਹੈ ਕੋਈ ਨੀ ਅੱਛਾ ਜੇ ਇਹ ਜਿਹੜਾ ਜਲੂਸ ਕੱਢਿਆ ਆ ਤਾਂ ਇਹਦੇ ਨਾਲ ਬੰਦਾ ਜਾਣੀ ਕਿ ਪੰਜਾਬ ਚ ਮਸ਼ਹੂਰ ਹੋ ਜਾਂਦਾ ਹਨਾ ਤੈਨੂੰ ਇਹ ਦੱਸਿਆ ਕਿਸੇ ਸਿਆਣੇ ਬੰਦੇ ਨੇ ਕਿਹੜਾ ਕਿਤੇ ਅਮਰੀਕ ਭਾਜੀ ਨੇ ਤਾਂ
ਦੱਸਦੇ ਕਹਿੰਦਾ ਜਿੰਨਾ ਪੰਜਾਬ ਚ ਜਿਆਦਾ ਜਲੂਸ ਹੀ ਕੱਢ ਨਹੀਂ ਏਦਾਂ ਕੰਡੇ ਜੇ ਉੱਪਰ ਨੂੰ ਕਰ ਲੈਂਦੇ ਜਿੱਦਾਂ ਜਿੱਦਾਂ ਉਹਦੇ ਨਾ ਗੁੰਮੀਆਂ ਦਾ ਦਰਖਤ ਹੁੰਦਾ ਉਹਦੇ ਕੰਡੇ ਜੇ ਹੁੰਦੇ ਆ ਉਦਾਂ ਦੇ ਕਰੇ ਹੁਣ ਮੈਂ ਤਾਂ ਦੋਸਤੋ ਠੀਕ ਹੈ ਏਦਾਂ ਹੁਣ ਸਾਈਡਾਂ ਤੋਂ ਕਟਾਏ ਆ ਜਿੱਦਾਂ ਐਂਬਰੋਜ ਕੱਟ ਬਣਾਏ ਹੀ ਆ ਜਿੱਦਾਂ ਹੁਣ ਮੈਂ
ਹੇਮਾ ਮਾਲਿਨੀ ਨਾਲ ਵਿਆਹ ਵੀ ਤਾਂ ਹੀ ਹੋਊਗਾ ਜੈਦੀ ਬੈਂਸ ਦਾ ਪਤਾ ਹੀ ਨੀ ਹੋਇਆ ਕਿ
ਨਹੀਂ ਹੇਮਾ ਮਾਲਿਨੀ ਤਾਂ ਸ਼ਾਇਦ ਨਾ ਹੀ ਹੋਵੇ ਜਿੱਦਾਂ ਹੇਮਾ ਮਾਲਿਨੀ ਵਰਗੀ ਨਾ ਹੋ ਜਾਣਾ ਏਦਾਂ ਲੱਗਦਾ ਹੀ
ਨਹੀਂ ਨਹੀਂ ਉਹ ਤਾਂ ਫੇਰ ਅਮਰੀਕ ਭਾਜੀ ਦੇ ਏਜ ਦੀ ਆ ਹੇਮਾ ਮਾਲਿਨੀ ਤਾਂ ਉਹ ਚੱਲ ਓਦਾਂ ਦੀ ਕਹਿਣ ਦਾ ਮਤਲਬ ਹੈ ਠੀਕ ਅੱਛਾ ਰਿੱਕੀ ਫਿਰ ਜਿੱਦਾਂ ਹੁਣ ਹੁਣ ਤਾਂ ਕਰੋਨਾ ਵਾਇਰਸ ਨਾਲ ਲੋਕਡਾਊਨ ਹੋਇਆ ਆ ਹੁਣ ਤਾਂ ਤੇ ਜਾ ਨੀ ਹੋਣਾ ਤੈਨੂੰ ਮੈਨੂੰ ਲੱਗਦਾ ਟੀਚਰ ਦਾ ਜਿਹੜਾ ਸੁਪਨਾ ਤੇਰਾ ਵਿਚਾਲੇ ਰਹਿ ਜਾਣਾ ਮੈਨੂੰ ਨੀ ਲੱਗਦਾ ਹੁਣ ਇੰਗਲੈਂਡ ਵਾਲਿਆਂ ਨੂੰ ਵੜਨ ਦੇਣਾ ਇੰਡੀਆ ਦੇ ਇਹਨਾਂ ਰਾਈਆਂ ਨੂੰ
ਅੰਕਲ ਜੀ ਕੋਈ ਵੀ ਜਿੱਦਾਂ ਕੋਈ ਮੁਸ਼ਕਿਲ ਹੀ ਹੁੰਦੀ ਆ ਜਿੱਦਾਂ ਕੋਈ ਬੋਟਲਨੈਕ ਹੀ ਆ ਜਿੱਦਾਂ ਕੋਈ ਜਿੱਦਾਂ ਪ੍ਰੋਬਲਮ ਹੁੰਦੀ ਆ ਹਮੇਸ਼ਾ ਤਾਂ ਅੰਕਲ ਜੀ ਕੋਲ ਰਹਿੰਦੀ ਨੀ ਇਹ ਪ੍ਰੋਬਲਮ ਪਹਿਲੀਆਂ ਵੀ ਰਹੀਆਂ ਹੀ ਆ ਕਿ ਇਹ ਹੋਣੇ ਥੋੜੋ ਆਈ ਆ ਕਿਤੇ ਕੋਰੋਨਾ ਵਾਇਰਸ ਵਰਗੀਆਂ ਪਹਿਲਾਂ ਵੀ ਤਾਂ ਬੜੀਆਂ ਹੋਈਆਂ ਹੀ ਆ ਜਿੱਦਾਂ ਉਹਨਾਂ ਤੇ ਵੀ ਓਵਰਕਮ ਕਰਦੇ ਹੀ ਆ ਲੋਕ ਜਿੱਦਾਂ ਕਦੇ ਕਾਬੂ ਪਾਉਂਦੇ ਹੀ ਆ ਜਿੱਦਾਂ ਕਾਬੂ ਪਾ ਲੈਣਾ ਇਹਦੇ ਤੇ ਵੀ ਕਹਿ ਲੱਗਦਾ ਹੀ ਆ ਜਿੱਦਾਂ
ਕਾਬੂ ਹੁੰਦਾ ਕਾਬੂ ਨੀ ਉਹ ਕਾਬੂ ਹੋਰ ਹੁੰਦਾ ਕਾਬੂ ਕਾਬੂ ਹਾਂ
ਅੰਕਲ ਜੀ ਹੁਣ ਮੈਂ ਹਲੇ ਇੰਨਾ ਜਿੱਦਾਂ ਟਰੇਨ ਥੋੜੋ ਜਿੱਦਾਂ ਤੁਸੀਂ ਤਾਂ ਜਿੱਦਾਂ ਤੁਹਾਡੀ ਤਾਂ ਮਦਰ ਟੰਗ ਹੀ ਜਿੱਦਾਂ ਪੰਜਾਬੀ ਆ ਹੁਣ ਸਾਡੀ ਤਾਂ ਮਦਰ ਟੰਗ ਜਿੱਦਾਂ ਅੰਗਰੇਜ਼ੀ ਆ ਜਿੱਦਾਂ ਹੁਣ ਅੱਜ ਖਾਬੂ ਕਹਿ ਹੁੰਦਾ ਕਿ ਕਾਬੂ ਕਹਿ ਪਤਾ ਲੱਗਦਾ ਵੀ ਨੀ ਹੁਣ ਕਰੀਏ ਕੀ ਅਸੀਂ ਕੀ ਕਰੀਏ ਦੱਸੋ ਤਾਂ ਤੁਸੀਂ ਦੱਸ ਦਿਓ
ਤੂੰ ਰੇਡੀਓ ਸੁਣਿਆ ਕਰ ਤੇ ਅਮਰੀਕ ਭਾਜੀ ਨਾਲ ਗੱਲਾਂ ਕਰਿਆ ਕਰ ਹੁਣ ਤੇਰੇ ਜਿੱਦਾਂ ਹੁਣ ਬਾਬਾ ਆ ਟੋਨੀ ਮੈਨ ਉਹ ਵੀ ਅੰਗਰੇਜ਼ੀ ਬਣ ਗਿਆ ਤੇਰਾ ਡੈਡੀ ਉਹ ਸ਼ੇਰ ਸਿੰਘ ਸ਼ੌਨ ਸਿੰਘ ਬਣ ਗਿਆ ਮੈਨੂੰ ਲੱਗਦਾ ਹੁਣ ਤੂੰ ਰਿੱਕੀ ਨਾ ਬਣ ਹੁਣ ਤੂੰ ਜੈਜੀ ਬੈਂਸ ਦੀ ਕਾਪੀ ਨਾ ਮਾਰ ਹੁਣ ਤੂੰ ਪੰਜਾਬੀ ਐਨ ਠੇਠ ਬਣ ਉਦਾਂ ਦਾ ਤੂੰ ਕਹਿੰਦਾ ਧਰਮਿੰਦਰ ਵਰਗਾ ਬਣ ਲੈਣਾ ਹੇਅਰ ਸਟਾਈਲ ਇੱਦਾਂ ਦਾ ਬਣ ਫਿਰ ਤਾਂ ਜਾ ਕੇ ਤੇਰਾ ਸੁਪਨਾ ਪੂਰਾ ਹੋਣਾ ਪੰਜਾਬੀ ਟੀਚਰ ਦਾ ਤੇ ਰਿੱਕੀ ਹੋਰ ਪਿਆ ਇੰਗਲੈਂਡ
ਕਿਹੜੀ ਹੁਣ ਤਾਂ ਮੈਨੂੰ ਏਦਾਂ ਲੱਗਦਾ ਹੀ ਜਿੱਦਾਂ ਹੁਣ ਮੈਨੂੰ ਏਦਾਂ ਲੱਗਦਾ ਬਣਨਾ ਪੈਣਾ ਹੀ ਆ ਜਿੱਦਾਂ ਤੁਸੀਂ ਕਹਿੰਦੇ ਕਰਨਾ ਪੈਣਾ ਹੀ ਆ ਫਿਰ ਗੱਲਾਂ ਹੀ ਬਣਨੀ ਜਿੱਦਾਂ ਮੇਰੀ ਪੰਜਾਬੀ ਦਾ ਸੁਪਨਾ ਜਿਹੜਾ ਨਾ ਡਰੀਮ ਮੇਰਾ ਜਿਹੜਾ ਹੈ ਨਾ ਉਹ ਫਿਰ ਹੀ ਪੂਰਾ ਹੋਣਾ ਹੀ ਹੋਣਾ ਜਿੱਦਾਂ ਹੋ ਜਾਣਾ ਹੀ ਆ ਜਿੱਦਾਂ ਹੁਣ
ਅੱਛਾ ਹੁਣ ਤੂੰ ਹੈਗਾ ਆਨ ਏਅਰ ਇਸ ਵੇਲੇ ਲਾਈਵ ਤੈਨੂੰ ਸਰੋਤੇ ਸੁਣਦੇ ਆ ਮੈਸੇਜ ਬਹੁਤ ਆਈ ਜਾਂਦੇ ਆ ਉਹ ਸਾਰੇ ਕਹਿੰਦੇ ਕੋਈ ਨਵੀਂ ਗੱਲ ਸੁਣਾ ਕੋਈ
ਨਿਆਣੇ ਬੜੇ ਤੇ ਪੰਜਾਬ ਦੇ ਨਿਆਣੇ ਖਡੂਦੀ ਬਹੁਤ ਏਲਤਾ ਬਹੁਤ ਕਰਦੇ ਆ ਜਾਂ ਕੀਜ ਵੀ ਕਰਦੇ ਹੀ ਆ ਜਿਹੜੇ ਬਾਹਰੋਂ ਜਾਂਦਾ ਆ ਮੈਨੂੰ ਹੁਣ ਪਤਾ ਨੀ ਵੀ ਗੰਨਾ ਜਿਹੜਾ ਹੈ ਨਾ ਗੰਨਾ ਜਿਹੜਾ ਜਿਹਦੇ ਵਿਚੋਂ ਜਿੱਦਾਂ ਕੁਛ ਰਸ ਨਿਕਲਦਾ ਜਿੱਦਾਂ ਫਿਰ ਉਹਦਾ ਵੀ ਮਿੱਠਾ ਮਿੱਠਾ ਕੁਛ ਬਣਦਾ ਜਿੱਦਾਂ ਗੁੜ ਖੜੇ ਬਣਦਾ ਹੀ ਆ ਢੇਲੀ ਬਣਦੀ ਹੈ ਹਾਂਜੀ ਗੁੜ ਸ਼ਾਇਦ ਉਹਨੂੰ ਉਹ ਕਹਿੰਦੇ ਮਿੱਠਾ ਹੀ ਹੁੰਦਾ ਜਿੱਦਾਂ 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 ਹੁੰਦੀ ਨਾ ਦੂਜੀ ਜਿੱਦਾਂ ਖੰਡੇ ਹੀ ਹੁੰਦੀ ਆ ਏਦਾਂ ਦਾ ਹੁੰਦਾ ਹੀ ਆ ਜਿੱਦਾਂ ਹੁਣ ਤੇ ਉਹ ਕਹਿੰਦੇ ਨਾ ਮੈਨੂੰ ਕਹਿੰਦੇ ਉਦਾਂ ਬਲੈਟੋ ਆਏ ਆ ਇਹਨੂੰ ਗੰਨਾ ਦਾ ਚੂਪਣਾ ਵੀ ਨੀ ਆਉਂਦਾ ਉਦਾਂ ਬਲੈਟੋ ਹੀ ਆਏ ਆ ਫੇਰ ਮੈਨੂੰ ਨਾ ਫੇਰ ਮੈਨੂੰ ਹੋਰ ਹੀ ਜਿਹੜਾ ਗੱਲਾਂ ਸ਼ੇਰ ਨੇ ਲਾਪਾਏ ਕਹਿੰਦੇ ਤਾਂ ਇਹਦੇ ਨਾਨੇ ਤੇ ਇਹਦੇ ਨਾਨੇ ਤੇ ਚੜ ਕੇ ਨਾ ਹੁਣ ਆਪਾਂ ਪਿੰਡ ਦੀ ਸੈਰ ਕਰਨੀ ਨਾਲੇ ਮੇਲੇ ਨੂੰ ਜਾਣਾ ਹੀ ਆ ਜਿੱਦਾਂ ਹੁਣ ਮੇਰੇ ਨਾਨੇ ਤੇ ਚੜ ਕੇ ਕਹਿੰਦੇ ਇਹਦੇ ਡੀਕੀ ਦੇ ਨਾਨੇ ਤੇ ਚੜ ਕੇ ਨਾ ਅਸੀਂ ਕਹਿੰਦੇ ਹੁਣ ਨਾ ਸਾਰੇ ਪਿੰਡ ਦੀ ਸੈਰ ਕਰਨੀ ਆ ਨਾਲੇ ਕਹਿੰਦੇ ਮੇਲਿਆਂ ਤੇ ਵੀ ਜਾਣਾ ਆ ਮੈਂ ਕਿਹਾ ਮੇਰੇ ਨਾਨੇ ਉਹ ਕਹਿੰਦੇ ਅੱਛਾ ਅੱਛਾ ਮੈਂ ਕਹਿੰਦਾ ਮੇਰਾ ਨਾਨਾ ਕਿੱਦਾਂ ਆ ਕਹਿੰਦੇ ਤੇਰੇ ਨਾਨੇ ਦਾ ਨਾਮ ਮਿਸਟਰ ਫੋਰਡ ਆ ਜਿੱਥੇ ਟਰੈਕਟਰ ਨੂੰ ਫੋਰਡ ਕਹਿੰਦੇ ਆ ਤੇ ਕਹਿੰਦੇ ਹੁਣ ਤੇਰੇ ਨਾਨੀ ਤੇ ਚੜ੍ਹਨਾ ਜਿਦਾਂ ਸਾਰੇ ਘਰਾਂ ਚ ਤੇਰੇ ਨਾਨੀ ਖੜੇ ਹੀ ਆ ਜਿਦਾਂ ਹੁਣ ਟਰਾਲੀ ਸੜੋ ਉਹ ਤੇ ਮਿਸਟਰ ਫੋਰਡ ਆ ਜਿਦਾ ਉਹ ਤੇ ਬੜਾ ਫੇਮਸ ਨਾਂ ਆ ਅੱਜ ਦੇ ਇੰਗਲੈਂਡ ਦੇ ਵਿਚ ਗੋਰਿਆਂ ਦਾ ਜਿਦਾਂ ਹੁਣ ਜੈਨੀ ਜਿਹੜੀ ਮੇਰੀ ਮੰਮੀ ਆ ਉਹਦਾ ਫਾਦਰ ਹੀ ਆ ਜਿਦਾਂ ਹੁਣ
ਤੇਰਾ ਨਾਨਾ ਵੀ ਇੰਗਲੈਂਡ ਤੋਂ ਇੰਗਲੈਂਡ ਰਹਿ ਕੇ ਗਿਆ ਲੱਗਦਾ ਮੈਨੂੰ ਲੱਗਦਾ ਕਾਫੀ ਟਾਈਮ ਰਿਹਾ ਇੱਥੇ ਨਾ ਤਾਂ ਉਹਨੇ ਫਿਰ ਫੋਰਡ ਨਾਮ ਬਦਲਿਆ ਨਾਂ ਤੇ ਸੀ ਸਾਰੇ ਟੱਬਰ ਨੇ ਬਦਲੇ ਹੋਇਆ ਬਲਿਆਰੇ ਜਾਂਦੇ ਪੇ ਟਿਚਰਾਂ ਕਰਵਾਣੀਆਂ
ਨਾਨਾ ਤਾਂ ਮੇਰਾ ਗੋੜਾ ਹੈ ਮੇਰਾ ਨਾਨਾ ਤਾਂ ਗੋੜਾ ਹੀ ਆ ਮੇਰੀ ਮੰਮੀ ਦਾ ਡੈਡੀ ਜਿਹੜਾ ਉਹ ਤਾਂ ਗੋੜਾ ਹੀ ਆ ਅੱਛਾ ਫੋਰਡ ਹੀ ਆ ਉੱਥੇ ਥੋੜਾ ਰਹਿ ਕੇ
ਚੇਤਾ ਭੁੱਲ ਗਿਆ
ਮਿਸਟਰ ਫੋਰਡ ਆ ਜਿੱਦਾਂ ਮੇਰੀ ਮੰਮੀ ਦਾ ਡੈਡੀ ਆ ਮੇਰਾ ਨਾਨਾ ਹੀ ਆ ਜਿੱਦਾਂ ਉਹ ਤਾਂ ਮਿਸਟਰ ਫੋਰਡ ਹੀ ਜਾਂਦਾ ਲੀਡ ਰਹਿੰਦਾ ਹੀ ਆ ਜਿੱਦਾਂ ਹੁਣ ਇੰਗਲੈਂਡ ਦੇ ਵਿੱਚ ਹੀ ਆ ਜਿੱਦਾਂ ਹੁਣ
ਠੀਕ ਹੈ ਠੀਕ ਹੈ ਫੋਰਡ ਹੈ ਠੀਕ ਹੈ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਬਈ ਆਹ ਤਾਂ ਨਵੀਂ ਗੱਲ ਸੁਣੀ ਨਾਨੇ ਤੇ ਚੜ ਕੇ ਮੇਲਾ ਦੇਖਿਆ ਓਦਾਂ ਰਿੱਕੀ ਗੱਲਾਂ ਵਧੀਆ ਤੇਰੀਆਂ ਤੂੰ ਹੁਣ ਪੜਿਆ ਪੁੜਿਆ ਕਰ ਰੇਡੀਓ ਤੇ ਚੱਲ ਸੁਣਦਾ ਹੀ ਆ ਤੇ ਪ੍ਰੈਕਟਿਸ ਕਰਿਆ ਕਰ ਤੂੰ ਜਾਣਕੇ ਹੁਣ ਦੇਸੀ ਗਾਣੇ ਦੇਖਿਆ ਕਰ ਤੈਨੂੰ ਹੋਰ ਕਿਹੜਾ ਸਿੰਗਰ ਪਸੰਦ ਹੈ
ਮੈਨੂੰ ਤਾਂ ਅੰਕਲ ਜੀ ਹਾਲੇ ਤਾਂ ਗਾਣੇ ਜਿੱਦਾਂ ਮੈਨੂੰ ਮੈਂ ਅੰਡਰਸਟੈਂਡ ਗਾਣੇ ਕਰਦਾ ਹੀ ਆ ਸਾਰੇ ਪੰਜਾਬੀ ਤੇ ਮੈਨੂੰ ਸਮਝ ਨਹੀਂ ਜਿੱਦਾਂ ਹੁਣ ਆਉਂਦੀ ਪ੍ਰੋਪਰ ਤੇ ਮੈਂ ਹੁਣ ਕਹਿ ਨਹੀਂ ਸਕਦਾ ਮੈਨੂੰ ਕਿਹੜਾ ਗਾਇਕ ਚੰਗਾ ਹੀ ਲੱਗਦਾ ਹੀ ਜਿੱਦਾਂ ਹੁਣ ਉਦਾਂ ਤਾਂ ਮੈਨੂੰ ਜਿਹੜੇ ਚੰਗੇ ਗਾਇਕ ਕਈ ਲੱਗਦੇ ਹੁਣ ਮੈਨੂੰ ਨਾਂ ਭੁੱਲ ਜਾਂਦੇ ਆ ਹੁਣ ਇੱਕ ਗਾਇਕ ਜਿੱਦਾਂ ਹੁਣ ਕਹਿੰਦੇ ਕਈ ਗਾਇਕ ਆ ਜਿੱਦਾਂ ਹੁਣ ਮੈਨੂੰ ਯਾਦ ਨਹੀਂ ਆਉਂਦੇ ਜਿੱਦਾਂ
ਪੁੱਛੇ
ਬਾਤ ਕਹਿੰਦੇ ਉਹਦਾ ਰੋਲ ਨਹੀਂ ਮੈਨੂੰ ਉਹਦਾ ਰੋਲਾ ਪਿਆ ਬੂਸੇ ਵਾਲਾ ਸਿੱਧੂ ਸਿੱਧੂ ਤਾਂ ਤੁਸੀਂ ਜਾਣ ਕੇ ਕਹਿੰਦੇ ਜਿੱਦਾਂ ਤੁਸੀਂ ਆਪ ਸਿੱਧੂ ਆ ਨਾ ਉਹਦੀ ਪ੍ਰੋਪਗੈਂਡਾ ਕਰਦੇ ਉਹਦਾ ਜਿੱਦਾਂ ਉਹਨੂੰ ਮਸ਼ਹੂਰ ਕਰਨ ਦੀ ਕੋਸ਼ਿਸ਼ ਜਿੱਦਾਂ ਟਰਾਈ ਕਰਦੇ ਹੀ ਆ ਸਿੱਧੂ ਨੀ ਹੈਗਾ ਉਹ ਹੋਰ ਹੀ ਕੋਈ ਆ ਜਿੱਦਾਂ ਇੱਕ ਸੋਹਣਾ ਜਿਹਾ ਗਾਇਕ ਹੀ ਆ ਜਿੱਦਾਂ ਉਹਦਾ ਸਰਦਾਰ ਜਿਹਾ ਮੁੰਡਾ ਸੋਹਣਾ ਸੁਨੱਖਾ ਜਿਹਾ ਸੋਹਣਾ ਜਿਹਾ ਦਲਜੀਤ ਹਾਂ ਉਹਦੇ ਗਾਣੇ ਚੰਗੇ ਲੱਗਦੇ ਜਿਹੜਾ ਗੁਲਾਬੀ ਪੱਗ ਬੰਨਦਾ ਮੁੰਡਾ ਜਿੱਦਾਂ ਉਹ ਮੈਂ ਹੁਣ ਗੁਲਾਬੀ ਪੰਗੇ ਬੰਨੀ ਲੈਣੀ ਜਿੱਦਾਂ ਹੁਣ
ਗੁਲਾਬੀ ਪੱਗ ਅਸੀਂ ਵੀ ਬੰਨਣੀ ਉਦੋਂ ਮੈਂ ਤੇ ਅਮਰੀਕ ਭਾਜੀ ਨੇ ਆਣਾ ਭੰਗੜਾ ਪਾਉਣ ਤੇ ਫੇਰ ਏਦਾਂ ਵਧੀਆ ਲੱਗਦਾ ਆ ਵਿਆਹ ਹੁਣ ਏਦਾਂ ਦੱਸ ਫੇਰ ਵਿਆਹ ਵਿਆਹ ਤੂੰ ਦਾਦਕੇ ਵਾਲੇ ਰਵਾਇਤਾਂ ਨਾਲ ਕਰਾਉਣਾ ਜਾਂ ਨਾਨਕੇ ਵਾਲੇ ਜਾਣੀ ਕਿ ਗੋਰੀ ਨਾਲ ਕਰਾਉਣਾ ਜਾਂ ਪੰਜਾਬਣ ਨਾਲ
ਹੁਣ ਅੰਕਲ ਜੀ ਜਿੱਦਾਂ ਹੁਣ ਸਾਡਾ ਜਿਹੜਾ ਖੂਨ ਪੰਜਾਬੀ ਆ ਜਿੱਦਾਂ ਹੁਣ ਸਾਡੇ ਦਿਲ ਚ ਪੰਜਾਬੀ ਗੱਲਾਂ ਆ ਰਹੀਆਂ ਹੀ ਮੈਂ ਟੀਚਰ ਵੀ ਪੰਜਾਬੀ ਬਣਨਾ ਹੀ ਆ ਜਿੱਦਾਂ ਹੁਣ ਫਿਰ ਮੈਂ ਤਾਂ ਵਿਆਹ ਤਾਂ ਪੰਜਾਬੀ ਪੰਜਾਬੀ ਰਿਵਾਜਾਂ ਨਾਲ ਕਰਾਉਣਾ ਜਿੱਦਾਂ ਹੁਣ ਏਦਾਂ ਨਾ ਕਹੋ ਕਿ ਮੈਨੂੰ ਗੋੜਾ ਨਾ ਨਾ ਬਣਾਈ ਜਦ ਮੇਰੀ ਮੰਮੀ ਗੋੜੀ ਆ ਮੇਰਾ ਡੈਡੀ ਤਾਂ ਜਿੱਦਾਂ ਪੰਜਾਬੀ ਜਿੱਦਾਂ ਪੰਜਾਬ ਚੋਂ ਹੀ ਆ ਜਿੱਦਾਂ ਅੰਕਲ ਅਮਰੀਕ ਸਿੰਘ ਦੇ ਪਿੰਡ ਦੇ ਹੀ ਆ ਸਿੱਧੇ ਸਾਡੇ ਉਹ ਭਰਾ ਹੀ ਲੱਗਦੇ ਜਿੱਦਾਂ ਹੁਣ
ਨਹੀਂ ਉਹ ਤਾਂ ਠੀਕ ਹੈ ਮਤਲਬ ਕਹਿਣ ਦਾ ਮਤਲਬ ਜਿਹੜੀ ਰਵਾਇਤਾਂ ਨਾਲ ਤਾਂ ਪੰਜਾਬੀ ਨਾਲ ਕਰਦਾ ਗੋਰੀ ਨਾਲ ਕਰਾਉਣਾ ਜਾਂ ਪੰਜਾਬਣ ਨਾਲ ਕਰਾਉਣਾ ਪੰਜਾਬਣ ਨਾਲ ਕਰਾਉਣਾ
ਨਹੀਂ ਫਿਲਹਾਲ ਤਾਂ ਉਦਾਂ ਮੇਰਾ ਲੱਗਦਾ ਪੰਜਾਬਣੇ ਕਰਾਉਣਾ ਪਰ ਦਿਲ ਦਾ ਕੋਈ ਭਰੋਸਾ ਟੋੜਾ ਹੁੰਦਾ ਕਿ ਧਰ ਦਿਲ ਆ ਜਾਵੇ ਜਿਹੜਾ ਆ ਗਿਆ ਉਹਦੇ ਕਰਾ ਲੈਣਾ
ਠੀਕ ਹੈ ਰਿੱਕੀ ਤੇ ਏਦਾਂ ਐਵੇਂ ਟਾਈਮ ਹੁਣ ਹੋ ਗਿਆ ਤੇ ਬਹੁਤ ਬਹੁਤ ਤੇਰਾ ਥੈਂਕ ਯੂ ਤੂੰ ਮਿਡ ਨਾਈਟ ਹੋ ਗਈ ਤੁਹਾਡੇ ਤੇ
ਅੰਕਲ ਜੀ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਜਿੱਦਾਂ ਮੈਂ ਹੁਣ ਤੁਹਾਨੂੰ ਵੀ ਇੱਕ ਗੱਲ ਪੁੱਛੀ ਲੈਣਾ ਤੁਸੀਂ ਮੈਥੋਂ ਜਿੱਦਾਂ ਕਈ ਗੱਲਾਂ ਪੁੱਛੇ ਹੀ ਲੈਂਦੀਆਂ ਜਿੱਦਾਂ ਮੈਨੂੰ ਹੁਣ ਮੈਨੂੰ ਵੀ ਇੱਦਾਂ ਲੱਗਦਾ ਮੈਂ ਤੁਹਾਡੀ ਕੋਈ ਗੱਲ ਪੁੱਛੇ ਹੀ ਲੈਣੀ ਹੁਣ ਜਿੱਦਾਂ ਪੁੱਛਣੀ ਆ ਜਿੱਦਾਂ ਮਨੀਕ ਅੰਕਲ ਮੈਨੂੰ ਕਈ ਵਾਰੀ ਸੁਣਾਦੇ ਹੁੰਦੇ ਜਿੱਦਾਂ ਗੱਲ ਕਹਿੰਦੇ ਤੁਸੀਂ ਤਾਂ ਬੜੇ ਸ਼ਰੀਫ ਆਦਮੀ ਆ ਤੁਹਾਨੂੰ ਗੁੱਸਾ ਵੀ ਨੀ ਆਉਂਦਾ ਜਿੱਦਾਂ ਕਦੇ ਨਾ ਕਦੇ ਕਹਿੰਦੇ ਤੁਸੀਂ ਲੜਦੇ ਵੀ ਨੀ ਕਦੇ ਪਰ ਮੈਨੂੰ ਕਹਿੰਦੇ ਇੱਕ ਵਾਰੀ ਗੱਲ ਸੁਣਾਈ ਕਹਿੰਦੇ ਤੁਸੀਂ ਬੰਦੇ ਨੂੰ ਨਾ ਕਿਸੇ ਨੂੰ ਗਲ ਵਿੱਚ ਪਾਨਾ ਪਾ ਕੇ ਮੋਟਰਸਾਈਕਲ ਦੇ ਪਿੱਛੇ ਬੰਨ ਕੇ ਘੜੀਸਿਆ ਸੀ ਇਹ ਗੱਲ ਸੱਚੀ ਹੈ ਕਿ ਝੂਠੇ ਬੋਲ ਕੇ ਉਹਦੀ ਗੱਲਾਂ ਹੀ ਮਾਰਦੇ ਜਿੱਦਾਂ ਹੁਣ
ਗੱਲ ਇਹ ਹੈ ਬਈ
ਫੇਰ ਭਾਜੀ ਮੈਂ ਕਲਜੀ ਜਿੱਦਾਂ ਹੁਣ ਜਿੱਦਾਂ ਪਿੱਛੇ ਫੇਰ ਕੋਈ ਹੱਸਦਾ ਹੀ ਆ ਜਿੱਦਾਂ ਹੁਣ
ਉਹ ਨਹੀਂ ਤੈਨੂੰ ਭੁਲੇਖਾ ਆ ਉਹ ਇਹ ਕਈ ਭੁਲੇਖੇ ਹੁੰਦੇ ਰੇਡੀਓ ਤੇ ਇੱਕੋ ਦੀ ਆਵਾਜ਼ ਆਉਂਦੀ ਤੂੰ ਫਿਕਰ ਨਾ ਕਰ ਆਪਾਂ ਦੋ ਹੀ ਆ ਉਹ ਗੱਲ ਇਹ ਆ ਜਿਹੜੀ ਦਾ ਤੂੰ ਕੁੱਟਣ ਕਟਾਉਣ ਵਾਲੀ ਗੱਲ ਕੀਤੀ ਨਾ ਇਹ ਤੈਨੂੰ ਮੈਂ ਫੇਰ ਦੱਸੂ ਮਿਲ ਕੇ ਇਹ ਆਪਾਂ ਔਨ ਏਅਰ ਥੋੜਾ ਦੱਸ ਸਕਦੇ ਹਾਂ ਗੱਲਾਂ ਏਦਾਂ ਦੀਆਂ ਤੇ ਏਦਾਂ ਵੀ ਆਪਾਂ ਇਹ ਨੋਨ ਵਾਇਲੈਂਟ ਪ੍ਰੋਗਰਾਮ ਹੈ ਤੇ ਏਦਾਂ ਹੁੰਦੀ ਆ ਵੀ ਕਈ ਵਾਰੀ ਬੜੇ ਟਾਈਮ ਆਉਂਦੇ ਜਿੱਦਾਂ ਤੂੰ ਕਹਿੰਦਾ ਦਿਲ ਪਤਾ ਨੀ ਕਿਹਦੇ ਤੇ ਆ ਜਾਣਾ ਸੋ ਇਸ ਕਰਕੇ ਨਾ ਟਾਈਮ ਟਾਈਮ ਦੀ ਗੱਲ ਹੁੰਦੀ ਆ ਆਪਾਂ ਫੇਰ ਕਰਾਂਗੇ ਹੁਣ ਮੈਂ ਗੋਲ ਮੋਲ ਜਿਹੀ ਕਰਤੀ ਆ ਗੱਲ ਤੇ ਕੋਈ ਗੱਲ ਨੀ ਤੂੰ ਤਸੱਲੀ ਰੱਖ ਤੂੰ ਏਦਾਂ ਦੇ ਖਿਆਲ ਮਨ ਚ ਨੀ ਲਿਆਣੇ ਵਧੀਆ ਵਧੀਆ ਖਿਆਲ ਲਿਆਣੇ ਤੇ ਚੱਲ ਠੀਕ ਆ ਹੁਣ ਤੂੰ ਬਾਹਰ ਵੀ ਦੇਖ ਲਾ ਬਾਕੀ ਤੇਰੇ ਜਿਹੜੇ ਦੋ ਬਜ਼ੁਰਗ ਆ ਉਹ ਕੀ ਕਰ ਰਹੇ ਆ ਉਹਨਾਂ ਦਾ ਵੀ ਖਿਆਲ ਰੱਖ ਉਹਨਾਂ ਨੂੰ
ਪਾਣੀ ਪੂਣੀ ਹਲੇ ਤਾਂ ਹਲੇ ਤਾਂ ਲਾਈਟ ਗੱਜਦੀ ਆ ਬਾਹਰ ਪਤਾ ਨਹੀਂ ਗੱਜਦੀ ਆ ਲਾਈਟ ਪਤਾ ਨਹੀਂ ਹਲੇ ਪਿੰਡੇ ਹੀ ਆ ਜਿੱਦਾਂ ਹੁਣ ਹਲੇ
ਗੱਜਦੀ ਨੀ ਜਗਦੀ ਚਲੋ ਠੀਕ ਆ ਰਿੱਕੀ
ਅੱਛਾ ਹਲੇ ਹੌਲੀ ਹੌਲੀ ਜਿੱਦਾਂ ਪਤਾ ਲੱਗਣਾ ਹੀ ਆ ਹੁਣ ਮੈਨੂੰ ਜਿੱਦਾਂ ਹੁਣ ਹੌਲੀ ਹੌਲੀ ਪਤਾ ਲੱਗਿਆ ਹੀ ਜਾਣਾ ਸਾਰਾ ਹੀ ਜਿੱਦਾਂ ਗੱਲਾਂ ਹੀ ਆ
ਠੀਕ ਠੀਕ ਚੰਗਾ ਫਿਰ ਰਿੱਕੀ ਥੈਂਕ ਯੂ ਤੇਰਾ ਬਹੁਤ ਬਹੁਤ ਧੰਨਵਾਦ ਓਕੇ
ਚੰਗਾ ਅੰਕਲ ਜੀ ਫੋਨ ਕਰਿਓ ਮੇਰੇ ਕੋਲ ਹੋਰ ਗੱਲਾਂ ਪੇੜ ਦੀਆਂ ਬਹੁਤ ਹੀ ਅੱਜ ਹਲੇ ਚਲਾਣੀਆਂ ਪੈਣੀਆਂ ਹੀ ਹਲੇ ਮੈਂ
ਤੈਨੂੰ ਅਗਲੇ ਮਹੀਨੇ ਫੇਰ ਫੋਨ ਲਾਊਂਗਾ ਫੇਰ ਆਪਾਂ ਔਨ ਏਅਰ ਕਰਾਂਗੇ ਗੱਲ ਚੰਗਾ ਫਿਰ ਓਕੇ ਗੁੱਡ ਮਿਡ ਨਾਈਟ
ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਧਿਆਨ ਰੱਖਿਓ ਆਪਣੇ ਜਿਹਦਾ
ਓਕੇ ਹਾਂਜੀ ਹਾਂਜੀ ਗੱਲਬਾਤ ਬਹੁਤ ਵਧੀਆ ਜੀ ਫੋਨ ਕੱਟ ਹੋ ਗਿਆ ਅਮਰੀਕ ਭਾਈ ਦਾ ਵੀ ਕੱਟ ਹੋ ਗਿਆ ਫੋਨ ਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਵੇਗੀ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਨੇ ਤੇ ਗੌਰਵ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਗੁਰਦੀਪ ਸਿੰਘ ਹੁਣੀ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਭਾਜੀ ਮੈਸੇਜ ਆ ਰਿਹਾ ਜੀ ਅੱਜ ਆਈਫੋਨ ਤੇ ਉੱਤੇ ਜਾਂ ਐਂਡਰਾਇਡ ਉੱਤੇ ਜਦੋਂ ਤੁਸੀਂ ਐਪ ਅਪਡੇਟ ਕਰੋਗੇ ਨਾ ਇੱਕ ਮੈਸੇਜ ਆਉਂਦਾ ਹੈ ਜੀ ਪ੍ਰਾਈਵੇਸੀ ਦਾ ਡਾਟਾ ਦਾ ਤੇ ਉਹ ਜ਼ਰੂਰੀ ਆ ਜਿਹੜੇ ਅਦਰਵਾਈਜ਼ ਉਹ ਕਰ ਨਹੀਂ ਦਿੰਦੇ ਹੁਣ ਤੁਹਾਡੀ ਕੰਸੈਂਟ ਲੈਣੀ ਪੈਂਦੀ ਆ ਸੋ ਉਹ ਓਕੇ ਕਰ ਦਿਓ ਕੋਈ ਪ੍ਰੋਬਲਮ ਨਹੀਂ ਕੋਈ ਡਾਟਾ ਨਹੀਂ ਸੇਵ ਹੋ ਰਿਹਾ ਸਾਡੇ ਪਰ ਜਸਟ ਐਜ਼ ਅ ਮੈਸੇਜ ਤੁਹਾਨੂੰ ਐਪ ਦੇ ਵਿੱਚ ਓਕੇ ਕਰਨਾ ਪੈਣਾ ਪਲੇ ਸਟੋਰ ਵਾਸਤੇ ਗੁਰਵੀਰ ਸਿੱਧੂ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਾਈ ਜੀ ਮੇਰੇ ਵੱਲੋਂ ਪ੍ਰੀਤ ਸਿੱਧੂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੇ ਬ੍ਰਿਸਬੇਨ ਦੇ ਸਾਥੀ ਨੇ ਜੀ ਗੱਲਬਾਤ ਬਹੁਤ ਵਧੀਆ ਚੱਲ ਰਹੀ ਹੈ ਸਹਿਜ ਪਾਠ ਵਾਲਾ ਕੰਸੈਪਟ ਬਹੁਤ ਵਧੀਆ ਲੱਗਿਆ ਜੀ ਬਹੁਤ ਬਹੁਤ ਸ਼ੁਕਰਾਨਾ ਜੀ ਹਰਪ੍ਰੀਤ ਸਿੰਘ ਹੁਣੀ ਡਾਰਵਿਨ ਤੋਂ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬਹੁਤ ਵਧੀਆ ਉਦਮ ਹੈ ਜੀ ਗੁਰਬਾਣੀ ਦੇ ਨਾਲ ਜੋੜ ਰਹੇ ਹੋ ਜੀ ਤੁਸੀਂ ਤੇ ਜਗਤਾਰ ਭਾਜੀ ਦਾ ਮੈਸੇਜ ਆਪਾਂ ਪੜ੍ਹ ਲਿਆ ਸੀ ਤੇ ਗੁਰਨਾਮ ਭੁੱਲਰ ਹੁਣੀ ਕਹਿੰਦੇ ਨੇ ਕਿ ਅਮਰੀਕ ਭਾਜੀ ਮਿਮਿਕਰੀ ਕਰ ਰਹੇ ਨੇ ਲੱਗਦਾ ਹਾਂਜੀ ਹਾਂਜੀ ਦੇਖੋ ਭਾਜੀ ਬੜੇ ਟੈਲੈਂਟਡ ਨੇ ਗੁਰਿੰਦਰ ਸਿੰਘ ਹੁਣੀ ਕਹਿੰਦੇ ਵੀ ਬਹੁਤ ਵਧੀਆ ਜੀ ਹੋਰ ਉੱਦਮ ਕਰਨ ਦੀ ਲੋੜ ਹੈ ਤੇ ਕੁਲਵੀਰ ਸਿੰਘ ਸੰਧੂ ਵੀ ਹੱਸ ਰਹੇ ਨੇ ਤਾਂ ਨਰਿੰਦਰ ਰਾਠੌਰ ਕਹਿੰਦੇ ਮਜ਼ੇ ਲਿਆਤੇ ਜੀ ਤੇ ਨਾਲੇ ਦੋ ਤਸਵੀਰਾਂ ਭੇਜੀਆਂ ਮੀਂਹ ਪੈਂਦੇ ਦੀਆਂ ਤੇ ਜੀ ਐਸ ਚਾਲ ਜੀ ਤੁਹਾਡਾ ਗੀਤ ਨਾ ਫਿਲਹਾਲ ਸਿਸਟਮ ਦੇ ਵਿੱਚ ਮੈਨੂੰ ਲੱਭ ਨਹੀਂ ਰਿਹਾ ਮੈਂ ਲਾਉਣਾ ਤਾਂ ਇਹੀ ਸੀਗਾ ਤੇ ਪਰ ਆਪਾਂ ਸੁਣਾਉਣੇ ਆ ਤੁਹਾਨੂੰ ਹੈਲ ਮੇਰਾ ਖਿਆਲ ਈਦੂ ਸ਼ਰੀਫ ਦਾ ਆਇਆ ਇਹ ਗੀਤ ਮੈਂ ਤੇਰਾ ਮੇਰਾ ਕੀ ਰਿਸ਼ਤਾ ਫਿਲਮ ਕੋਈ ਨਹੀਂ ਮੈਂ ਇਹ ਲਾਉਣਾ ਸ਼ਾਇਦ ਇਹੀ ਆ ਗੀਤ ਤੇ ਮੈਂ ਸੁਣਾ ਦਿੰਦਾ ਤਾਂ ਦੀਪਜੋਤ ਸਿੰਘ ਹੁਣੀ ਜੁੜੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸੋਈ ਹਾਂਜੀ ਕਹਿੰਦੇ ਰਿੱਕੀ ਤੇ ਅਮਰੀਕ ਭਾਈ ਦੀ ਆਵਾਜ਼ ਬਿਲਕੁਲ ਮਿਲਦੀ ਆ ਕਹਿੰਦੇ ਅਮਰੀਕ ਭਾਜੀ ਐਕਟਿੰਗ ਦੀ ਕੋਸ਼ਿਸ਼ ਕਰੋ ਰਿਟਾਇਰ ਹੋ ਕੇ ਹਾਂਜੀ ਉਹ ਤਾਂ ਬੋਲੀ ਲਾਣੀ ਆ ਉਹਨਾਂ ਨੇ ਤਾਂ ਸਬਜ਼ੀ ਵੇਚਿਆ ਕਰਨੀ ਆ ਤੇ ਹਰਜਿੰਦਰ ਸਿੰਘ ਘੁੰਮਣ ਵੀ ਸਾਡੇ ਨਾਲ ਜੁੜੇ ਨੇ ਬਸੀ ਪਠਾਣਾ ਤੋਂ ਵੀ ਸਤਿ ਸ਼੍ਰੀ ਅਕਾਲ ਬਜਾ ਰਹੇ ਨੇ ਔਰ ਗੁਰਸ਼ਰਨ ਸਿੰਘ ਕੰਦੋਲਾ ਨਹੀਂ ਸੋਰੀ ਗੁਰਸ਼ਰਨ ਸਿੰਘ ਬ੍ਰਿਸਬੇਨ ਵਾਲੇ ਜੁੜੇ ਨੇ ਉਹਨਾਂ ਨੇ ਹਾਂ ਹਾਂ ਬੇਟੇ ਦੀ ਤਸਵੀਰ ਭੇਜੀ ਆ ਉਹ ਮੈਂ ਸ਼ੇਅਰ ਕਰ ਦਿੱਤੀ ਹੈ ਦੇਖੋ ਉਹ ਕਹਿੰਦੇ ਮੇਰਾ ਬੇਟਾ ਕਲਰਡ ਗ੍ਰੀਨ ਬੈੱਡ ਬਣਾ ਰਿਹਾ ਜੀ ਬਨਿੰਗਸ ਤੋਂ ਬਾਏ ਕੀਤਾ ਹੈ ਗੁੱਡ ਆਈਡੀਆ ਫੋਰ ਕਿਡਸ ਟੂ ਕੀਪ ਦਮ ਬਿਜ਼ੀ ਆਪਣਾ ਮੰਜਾ ਆਪ ਬਣਾ ਰਿਹਾ ਜੀ ਬਹੁਤ ਵਧੀਆ ਤੇ ਮਨਦੀਪ ਸਿੰਘ ਕਹਿੰਦੇ ਨੇ ਕਿ ਬਟ ਇਟਸ ਅਵਰ ਡਿਊਟੀ ਟੂ ਡੋਨੇਟ ਔਨ ਰਾਈਟ ਗੁਰੂ ਘਰ ਯੂ ਨੋ ਹਾਊ ਬਾਦਲ ਮਿਸ ਯੂਜ਼ ਫੰਡਸ NRI ਪਿੰਡਾਂ ਵਿੱਚ ਕੰਮ ਕਰਕੇ ਬਾਦਲ ਤੇ ਕੈਪਟਨ ਦਾ ਕੰਮ ਆਸਾਨ ਕਰਦੇ ਨੇ ਹਾਂਜੀ ਇਹਦੇ ਤੇ ਕਾਫੀ ਡਿਬੇਟ ਹੋ ਸਕਦਾ ਹੈ ਦੇਖੋ ਨੀਅਰੈਸਟ ਗੁਰਦੁਆਰਾ ਜਿੱਥੇ ਤੁਹਾਨੂੰ ਲੱਗਦਾ ਹੈ ਵੀ ਇੱਥੇ ਵਧੀਆ ਕੰਮ ਹੋ ਰਿਹਾ ਜਸਟ ਡੋਨੇਟ ਦੇਅਰ ਤੇ ਮਲਕੀਤ ਸਿੰਘ ਕਹਿੰਦੇ ਨੇ ਲਾਜਵਾਬ ਜੀ ਅਮਰੀਕ ਭਾਜੀ ਸੋ ਇੰਨਾ ਹੀ ਕੁਛ ਕਹਿੰਦੇ ਹੋਏ ਮੈਂ ਜਾਂਦੇ ਜਾਂਦੇ ਤੁਹਾਨੂੰ ਇੱਕ ਗੀਤ ਸੁਣਾਉਣਾ ਤੇ ਕੱਲ ਨੂੰ ਫਿਰ ਪ੍ਰੋਗਰਾਮ ਚ ਮਿਲਾਂਗੇ ਦਿਲ ਵਾਲੀ ਗੱਲ ਦੇ ਵਿੱਚ ਤੇ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਅਸੀਂ ਅਰਦਾਸ ਨੂੰ ਕੰਟੀਨਿਊ ਰੱਖਾਂਗੇ ਤੇ ਮਿੱਤਰ ਪਿਆਰਿਆਂ ਨੂੰ ਬੇਨਤੀ ਹੈ ਕਿ ਅਗਰ ਸਹਿਜ ਪਾਠ ਤੁਸੀਂ ਆਰੰਭ ਨਹੀਂ ਕੀਤਾ ਤਾਂ ਜ਼ਰੂਰ ਆਰੰਭ ਕਰੋ ਪੋਡਕਾਸਟ ਦੇ ਵਿੱਚ ਸਾਰੇ ਪਏ ਨੇ ਇਹ ਪ੍ਰੋਗਰਾਮ ਵੀ ਬੜੀ ਛੇਤੀ ਪੋਡਕਾਸਟ ਦੇ ਵਿੱਚ ਪੈ ਜਾਵੇਗਾ ਕੱਲ ਨੂੰ ਗਿਆਨੀ ਸੰਤੋਖ ਸਿੰਘ ਜੀ ਤੇ ਗੱਜਣ ਵਾਲਾ ਸੁਖਮਿੰਦਰ ਮੈਨੂੰ ਦਿਓ ਇਜਾਜ਼ਤ ਰੱਬ ਰਾਖਾ ਜਿਹੜਾ
ਮਾਣ ਕਰੀਂਦਾ